ਚੜਨ ਵਾਲੇ ਹੋ ਹੱਕਾਂ ਦੀ
ਤਮ ਤਮਾਮ ਸਰੋਤਿਆਂ ਦਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨ ਕਲੱਬ ਵਿੱਚ ਦੋਸਤੋ ਅੱਜ ਦਿਨ ਸੋਮਵਾਰ 29 ਜੂਨ 2020 ਵਾਲੇ ਦਿਨ ਮੈਂ ਯਾਨੀ ਅਨੂ ਔਰ ਮੇਰੇ ਨਾਲ ਭਾਰਤੀ ਜੀ ਵੀ ਸਟੂਡੀਓ 'ਚ ਹਾਜ਼ਰ ਨੇ ਅਸੀਂ ਦੋਵੇਂ ਤੁਹਾਡੇ ਲਈ ਇੱਕ ਵਾਰ ਫਿਰ ਇੱਕ ਨਵਾਂ ਰੇਡੀਓ ਇਨ ਕਲੱਬ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਤੋ ਅੱਜ ਦੇ ਪ੍ਰੋਗਰਾਮ ਵਿੱਚ ਸਾਡੇ ਨਾਲ ਦੋ ਬੁਲਾਰੇ ਰਹਿਣਗੇ ਸਭ ਤੋਂ ਪਹਿਲੇ ਅਸੀਂ ਪੰਜਾਬ ਤੋਂ ਸਾਡੇ ਸਾਥੀ ਨੇ ਡਾਕਟਰ ਦਰਸ਼ਨਪਾਲ ਜਿਹੜੇ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸਰਗਰਮ ਆਗੂ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਸਾਡੀ ਗੱਲਬਾਤ ਦਾ ਚਰਚਾ ਵਿਸ਼ਾ ਰਹੇਗਾ ਪਿਛਲੇ ਹਫ਼ਤੇ ਜਿਹੜਾ ਅਸੀਂ ਇੱਕ ਟੌਪਿਕ ਸ਼ੁਰੂ ਕੀਤਾ ਕਿ ਭਾਰਤ ਸਰਕਾਰ ਨੇ ਆਰਡੀਨੈਂਸ ਰਾਹੀਂ ਜਿਹੜੇ ਖੇਤੀਬਾੜੀ ਨੂੰ ਲੈ ਕੇ ਕਿਸਾਨਾਂ ਨੂੰ ਪ੍ਰਭਾਵਿਤ ਕਰਨ ਵਾਲੇ ਜਿਹੜੇ ਕਾਨੂੰਨ ਨੇ ਉਹਨਾਂ ਵਿੱਚ ਆਰਡੀਨੈਂਸ ਦੇ ਰਾਹੀਂ ਉਹ ਜ਼ਬਰਦਸਤੀ ਕਿਸਾਨ ਵਿਰੋਧੀ ਖੇਤ ਮਜ਼ਦੂਰ ਵਿਰੋਧੀ ਕਾਨੂੰਨ ਪਾਸ ਕਰਨਾ ਚਾਹੁੰਦੇ ਨੇ ਤੋ ਇਸ ਸਿਲਸਿਲੇ ਵਿੱਚ ਅਸੀਂ ਡਾਕਟਰ ਦਰਸ਼ਨਪਾਲ ਹੋਰਾਂ ਨਾਲ ਵਿਚਾਰ ਚਰਚਾ ਕਰਾਂਗੇ ਉਸ ਤੋਂ ਬਾਅਦ ਇੱਥੇ ਸਥਾਨਕ ਨਿਊਜ਼ੀਲੈਂਡ ਦੇ ਜਿਹੜੇ ਮਸਲੇ ਨੇ ਉਹਨਾਂ ਤੇ ਦੋ ਮੁੱਖ ਵਿਸ਼ੇ ਸਾਡੇ ਹੋਣਗੇ ਸਭ ਤੋਂ ਪਹਿਲਾਂ ਤਾਂ ਜਿਹੜਾ ਇੱਥੋਂ ਦੀ ਗ੍ਰੀਨ ਪਾਰਟੀ ਨੇ ਪੋਵਰਟੀ ਐਕਸ਼ਨ ਪਲਾਨ ਜਿਹੜਾ ਅਨਾਊਂਸ ਕੀਤਾ ਬੀਤੇ ਕੱਲ ਉਹਦੇ ਤੇ ਚਰਚਾ ਹੋਏਗੀ ਸਾਡੇ ਨਾਲ ਬੁਲਾਰੇ ਹੋਣਗੇ ਰਿਕਾਰਡੋ ਮੈਨੇਂਡੇਜ਼ ਮਾਰਸ਼ ਜਿਹੜੇ ਕਿ ਗ੍ਰੀਨ ਪਾਰਟੀ ਦੇ ਇਲੈਕਸ਼ਨ ਕੈਂਡੀਡੇਟ ਵੀ ਨੇ ਵਨ ਟਰੀ ਹਿੱਲ ਤੋਂ ਉਹਨਾਂ ਨਾਲ ਅਸੀਂ ਚਰਚਾ ਕਰਾਂਗੇ ਕਿ ਇਹ ਜਿਹੜਾ ਇੱਕ ਪੋਲਿਸੀ ਜਿਹੜੀ ਅਨਾਊਂਸ ਕੀਤੀ ਗਈ ਹੈ ਇਹਨੂੰ ਅਸੀਂ ਕਿਸ ਤਰ੍ਹਾਂ ਦੇਖਦੇ ਹਾਂ ਔਰ ਇਹਦਾ ਕਿਸ ਕਿਸਮ ਦਾ ਅਸਰ ਹੋਏਗਾ ਆਮ ਲੋਕਾਂ 'ਤੇ ਔਰ ਉਸ ਤੋਂ ਬਾਅਦ ਜਿੰਨਾ ਕੁ ਸਮਾਂ ਬਚੇਗਾ ਉਹਦੇ ਮੁਤਾਬਿਕ ਅਸੀਂ ਜਿਹੜੇ ਲਗਾਤਾਰਤਾ ਨਾਲ ਇੱਕ ਗੱਲਬਾਤ ਕਰਦੇ ਆਏ ਹਾਂ ਅਸੀਂ ਮਾਈਗਰੈਂਟਸ ਜਿਹੜੇ ਟੈਂਪਰਰੀ ਵੀਜ਼ਾ ਹੋਲਡਿੰਗ ਮਾਈਗਰੈਂਟਸ ਨੇ ਨਿਊਜ਼ੀਲੈਂਡ ਤੋਂ ਬਾਹਰ ਜਿਹੜੇ ਫਸ ਗਏ ਹੋਏ ਨੇ ਔਰ ਜਿਹੜੇ ਇੱਥੇ ਨਿਊਜ਼ੀਲੈਂਡ 'ਚ ਵੀ ਦਿੱਕਤਾਂ ਜਿਨ੍ਹਾਂ ਨੂੰ ਆ ਰਹੀਆਂ ਨੇ ਕੋਵਿਡ-19 ਤੋਂ ਬਾਅਦ ਜੋ ਕੁਛ ਇਹਨਾਂ ਨੇ ਬਦਲਿਆ ਹੈ ਸਰਕਾਰ ਨੇ ਇਮੀਗ੍ਰੇਸ਼ਨ ਨੂੰ ਲੈ ਬਦਲਿਆ ਤਾਂ ਨਹੀਂ ਹੈ ਖੈਰ ਕਾਨੂੰਨ ਜ਼ਰੂਰ ਇਹਨਾਂ ਨੇ ਆਪਣੇ ਆਪ ਨੂੰ ਉਹ ਵੱਧ ਤਾਕਤਾਂ ਦਿੱਤੀਆਂ ਨੇ ਪਰ ਉਹਨਾਂ ਦਾ ਕੋਈ ਇਸਤੇਮਾਲ ਮਾਈਗ੍ਰੈਂਟਸ ਦੇ ਹੱਕ ਵਿੱਚ ਹਾਲੇ ਤੱਕ ਤਾਂ ਨਹੀਂ ਹੋਇਆ ਤੋ ਬੀਤੇ ਹਫ਼ਤੇ ਵਿੱਚ ਇਮੀਗ੍ਰੇਸ਼ਨ ਮਿਨਿਸਟਰ ਦੀਆਂ ਇੱਕ ਦੋ ਇੰਟਰਵਿਊਜ਼ ਹੋਈਆਂ ਨੇ ਉਹਦੇ 'ਤੇ ਗੱਲਬਾਤ ਕਰਾਂਗੇ ਕਿ ਉਹ ਸਾਰੀ ਜੋ ਕੁਝ ਉਹ ਕਹਿ ਰਹੇ ਨੇ ਉਹਦਾ ਕਿਸ ਕਿਸਮ ਦਾ ਅਸਰ ਹੋਣ ਜਾ ਰਿਹਾ ਹੈ ਮਾਈਗ੍ਰੈਂਟਸ 'ਤੇ ਤੋ ਦੋਸਤੋ ਇਸ ਤਰ੍ਹਾਂ ਤੁਸੀਂ ਸਾਡੇ ਨਾਲ ਪਲੈਨਰ 104.6 FM 'ਤੇ ਜੁੜੇ ਰਹਿਣਾ ਅਸੀਂ ਇੱਕ ਗੀਤ ਤੁਹਾਡੀ ਨਜ਼ਰ ਕਰਕੇ ਡਾਕਟਰ ਦਰਸ਼ਨਪਾਲ ਹੋਰਾਂ ਨਾਲ ਰਾਬਤਾ ਕਰਨ ਜਾ ਰਹੇ ਹਾਂ ਤੋ ਇਸ ਤਰ੍ਹਾਂ ਸਾਡਾ ਸਾਥ ਦਿੰਦੇ ਰਹਿਣਾ
ਇਹੋ ਜਿਹੇ ਪਿੰਡ ਜਿੱਥੇ ਸਦੇ ਰਾਤੇ ਸੰਗਲ ਰਵੇ ਜਿੱਥੇ ਮੇਰੇ ਵੀਰ ਦੀਆਂ ਤੱਤੀਆਂ ਤਰੇੜੀਆਂ ਦਾ ਚੱਪਾ ਟੁੱਕ ਮੁੱਲ ਨਾ ਪਵੇ ਜ਼ਮੀਨਾਂ ਨੀ ਮਾਏ ਸਾਨੂੰ ਇਹੋ ਜਿਹੇ ਪਿੰਡ ਜਿੱਥੇ ਸਦੇ ਰਾਤੇ ਸੰਗਲ ਰਵੇ ਮੇਰੇ ਵੀਰ ਦੀਆਂ ਤੱਤੀਆਂ ਤਰੇੜੀਆਂ ਦਾ ਚੱਪਾ ਟੁੱਕ ਮੁੱਲ ਨਾ ਪਵੇ ਜਿਹੜੇ ਪਿੰਡ ਲਾਵਾਂ ਦੀਆਂ ਅੱਖੀਆਂ ਚ ਅੱਥਰੂ ਤੇ ਸੇਰਿਆਂ ਦੇ ਅੱਖਾਂ ਵਿੱਚ ਅਗਨੀ ਜੰਮ ਗਈਆਂ ਕੁੜੀਆਂ ਨੂੰ ਰੋਗ ਜਿੱਥੇ ਦਾਜਦਾ ਹੈ ਜਾਂਦਾ ਅਠਰਾ ਹੈ ਜਿਹੜੇ ਪਿੰਡ ਸੋਨੇ ਦਿਆਂ ਬੂੰਦਿਆਂ ਦੀ ਥਾਵੇਂ ਕੰਨੀ ਭੁੱਖਿਆਂ ਦਾ ਹੋਕਾ ਹੀ ਪਵੇ ਜ਼ਮੀਨਾਂ ਨੀ ਮਾਏ ਸਾਨੂੰ ਇਹੋ ਜਿਹੇ ਪਿੰਡ ਜਿੱਥੇ ਸਦਰਾਂ ਤੇ ਸੰਗਲ ਰਵੇ ਜਿੱਥੇ ਮੇਰੇ ਵੀਰ ਦੀਆਂ ਤੱਤੀਆਂ ਤਰੇੜੀਆਂ ਦਾ ਚੱਪਾ ਟੁੱਕ ਮੁੱਲ ਨਾ ਪਵੇ ਹੱਕਾਂ ਦੇ ਪੈਰਾਂ ਨਾਲ ਚੰਬੜੇ ਪਹਾੜ ਜਿੱਥੇ ਅਕਲਾਂ ਨੂੰ ਪੈ ਗਿਆ ਏ ਜੰਗਨੀ ਲਹੂ ਦੇ ਨਿਸ਼ਾਨਾਂ ਵਾਲੇ ਹੱਥਾਂ ਵਿੱਚ ਟੁੱਟੀ ਜਾਪੇ ਉਹ ਜਿਹੜੀ ਰੁਲਦੀ ਏ ਵੰਗਨੀ ਕਿਸੇ ਚੋਗੀ ਦਾਨੀ ਨਰਮੇ ਦੇ ਫੁੱਟ
ਦੋਸਤੋ ਇਸ ਸਮੇਂ ਸਾਡੇ ਨਾਲ ਪੰਜਾਬ ਤੋਂ ਫੋਨ ਲਾਈਨ ਤੇ ਹੋ ਗਏ ਨੇ ਡਾਕਟਰ ਦਰਸ਼ਨਪਾਲ ਜਿਹੜੇ ਕਿ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਮੁੱਖ ਆਗੂ ਨੇ ਔਰ ਪਹਿਲਾਂ ਵੀ ਅਸੀਂ ਉਹਨਾਂ ਨਾਲ ਕਾਫੀ ਵਾਰੀ ਗੱਲਬਾਤ ਕਰ ਚੁੱਕੇ ਹਾਂ ਤੇ ਅੱਜ ਜਿਹੜੇ ਆਰਡੀਨੈਂਸ ਦੇ ਰਾਹੀਂ ਕਾਨੂੰਨਾਂ 'ਚ ਬਦਲਾਵ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨਾਂ ਨੂੰ ਪ੍ਰਭਾਵਿਤ ਕਰਨਗੇ ਉਹ ਕਾਨੂੰਨ ਮਜ਼ਦੂਰਾਂ ਨੂੰ ਕਰਨਗੇ ਉਹਦੇ ਤੇ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਸਾਥੀ ਜੀ ਨਾਲ
ਸਾਥੀ ਜੀ ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ
ਬਹੁਤ ਬਹੁਤ ਧੰਨਵਾਦ ਭਾਰਤੀ ਜੀ ਤੁਹਾਡਾ
ਹਾਂਜੀ ਤੋ ਸਾਥੀ ਜੀ ਕਿਉਂਕਿ ਅਸੀਂ ਜਾਣਦੇ ਕਿ ਤੁਹਾਡੀ ਇੱਕ ਭਾਰਤ ਲੈਵਲ ਦੀ ਕਿਸਾਨਾਂ ਦੀ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਹੋਰ ਅੱਧੇ ਘੰਟੇ ਤੱਕ ਸੋ ਆਪਣੇ ਕੋਲ ਟਾਈਮ ਬਹੁਤ ਘੱਟ ਹੈ ਪਰ ਸਾਥੀ ਜੀ ਪਿਛਲੇ ਹਫ਼ਤੇ ਵੀ ਅਸੀਂ ਇੱਕ ਘੰਟਾ ਲਗਾਤਾਰ ਡਾਕਟਰ ਸੁਖਪਾਲ ਸਿੰਘ ਹੋਣਾਂ ਨਾਲ ਇਹ ਜਿਹੜੇ ਖੇਤੀ ਵਿਰੋਧੀ ਜਿਹੜੇ ਕਾਨੂੰਨ ਨੇ ਇੱਕ ਜਿਹੜਾ ਨਾਵੋਦਾਰ ਵਾਦਵਾ ਉਹ ਬਿਲਕੁਲ ਇਹਨਾਂ ਦਾ ਆਖਰੀ ਜਿਹੜਾ ਪੱਤਾ ਖੇਲਣ ਜਾ ਰਿਹਾ ਹੈ ਕਿਸਾਨਾਂ ਨੂੰ ਖੇਤ ਮਜ਼ਦੂਰਾਂ ਨੂੰ ਬਰਬਾਦ ਕਰਨ ਵਾਸਤੇ ਅਤੇ ਦੂਸਰਾ ਨਾਲ ਦੀ ਨਾਲ ਜਿਹੜੀਆਂ ਪੈਟਰੋਲ ਦੀਆਂ ਜਿਹੜੀਆਂ ਡੀਜ਼ਲ ਦੀਆਂ ਜਿਹੜੀਆਂ ਕੀਮਤਾਂ ਨੇ ਉਹ ਦੁਨੀਆਂ ਦੇ ਵਿੱਚ ਜਿਹੜਾ ਕਰੂਡ ਆਇਲ ਆ ਉਹ ਤੇ ਫ੍ਰੀ ਦੇ ਵਿੱਚ ਵਿਕਦਾ ਪਿਆ ਤੇ ਪਰ ਜਿਹੜਾ ਭਾਰਤ ਦੇ ਵਿੱਚ ਉਹ ਕੀਮਤਾਂ ਲਗਾਤਾਰ ਵੱਧਦੀਆਂ ਪਈਆਂ ਨੇ ਹੋਰ ਵੀ ਸਾਰੇ ਜਿਹੜੇ ਮਸਲੇ ਕਿਸਾਨ ਵਿਰੋਧੀ ਮਜ਼ਦੂਰ ਵਿਰੋਧੀ ਚੱਲ ਰਹੇ ਨੇ ਮੈਂ ਸਾਥੀ ਤੁਹਾਨੂੰ ਇੰਟਰਪਟ ਨਹੀਂ ਕਰਾਂਗਾ ਤੁਸੀਂ ਸਾਡੇ ਸਰੋਤਿਆਂ ਦੇ ਸਾਹਮਣੇ ਇਹ ਸਾਰੀ ਗੱਲਬਾਤ ਰੱਖੋ ਔਰ ਇਹ ਵੀ ਚਾਣਾ ਪਾਓ ਕਿ ਅੱਜ ਤੇ ਕੱਲ੍ਹ ਨੂੰ ਜਿਹੜੀਆਂ ਭਾਰਤ ਲੈਵਲ ਦੇ ਉੱਪਰ ਵੱਡੇ ਲੈਵਲ ਦੇ ਉੱਪਰ ਜਿਹੜੀਆਂ ਰੈਲੀਆਂ ਹੋ ਰਹੀਆਂ ਨੇ ਇਹਦੇ ਵਿਰੋਧ ਦੇ ਵਿੱਚ ਉਹਦੇ ਬਾਰੇ ਵੀ ਸਰੋਤਿਆਂ ਨੂੰ ਦੱਸੋ ਜੀ
ਦੇਖੋ ਜਿਹੜੇ ਕਰੋਨਾ ਦੀ ਮਹਾਮਾਰੀ ਦੀ ਆੜ ਦੇ ਵਿੱਚ ਭਾਰਤ ਸਰਕਾਰ ਵੱਲੋਂ ਤਿੰਨ ਆਰਡੀਨੈਂਸ ਜਾਰੀ ਕੀਤੇ ਗਏ ਨੇ
ਜੀ
ਔਰ ਚੌਥਾ ਇੱਕ ਬਿੱਲ ਦੇ ਰੂਪ ਦੇ ਵਿੱਚ ਉਹਨਾਂ ਨੇ ਖਰੜਾ ਬਣਾ ਕੇ ਰੱਖਿਆ ਹੋਇਆ ਪਾਵਰ ਬਿੱਲ 2020
ਹਾਂਜੀ ਬਿਜਲੀ ਦੇ ਬਿੱਲਾਂ ਲੈ ਕੇ
ਇਹ ਚਾਰ ਜਿਹੜੇ ਕਾਨੂੰਨੀ ਤੌਰ ਤੇ ਪੰਜਾਬ ਸਰਕਾਰ ਦੇ ਮਤਲਬ ਕਿ ਪੰਜਾਬ ਭਾਰਤ ਸਰਕਾਰ ਨੇ ਬੀਜੇਪੀ ਦੀ ਐਨਡੀਏ ਸਰਕਾਰ ਨੇ ਜੋ ਹਮਲਾ ਕੀਤਾ ਇਹ ਦੋ ਲੈਵਲ ਤੇ ਬੜਾ ਇੰਪੋਰਟੈਂਟ ਸਮਝਣ ਵਾਲਾ ਮਸਲਾ
ਜੀ
ਇੱਕ ਤਾਂ ਹੈ ਕਿ ਸਾਡਾ ਜਿਹੜਾ ਐਗਰੀਕਲਚਰ ਸੈਕਟਰ ਹੈ ਪਿੰਡਾਂ ਚ ਰਹਿਣ ਵਾਲੇ ਲੋਕ ਨੇ ਜਿਹੜੇ ਉਹਨਾਂ ਤੇ ਤਾਂ ਹਮਲਾ ਹੈ ਹੀ ਹੈ ਬਲਕਿ ਦੇਸ਼ ਦੇ ਵਿਧਾਨ ਘੜਨ ਵਾਲਿਆਂ ਨੇ ਜਿਹੜਾ ਦੇਸ਼ ਦੇ ਵਿੱਚ ਫੈਡਰਲਿਜ਼ਮ ਨੂੰ ਧਿਆਨ ਚ ਰੱਖਦੇ ਹੋਏ ਸੂਬਿਆਂ ਨੂੰ ਕੁਛ ਅਧਿਕਾਰ ਦਿੱਤੇ ਸੀ ਅਸੀਂ ਉਹਦੇ ਤੇ ਗੱਲ ਕਰਦੇ ਹਾਂ ਕਿ ਉਹ ਸੂਬਿਆਂ ਦੇ ਅਧਿਕਾਰ ਹੋਰ ਵਧਣੇ ਚਾਹੀਦੇ ਨੇ ਉਹਨਾਂ ਨੇ ਜਿਹੜੇ ਪਹਿਲਾਂ ਅਧਿਕਾਰ ਦਿੱਤੇ ਹੋਏ ਸੀ ਉਹਨਾਂ ਤੇ ਵੀ ਇੱਕ ਇੱਕ ਕਰਕੇ ਹਮਲਾ ਕਰਦੇ ਨੇ ਜੋ ਇਹਨਾਂ ਆਰਡੀਨੈਂਸਾਂ ਦੇ ਰੂਪ ਦੇ ਵਿੱਚ ਵੀ ਇੱਕ ਤਰ੍ਹਾਂ ਦਾ ਸੂਬੇ ਦੇ ਜੋ ਪਹਿਲਾਂ ਬਣੇ ਹੋਏ ਕਾਨੂੰਨ ਸੀ ਜਿਵੇਂ ਮੰਡੀ ਦਾ ਕਾਨੂੰਨ ਸੀ ਜਾਂ ਬਿਜਲੀ ਦਾ ਕਾਨੂੰਨ ਸੀ ਉਹਨਾਂ ਨੂੰ ਵੀ ਕੇਂਦਰ ਆਪਣੇ ਹੱਥਾਂ ਚ ਲੈ ਕੇ ਸੂਬਿਆਂ ਦੇ ਅਧਿਕਾਰਾਂ ਦੇ ਉੱਤੇ ਪੂਰਾ ਛਾਪਾ ਮਾਰ ਰਿਹਾ ਸੋ ਲੈਟ ਅਸ ਸਟਾਰਟ ਕੇ ਆਪਾਂ ਸ਼ੁਰੂ ਕਰੀਏ ਕਿ ਕਿਸਾਨਾਂ ਦੇ ਉੱਤੇ ਕਿਵੇਂ ਹਮਲਾ ਹੈ
ਜੀ
ਪਹਿਲੀ ਗੱਲ ਤਾਂ ਇਹ ਵੀ ਜਿਹੜੇ ਤਿੰਨ ਕਾਨੂੰਨ ਜਾਰੀ ਕੀਤੇ ਨੇ ਉਹ ਤਿੰਨਾਂ ਕਾਨੂੰਨਾਂ ਨੂੰ ਕੋਈ ਅੱਡ ਅੱਡ ਕਰਕੇ ਨਹੀਂ ਦੇਖਿਆ ਜਾਂਦਾ ਜੁੜੇ ਹੋਏ ਚੀਜ਼ ਨੇ
ਬਿਲਕੁਲ
ਕਹਿ ਸਕਦੇ ਤਰ੍ਹਾਂ ਦਾ ਪੈਕੇਜ ਬਿਜਲੀ ਵਾਲਾ ਵੀ ਤੇ ਸਾਰਾ ਜੋੜ ਕੇ ਇੱਕ ਤਰ੍ਹਾਂ ਦਾ ਪੈਕੇਜ ਹੀ ਉਹਨਾਂ ਨੇ ਸਾਨੂੰ ਸਾਡੇ ਉੱਤੇ ਹਮਲਾ ਕੀਤਾ ਉਹਦੇ ਵਿੱਚ ਸਭ ਤੋਂ ਪਹਿਲਾਂ ਇਹ ਹੈ ਜਿਹੜਾ ਕਾਨੂੰਨ ਇਹਨਾਂ ਨੇ ਐਸੈਂਸ਼ੀਅਲ ਕਮੋਡਿਟੀਜ਼ ਐਕਟ ਹੈ ਜਿਹੜਾ ਉਹਨੂੰ ਤੋੜਨ ਵਾਸਤੇ ਆਰਡੀਨੈਂਸ ਪਹਿਲਾਂ ਜਾਰੀ ਕੀਤਾ ਜਿਵੇਂ ਆਪਾਂ ਕਹਿੰਦੇ ਹਾਂ ਕਿ ਜ਼ਰੂਰੀ ਵਸਤਾਂ ਦੇ ਜ਼ਖੀਰੇਬਾਜ਼ੀ ਨੂੰ ਰੋਕਣ ਵਾਲਾ ਜਿਹੜਾ ਕਾਨੂੰਨ ਸੀ
ਜੀ
ਉਸ ਕਾਨੂੰਨ ਨੂੰ ਇਹਨਾਂ ਨੇ ਕਹਿਤਾ ਕਿ ਹੁਣ ਕਿਸਾਨਾਂ ਦੇ ਬਕਾਇਦਾ ਫਸਲਾਂ ਦੇ ਨਾਲ ਲੈ ਕੇ ਕਣਕ ਚੌਲ ਸਬਜ਼ੀਆਂ ਦਾਲਾਂ ਤੇਲ ਬੀਜ ਵਗੈਰਾ ਨੇ ਇਹ ਸਾਰੇ ਦੇ ਸਾਰੇ ਕੋਈ ਕਿੰਨੇ ਮਰਜ਼ੀ ਸਟਾਕ ਕਰ ਸਕਦਾ ਇੱਕੋ ਕੰਡੀਸ਼ਨ ਰੱਖੀ ਹੈ ਵੀ ਕੋਈ ਬਹੁਤ ਵੱਡੀ ਕੋਈ ਐਮਰਜੈਂਸੀ ਵਾਲੀ ਸਿਚੁਏਸ਼ਨ ਹੋ ਜਾਏ ਜਾਂ ਵਾਰ ਲਾਈਕ ਸਿਚੁਏਸ਼ਨ ਹੋ ਜਾਏ ਉਹਦੇ ਚ ਇਹ ਫਿਰ ਚੀਜ਼ ਨੂੰ ਰੋਕਿਆ ਜਾ ਸਕਦਾ ਪਰ ਇਹਦੇ ਚ ਜੋ ਮਤਲਬ ਕਿ ਜੋ ਦੇਸ਼ ਦੇ ਸਾਹਮਣੇ ਜੋ ਅਸੀਂ ਦੇਖਦੇ ਹਾਂ ਵੀ ਕਈ ਵਾਰੀ ਕਈ ਚੀਜ਼ਾਂ ਦੇ ਰੇਟ ਅਸਮਾਨੀ ਚੜ ਜਾਂਦੇ ਨੇ ਪਿਛਲੇ ਦਿਨਾਂ ਚ ਪਿਆਜ਼ਾਂ ਦੇ
ਬਿਲਕੁਲ
ਇਹ ਜਿਹੜਾ ਬਲਕਿ ਇਹ ਜਿਹੜਾ ਐਸੈਂਸ਼ੀਅਲ ਕਮੋਡਿਟੀਜ਼ ਐਕਟ ਹੈ ਜਿਹੜਾ ਇਹ ਅਸਲ ਚ ਲੋਕਾਂ ਦੀ ਖੁਰਾਕ ਦੀਆਂ ਲੋੜਾਂ ਨੂੰ ਸੁਰੱਖਿਅਤ ਕਰਨ ਲਈ ਰਾਖੀ ਕਰਨ ਲਈ ਤਾਂ ਜੋ ਲੋਕਾਂ ਨੂੰ ਮਤਲਬ ਕੋਈ ਟ੍ਰੇਡਰ ਜਾਂ ਵਪਾਰੀ ਕਹੋ ਵਪਾਰੀ ਜਿਹੜੇ ਮਤਲਬ ਕਿ ਜ਼ਖੀਰੇਬਾਜ਼ੀ ਕਰਨ ਦਾ ਜਿਹਨਾਂ ਨੂੰ ਮੌਕਾ ਮਿਲਦਾ ਸੀ ਉਹਦੇ ਤੇ ਇੱਕ ਰੋਕ ਸੀ ਇੱਥੋਂ ਤੱਕ ਕਿ ਕਿਸਾਨ ਵੀ ਨੇ ਜਿਹੜੇ ਕਿਸਾਨ ਵੀ ਆਪਣੀ ਫਸਲ ਦਾ ਪੂਰੇ ਦਾ ਪੂਰੀ ਜਿਹੜੀ ਫਸਲ ਹੈ ਉਹਨੂੰ ਆਪਣੇ ਕੋਲ ਨਹੀਂ ਰੱਖ ਸਕਦੇ ਉਹਨੂੰ ਇੱਕ ਹੱਦ ਤੱਕ ਖਾਣ ਨਾਲ ਹੀ ਰੱਖ ਕੇ ਹੀ ਬਾਕੀ ਉਹਨਾਂ ਨੂੰ ਦੇਸ਼ ਨੂੰ ਸਮਾਜ ਨੂੰ ਮੰਡੀ ਦੇ ਰਾਹੀਂ ਭੇਜਣੀ ਹੁੰਦੀ ਹੈ ਵੰਡਣੀ ਹੁੰਦੀ ਹੈ
ਬਿਲਕੁਲ
ਸੋ ਇਹ ਜਿਹੜਾ ਕਾਨੂੰਨ ਹੈ ਇਹ ਕਾਨੂੰਨ ਹੈ ਜਿਹੜਾ ਇਹ ਅਲਟੀਮੇਟਲੀ ਨਾਸਿਕ ਦੇ ਪਿਆਜ਼ ਕਰਨ ਵਾਲੇ ਪੰਜਾਬ ਦੇ ਕਣਕ ਪੈਦਾ ਕਰਨ ਵਾਲੇ ਚੌਲ ਪੈਦਾ ਕਰਨ ਵਾਲੇ ਉਹਨਾਂ ਕਿਸਾਨਾਂ ਦੀਆਂ ਜਿਨਸਾਂ ਨੂੰ ਖਰੀਦ ਕੇ ਸਸਤੇ ਭਾਅ ਤੇ ਖਰੀਦਿਆ ਕਰਨਗੇ, ਸਟੋਰ ਕਰਿਆ ਕਰਨਗੇ, ਸਟਾਕ ਕਰਿਆ ਕਰਨਗੇ, ਤੇ ਉਹਨਾਂ ਨੂੰ ਉਹਨਾਂ ਨੂੰ ਉਹ ਫਿਰ ਜਦੋਂ ਸਕਿਰਸਿਟੀ ਪੈਦਾ ਹੋ
ਜਾਊਗੀ ਪੈਦਾ
ਹੋਊਗੀ ਤੁਹਾਨੂੰ ਜੋ ਰੇਟ ਇਹਨਾਂ ਨਾਲ ਜੀ ਕਰਿਆ ਕਰੂਗਾ ਉਹ। ਇਸ ਕਰਕੇ ਉਹ ਕਾਨੂੰਨ ਹੈ ਜਿਹੜਾ ਉਹ ਕਾਨੂੰਨ ਨੂੰ ਜੋੜ ਕੇ ਆਪਾਂ ਅਗਲੇ ਕਾਨੂੰਨ ਨਾਲ ਦੇਖਦੇ ਹਾਂ। ਅਗਲਾ ਕਾਨੂੰਨ ਹੈ ਏ ਪੀ ਐਮ ਸੀ ਨੂੰ ਤੋੜਨ ਵਾਲਾ ਕਾਨੂੰਨ। ਕਿਸਾਨ ਦੀ ਜਿਣਸ ਉਹਦੇ ਚ ਵਪਾਰ ਉਹਦੇ ਚ ਮਤਲਬ ਕਿ ਕਿਸਾਨ ਨੂੰ ਉਹ ਮੰਡੀ ਤੋਂ ਜਿਹੜੀ ਪ੍ਰੈਜੈਂਟ ਜਿਹੜੀਆਂ ਮੰਡੀਆਂ ਨੇ ਸਾਡੀਆਂ ਉਹ ਤੋਂ ਵਿਰਵਾ ਕੀਤਾ ਗਿਆ ਇਸ ਆਰਡੀਨੈਂਸ ਵਿੱਚ। ਇਸ ਆਰਡੀਨੈਂਸ ਵਿੱਚ ਉਹਨਾਂ ਨੇ ਇਹ ਕੀਤਾ ਕਿ ਹਲੇ ਮੰਡੀਆਂ ਨੂੰ ਤੋੜਨ ਦਾ ਨਹੀਂ ਕੀਤਾ, ਲੇਕਿਨ ਮੰਡੀਆਂ ਦੇ ਬਰਾਬਰ ਤੇ
ਹੋਰ ਮੰਡੀਆਂ
ਕੁਛ ਪ੍ਰਾਈਵੇਟ ਮੰਡੀਆਂ ਜਾਂ ਪ੍ਰਾਈਵੇਟ ਪਲੇਅਰ ਨੇ ਜਿਹੜੇ ਉਹਨਾਂ ਨੂੰ ਮੌਕਾ ਦੇਤਾ। ਜਿਵੇਂ ਉਦਾਹਰਨ ਦੇ ਤੌਰ ਤੇ ਮੋਗੇ ਦੇ ਕੋਲ ਅਡਾਨੀ ਦਾ ਇੱਕ ਬਹੁਤ ਵੱਡਾ ਸਟੋਰ ਜਾਂ ਸੀਲੋ ਬਣਿਆ ਹੋਇਆ
ਜੀ,
ਉਹਦੇ ਵਿੱਚ ਕਿਸਾਨਾਂ ਨੂੰ ਕੀ ਲਾਲਚ ਦਿੱਤਾ ਜਾਂਦਾ ਵੀ ਆਓ ਤੁਸੀਂ ਸਿੱਧੀ ਆਪਣੀ ਟਰਾਲੀ ਇੱਥੇ ਤਾਰ ਕੇ ਚਲੇ ਜਾਓ, ਕੋਈ ਮੰਡੀ ਚ ਨਹੀਂ ਜਾਣਾ, ਕੋਈ ਹੋਰ ਉਹ ਦੈਟ ਇਜ਼ ਡਿਕਲੇਅਰਡ ਐਜ਼ ਅ ਮਾਰਕੀਟ, ਯਾਨੀ ਉਹਨੂੰ ਮੰਡੀ ਉਹਨੂੰ ਵਰਚੁਅਲ ਮੰਡੀ ਹੀ ਡਿਕਲੇਅਰ ਕੀਤਾ ਹੋਇਆ ਸਰਕਾਰ ਨੇ। ਪ੍ਰਾਈਵੇਟ ਕੰਪਨੀਆਂ ਦੀਆਂ ਮੰਡੀਆਂ ਇਸ ਕਿਸਮ ਦੀਆਂ ਹੋਣਗੀਆਂ, ਜਿਵੇਂ ਮੰਨ ਲਓ ਕੋਈ ਫਾਰਮ ਗੇਟ ਹੈ ਉਹਦੇ ਤੇ ਮੰਡੀ ਬਣ ਜਾਊਗੀ, ਕੋਈ ਜਿਹੜਾ ਤੁਹਾਡਾ ਸਟੋਰ ਹੈ ਉਹ ਮੰਡੀ ਬਣ ਜਾਊਗਾ, ਕੋਈ ਕੋਲਡ ਸਟੋਰ ਮੰਡੀ ਬਣ ਜਾਊਗਾ। ਤਾਂ ਉਹ ਮੰਡੀਆਂ ਡਿਕਲੇਅਰ ਕਰਕੇ ਉਹ ਮੰਡੀਆਂ ਦੇ ਵਿੱਚ ਚੀਜ਼ਾਂ ਮੰਗਾ ਲਿਆ ਕਰਨਗੇ, ਪਹਿਲਾਂ ਉਹਦੇ ਨਾਲ ਸੌਦੇਬਾਜ਼ੀ ਕਰ ਲਿਆ ਕਰਨਗੇ। ਸੌਦੇਬਾਜ਼ੀ ਕਰਨ ਤੋਂ ਬਾਅਦ ਉਹ ਮੰਡੀ ਹੈ ਜਿਹੜੀ ਇਹ ਜਿਹੜੀਆਂ ਸਾਡੀਆਂ ਮੰਡੀਆਂ ਨੇ ਜਿੱਥੇ ਅਸੀਂ ਹੁਣ ਜਾ ਕੇ ਵੇਚ ਰਹੇ, ਇਹ ਮੰਡੀਆਂ ਦਾ ਪੂਰਾ ਜਿਹੜਾ ਇਨਫਰਾਸਟ੍ਰਕਚਰ ਹੈ ਜਿਹਦੇ ਵਿੱਚ ਹਜ਼ਾਰਾਂ ਲੱਖਾਂ ਲੋਕ ਨੌਕਰੀਆਂ ਕਰਦੇ ਨੇ, ਜਿਹ ਚ ਪੂਰਾ ਮਤਲਬ ਕਿ ਜਿੱਥੇ ਸਾਡੀ ਜਿਣਸ ਨੂੰ ਖਰੀਦਣ ਦੀ ਘੱਟੋ ਘੱਟ ਸਮਰਥਨ ਮੁੱਲ ਤੇ ਗਰੰਟੀ ਹੈ, ਉਹ ਮੰਡੀਆਂ ਦਾ ਹੌਲੀ ਹੌਲੀ ਜਿਹੜਾ ਰੂਪ ਹੈ ਜਿਹੜਾ ਰੋਲ ਹੈ ਘਟਾ ਕੇ ਦੂਜੀਆਂ ਮੰਡੀਆਂ ਨੂੰ ਸਥਾਪਿਤ ਕਰਕੇ ਮੰਡੀਆਂ ਖਤਮ ਕਰਕੇ, ਤੇ ਨਾਲ ਦੀ ਨਾਲ ਹੋਊਗਾ ਕਿ ਇਹਨਾਂ ਮੰਡੀਆਂ ਦੇ ਵਿੱਚ ਇਹਦੇ ਮੰਡੀਆਂ ਦੇ ਨਾਲ ਜੁੜਿਆ ਹੋਇਆ ਸਾਡਾ ਘੱਟੋ ਘੱਟ ਸਮਰਥਨ ਮੁੱਲ ਦਾ ਵੀ ਇੱਕ ਜਿਹੜੀ ਸਾਡੀ ਡਿਮਾਂਡ ਹੈ। ਹਿੰਦੁਸਤਾਨ ਦੇ ਵਿੱਚ ਦੇਖੋ 6% ਹਾਲੇ ਕਿਸਾਨ ਨੇ ਜਿਹੜੇ ਉਹ ਘੱਟੋ ਘੱਟ ਸਮਰਥਨ ਮੁੱਲ ਦਾ ਫਾਇਦਾ ਉਠਾ ਰਹੇ ਨੇ। ਬਾਕੀ ਜਿਵੇਂ ਮਹਾਰਾਸ਼ਟਰ ਦੇ ਵਿੱਚ ਦੇਖਿਆ ਮੰਦਸੌਰ ਦੇ ਵਿੱਚ 6 ਕਿਸਾਨ ਜਦੋਂ ਸ਼ਹੀਦ ਹੋਏ ਨੇ ਪਿਛਲੇ ਸਾਲ ਜੂਨ ਦੇ ਵਿੱਚ, ਉਹ ਇਸ ਲਈ ਸ਼ਹੀਦ ਹੋਏ ਸੀ ਕਿ ਉਹਨਾਂ ਨੇ ਕਣਕ ਦੀ ਪੂਰੀ ਕੀਮਤ ਲੈਣ ਵਾਸਤੇ ਉਦੋਂ ਉੱਥੇ ਹੜਤਾਲ ਕੀਤੀ ਸੀ ਤੇ ਗੋਲੀ ਚੱਲ ਗਈ ਸੀ। ਬਿਹਾਰ ਦੇ ਵਿੱਚ ਵੀ ਇਹੀ ਹਾਲ ਹੈ, ਈਵਨ ਉੱਤਰਾਖੰਡ ਦੇ ਵਿੱਚ ਵੀ ਜਿਹੜੀ ਕਿਸਾਨਾਂ ਦੀ ਜਿਹੜੀ ਝੋਨਾ ਹੈ ਉਹ ਐਮ ਐਸ ਪੀ ਤੋਂ ਘੱਟ ਵਿਕਦਾ। ਸੋ ਜਦੋਂ ਇਹ ਐਮ ਐਸ ਪੀ ਦੀ ਅਸੀਂ ਗੱਲ ਕਰ ਰਹੇ ਹਾਂ ਕਿ ਸਾਰੇ ਦੇਸ਼ ਦੇ ਵਿੱਚ ਲਾਗੂ ਕੀਤੀ ਜਾਵੇ, 100% ਕਿਸਾਨਾਂ ਨੂੰ ਦਿੱਤੀ ਜਾਵੇ, 100% ਜਿਣਸਾਂ ਨਹੀਂ ਮਿਲੇ, ਉਲਟਾ ਦੂਜੇ ਪਾਸੇ ਜਿਹੜੀ ਪਹਿਲਾਂ ਐਮ ਐਸ ਪੀ ਮਿਲਦੀ ਹੈ ਸਾਨੂੰ ਉਹ ਐਮ ਐਸ ਪੀ ਖੋ ਕੇ ਮੰਡੀਆਂ ਖੋ ਕੇ ਉਹ ਵੀ ਪ੍ਰਾਈਵੇਟ ਪਲੇਅਰਸ ਨੂੰ ਉਹਨਾਂ ਦੀ ਕੀਮਤ ਮਿਥਣ ਲਈ ਤੇ ਉਹਨਾਂ ਦੀਆਂ ਮੰਡੀਆਂ ਤੈਅ ਕਰਨ ਲਈ ਉਹ ਪ੍ਰਾਈਵੇਟ ਪਲੇਅਰ ਚਾਹੇ ਉਹ ਵਪਾਰੀ ਨੇ, ਵੱਡੀਆਂ ਕੰਪਨੀਆਂ ਨੇ, ਐਗਰੀਗੇਟਰਸ ਨੇ, ਸਟੋਰ ਕੀਪਰ ਨੇ, ਮਤਲਬ ਵੱਡੇ ਵੱਡੇ ਨੇ ਜਿਹੜੇ ਕੋਲਡ ਸਟੋਰ ਵਾਲੇ ਨੇ, ਉਹਨਾਂ ਦਾ ਇੱਕ ਚੈਨਲ ਬਣ ਜਾਊਗਾ ਤੇ ਕਿਸਾਨ ਜਿਹੜੇ ਨੇ ਉਹਨਾਂ ਦੇ ਰਹਿਮੋ ਕਰਮ ਦੇ ਉੱਤੇ ਆ ਜਾਣਗੇ। ਸੋ ਇਹਦੇ ਵਿੱਚ ਹੋਊਗਾ ਇਹ ਕਿ ਮੈਂ ਨੀ ਕਹਿੰਦਾ ਕਿ ਹੁਣੇ ਤਾਂ ਸਾਡੇ ਖੇਤੀ ਮੰਤਰੀ ਵੀ ਕਹਿੰਦੇ ਨੇ ਦੇਖੋ ਜੀ ਮੰਡੀਆਂ ਅਸੀਂ ਤੋੜਨ ਦਾ ਕੁਛ ਨੀ ਕਿਹਾ, ਅਸੀਂ ਕੋਈ ਘੱਟੋ ਘੱਟ ਸਮਰਥਨ ਮੁੱਲ ਨੂੰ ਤੋੜਨ ਦਾ ਕੁਛ ਨੀ ਕਿਹਾ, ਪਰ ਇਹ ਗੱਲ ਤਾਂ ਪੱਕੀ ਹੈ ਨਾ ਸਾਰੇ ਸੋਚਦੇ ਕਿ ਇਹ ਕਦੇ ਸੋਚਿਆ ਸੀ ਵੀ ਸਾਰੇ ਹਸਪਤਾਲ ਪ੍ਰਾਈਵੇਟ ਹੋ ਜਾਣਗੇ, ਸਾਰੀਆਂ ਐਜੂਕੇਸ਼ਨ ਇੰਸਟੀਟਿਊਸ਼ਨ ਪ੍ਰਾਈਵੇਟ ਹੋ ਜਾਣਗੀਆਂ, ਕਦੇ ਸੋਚਿਆ ਸੀ ਮਤਲਬ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਦੇ ਪੀ ਆਰ ਟੀ ਸੀ ਦੀਆਂ ਪੰਜਾਬ ਰੋਡਵੇਜ ਦੀਆਂ ਬੱਸਾਂ ਚੱਲਦੀਆਂ ਸੀ ਉਹਨਾਂ ਦੀ ਜਗ੍ਹਾ ਤੇ ਮੁੱਖ ਰੂਪ ਚ ਪ੍ਰਾਈਵੇਟ ਬੱਸਾਂ ਆ ਜਾਣਗੀਆਂ, ਰੇਲਵੇ ਪ੍ਰਾਈਵੇਟਾਈਜ਼ ਹੋਜੂਗੀ। ਸੋ ਇਹ ਅਸਲ ਚ ਕਿਉਂਕਿ ਵੱਡਾ ਐਗਰੀਕਲਚਰ ਸੈਕਟਰ ਹੈ ਉਹਦੇ ਵਿੱਚੋਂ ਵਿਰੋਧ ਨਾ ਉੱਠੇ, ਉਹ ਸਟੈਪ ਵਾਈਜ਼ ਇਹਨਾਂ ਚੀਜ਼ਾਂ ਨੂੰ ਲੈ ਕੇ ਆਉਣਾ ਚਾਹੁੰਦੇ ਨੇ, ਉਹ ਸਟੈਪ ਪਹਿਲਾ ਸਟੈਪ ਲੈ ਲਿਆ ਇਹ ਜਿਹੜਾ ਆਰਡੀਨੈਂਸ ਜਾਰੀ ਕੀਤੇ ਨੇ ਇਹ ਆਪਣੇ ਆਪ ਚ ਬਹੁਤ ਹੀ ਮਹੱਤਵਪੂਰਨ ਉਹਨਾਂ ਨੇ ਫੈਸਲਾ ਸਾਡੇ ਤੇ ਸਿੱਟਿਆ, ਜਿਹਦੇ ਵਿੱਚ ਤੀਸਰਾ ਆਰਡੀਨੈਂਸ ਜਿਹੜਾ ਜਾਰੀ ਕੀਤਾ ਉਹ ਹੈ ਕਿ ਠੇਕਾ ਖੇਤੀ, ਯਾਨੀ ਪ੍ਰਾਈਵੇਟ ਪਲੇਅਰਸ ਨੂੰ ਖੇਤੀ ਦੇ ਵਿੱਚ ਦਖਲ ਦੇਣ ਲਈ ਵੱਡੀਆਂ ਕੰਪਨੀਆਂ ਨੂੰ ਖੇਤੀ ਦੇ ਵਿੱਚ, ਦੇਖੋ ਬੀਜ ਦੀ ਪੈਦਾਵਾਰ ਚ ਤਾਂ ਪਹਿਲਾਂ ਹੀ ਉਹ ਵੱਡੀ ਗਿਣਤੀ ਚ ਹੈਗੇ ਨੇ, ਲੇਕਿਨ ਖੇਤੀ ਕਰਾ ਕੇ ਖੇਤੀ ਦੀ ਪੈਦਾਵਾਰ ਨੂੰ, ਅਨਾਜ ਨੂੰ, ਉਹਦੇ ਵਪਾਰ ਨੂੰ, ਉਹਦੀ ਸਟੋਰੇਜ ਨੂੰ, ਉਹਦੀ ਢੋਆ ਢੁਆਈ ਨੂੰ, ਇਹ ਸਾਰਾ ਕੁਛ ਕੰਟਰੋਲ ਵਾਸਤੇ ਪ੍ਰਾਈਵੇਟ ਪਲੇਅਰ ਨੇ ਜਿਹੜੇ ਉਹ ਕਿਸਾਨਾਂ ਨਾਲ ਸੌਦੇਬਾਜ਼ੀ ਕਰਨਗੇ, ਐਗਰੀਮੈਂਟ ਕਰਨਗੇ, ਐਗਰੀਮੈਂਟ ਕਰਕੇ ਖੇਤੀ ਲਈ ਜਿਵੇਂ ਮੰਨ ਲਓ ਕਿਸੇ ਕਿਸਾਨ ਦੇ ਕੋਈ ਕਿਸੇ ਨੂੰ ਪੂੰਜੀ ਚਾਹੀਦੀ ਹੈ, ਮਸ਼ੀਨਰੀ ਚਾਹੀਦੀ ਹੈ, ਬੀਜ ਚਾਹੀਦੇ ਨੇ, ਪੈਸਟੀਸਾਈਡ ਚਾਹੀਦੇ ਨੇ, ਇਨਸੈਕਟੀਸਾਈਡ ਚਾਹੀਦੇ ਨੇ, ਉਹ ਸਾਰਾ ਕੁਛ ਜਿਹੜੇ ਪ੍ਰਾਈਵੇਟ ਪੂੰਜੀਪਤੀ ਦੇ ਜਿਹੜੇ ਵਪਾਰੀਆਂ ਦੇ ਰੂਪ ਚ ਜਾਂ ਸਟੋਰ ਕੀਪਰਾਂ ਦੇ ਰੂਪ ਚ ਉਹਦੇ ਨਾਲ ਠੇਕਾ ਕਰਕੇ ਉਹਦੀ ਜਿਣਸ ਦਾ ਭਾਅ ਉਹਦੇ ਨਾਲ ਪਹਿਲਾਂ ਹੀ ਮਿਚ ਕੇ ਜਿਹਨੂੰ ਫਿਕਸਡ ਰੇਟ ਕਹਿੰਦੇ ਨੇ ਉਹਦੇ ਜਿਹੜੀ ਉਹ ਜਿਹੜੀ ਉਹਦੀ ਸੌਦੇਬਾਜ਼ੀ ਕਰਕੇ ਉਹਦੀ ਜਿਣਸ ਦੇ ਵਿੱਚ ਉਹ ਸਸਤੇ ਭਾਅ ਵੀ ਸ਼ੁਰੂ ਸ਼ੁਰੂ ਚ ਮਹਿੰਗੀ ਵੀ ਲਾ ਸਕਦੇ ਨੇ ਦੋ ਚਾਰ ਸਾਲ ਮਹਿੰਗੀ ਲਾ ਸਕਦੇ ਨੇ ਕਿਉਂਕਿ ਦੋ ਚਾਰ ਸਾਲ ਮਹਿੰਗੀ ਵਪਾਰੀ ਇਸ ਕਰਕੇ ਵੀ ਲਾ ਸਕਦੇ ਨੇ ਜਿਹਦਾ ਇੱਕ ਲੌਜਿਕ ਇਹ ਹੈ ਕਿ ਜਦੋਂ ਉਹ ਸਰਕਾਰੀ ਮੰਡੀਆਂ ਚੋਂ ਵਪਾਰੀ ਖਰੀਦ ਕਰਦੇ ਨੇ ਉਦੋਂ ਸਰਕਾਰੀ ਮੰਡੀਆਂ ਦੇ ਵਿੱਚ ਖਰੀਦ ਏਜੰਸੀਆਂ ਨੂੰ ਹਰ ਕੁਇੰਟਲ ਦੇ ਪਿੱਛੇ ਕੁਛ ਨਾ ਕੁਛ ਪੈਸੇ ਵੱਧ ਦੇਣੇ ਪੈਂਦੇ ਨੇ ਇੱਕ ਕੁਇੰਟਲ ਮੰਨ ਲਓ 2000 ਰੁਪਏ ਦਾ ਕਿ ਇੱਕ ਕੁਇੰਟਲ ਹੈ ਤਾਂ ਇੱਕ ਕੁਇੰਟਲ ਦੇ ਵਿੱਚ ਉਹਨਾਂ ਨੂੰ ਮਾਰਕੀਟ ਫੀਸ ਰੂਰਲ ਡਿਵੈਲਪਮੈਂਟ ਫੰਡ ਪਲੱਸ ਹੋਰ ਜਿਹੜੇ ਦੇਣੇ ਪੈਂਦੇ ਨੇ ਇਹ ਅਗਰ ਆਪਾਂ ਪਰਸੈਂਟੇਜ ਘਟਾ ਦੇ ਬਲਕਿ ਕੱਢ ਲਈਏ ਉਸ ਪਰਸੈਂਟੇਜ ਦੇ ਵਿੱਚੋਂ ਉਹਨਾਂ ਨੂੰ ਕਿਸਾਨ ਨੂੰ ਉਹ ਪੈਸੇ ਦੇ ਕੇ ਫਿਰ ਵੀ ਸਸਤੀ ਖਰੀਦੀ ਜਾਊਗੀ ਉਹਨਾਂ ਵੱਲੋਂ ਤੇ ਉਹ ਕਿਸਾਨ ਨੂੰ ਲੱਗੂਗਾ ਕਿ ਮੈਨੂੰ ਕੁਛ ਵੱਧ ਕੀਮਤ ਮਿਲ ਗਈ ਸੋ ਕਿਸਾਨ ਨੂੰ ਜਿਹੜੀ ਵੱਧ ਕੀਮਤ ਲੱਗੂਗੀ ਉਹ ਕਿਸਾਨ ਉਧਰ ਸਿੱਟਣਾ ਸ਼ੁਰੂ ਕਰ ਆਪਣੀਆਂ ਮੰਡੀਆਂ ਦਾ ਭੋਗ ਪਾ ਕੇ ਤੇ ਵਿੱਚ ਫੋਨ ਆ
ਹਾਂਜੀ
ਇੱਕ ਮਿੰਟ ਫੋਨ ਇੱਕ
ਮਿੰਟ ਫੋਨ ਕਰ ਬਿਲਕੁਲ
ਤਾਂ ਉਹਦੇ ਵਿੱਚੋਂ ਜਿਹੜੇ ਕਿਸਾਨਾਂ ਨੂੰ ਇਹ ਕਿਸਾਨਾਂ ਨੂੰ ਤਾਂ ਕੀ ਪਤਾ ਲੱਗਦਾ ਵਿਚਾਰਿਆਂ ਨੂੰ 2-3 ਸਾਲ ਦੇਖਣਗੇ ਉਹਨਾਂ ਨੂੰ ਲੱਗੂਗਾ ਇਹ ਫਾਇਦੇਮੰਦ ਸਾਡੇ ਵਾਸਤੇ ਢਾਂਚਾ ਹੈਗਾ ਉਹ ਉਧਰ ਨੂੰ ਜਾਣਗੇ ਇਹ ਪਿੱਛੋਂ ਫੈਸਲੇ ਕਰ ਦੇਣਗੇ ਮੰਡੀਆਂ ਵੀ ਤੋੜ ਦੇਣਗੇ ਘੱਟੋ ਘੱਟ ਸਮਰਥਨ ਮੁੱਲ ਵੀ ਤੋੜ ਦੇਣਗੇ ਕਿਉਂਕਿ ਇਹਨਾਂ ਦੀ ਜਿਹੜੀਆਂ ਮਜਬੂਰੀਆਂ ਵੀ ਨੇ ਇਹ ਮਜਬੂਰੀਆਂ ਇਹ ਨੇ ਕਿ ਵਰਲਡ ਲੈਵਲ ਤੇ ਮਾਰਕੀਟ ਦਾ ਜਿਹੜਾ ਬੋਲਬਾਲ ਹੈ ਉਹਦੇ ਵਾਸਤੇ ਵਰਲਡ ਟ੍ਰੇਡ ਸੈਂਟਰ ਜਿਹੜਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਸੰਸਾਰ ਵਪਾਰ ਸੰਸਥਾ ਨੇ ਇਹਨਾਂ ਦੇ ਗੱਲ ਚ ਅੰਗੂਠਾ ਦੇ ਲੈਣਾ ਵੀ ਤੁਸੀਂ ਇਹ ਮੰਡੀ ਦਾ ਸਿਸਟਮ ਤੇ ਨਾਲ ਆਪਣਾ MSP ਦਾ ਸਿਸਟਮ ਬੰਦ ਕਰੋ ਇਹਨਾਂ ਨੂੰ ਵੱਡੀਆਂ ਕੰਪਨੀਆਂ ਦੇ ਨਾਲ ਮੁਕਾਬਲਾ ਕਰਨ ਦਿਓ ਜਿਹੜੀਆਂ ਮੌਨਸੈਂਟੋ ਹੈ ਕਾਰਗਿਲ ਹੈ ਜਿਨਸ ਮਤਲਬ ਜਿਹੜੀਆਂ ਵੀ ਐਗਰੀ ਬਿਜ਼ਨਸ ਦੇ ਵਿੱਚ ਲੱਗੀਆਂ ਹੋਈਆਂ ਨੇ ਜਿਹੜੀਆਂ ਵੱਡੀਆਂ ਉਦਯੋਗ ਕੰਪਨੀਆਂ ਨੇ ਹੈਲੋ
ਹਾਂਜੀ 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 ਸੁਣ ਰਹੀ ਆਵਾਜ਼
ਹੈਲੋ
ਹਾਂਜੀ ਹਾਂਜੀ ਸਾਥੀ ਆਵਾਜ਼ ਸੁਣ ਰਹੀ ਤੁਹਾਡੀ ਹੈਲੋ
ਹੈਲੋ
ਹਾਂਜੀ ਸਾਥੀ ਜੀ ਆਵਾਜ਼ ਥੋੜੀ ਸੁਣ ਰਹੀ ਬਿਲਕੁਲ ਠੀਕ ਠਾਕ
ਹੈਲੋ ਆਵਾਜ਼ ਆ ਰਹੀ ਜੀ ਮੇਰੀ
ਹਾਂਜੀ ਹਾਂਜੀ ਬਿਲਕੁਲ ਫਸਟ ਕਲਾਸ ਜੀ ਹਾਂਜੀ
ਹੈਲੋ
ਹਾਂਜੀ ਸਾਥੀ ਤੁਸੀਂ ਆਪਣੀ ਗੱਲਬਾਤ ਜਾਰੀ ਰੱਖੋ ਤੁਹਾਡੀ ਆਵਾਜ਼ ਬਿਲਕੁਲ ਫਸਟ ਕਲਾਸ ਆ ਰਹੀ ਹੈ ਜੀ ਹੈਲੋ
ਹੈਲੋ
ਹਾਂਜੀ ਸਾਥੀ ਤੁਹਾਡੀ ਆਵਾਜ਼ ਆ ਰਹੀ ਹੈ ਜੀ ਇੱਥੇ ਬਿਲਕੁਲ ਠੀਕ ਠਾਕ
ਆਵਾਜ਼ ਕੱਟ ਗਈ
ਨਹੀਂ ਜੀ ਆਵਾਜ਼ ਆ ਰਹੀ ਥੋੜੀ ਠੀਕ ਠਾਕ ਤੁਸੀਂ ਗੱਲ ਜਾਰੀ ਰੱਖੋ ਸਾਥੀ ਤੁਹਾਡੀ ਆਵਾਜ਼ ਬਿਲਕੁਲ ਸਾਨੂੰ ਠੀਕ ਠਾਕ ਸੁਣ ਰਹੀ ਹੈ ਜੀ
ਅੱਛਾ ਨਹੀਂ ਇੱਧਰ ਤੁਹਾਡੀ ਆਵਾਜ਼ ਚਲੋ
ਹਾਂਜੀ
ਕਹਿਣ ਤੋਂ ਮੇਰਾ ਮਤਲਬ ਹੈ ਕਿ ਇਹ ਜਿਹੜਾ ਕਿਸਾਨ ਜਥੇਬੰਦੀਆਂ ਜਿਹੜੀਆਂ ਇਹਨਾਂ ਨੇ ਪੰਜਾਬ ਦੇ ਵਿੱਚ ਤਾਂ ਕਿਸਾਨ ਜਥੇਬੰਦੀਆਂ ਨੇ ਤੈਅ ਕੀਤਾ ਹੈ ਮੀਟਿੰਗ ਹੋ ਚੁੱਕੀ ਹੈ
ਹਾਂਜੀ
1 ਤਰੀਕ ਨੂੰ ਬਚਦੀ ਕਿਸਾਨ ਜਥੇਬੰਦੀਆਂ ਨੇ ਮੀਟਿੰਗ ਬੁਲਾਈ ਹੋਈ ਹੈ 1 ਤਰੀਕ ਨੂੰ ਤੈਅ ਕਰਕੇ ਕਿਸਾਨ ਜਥੇਬੰਦੀਆਂ ਨੇ 6 ਤਰੀਕ ਨੂੰ ਇੱਕ ਵੱਡੀ ਕਨਵੈਨਸ਼ਨ ਜਲੰਧਰ ਰੱਖੀ ਹੋਈ ਹੈ ਜਿਹਦੇ ਵਿੱਚ ਐਲਾਨ ਕਰਾਂਗੇ ਤਿੰਨੋਂ ਆਰਡੀਨੈਂਸ ਬਿਜਲੀ ਬਿੱਲ 220 ਨੇਤੋਂ ਵੱਧ ਰਹੀਆਂ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਅਤੇ ਪੰਜਾਬ ਦੇ ਜਿਹੜੇ ਅਧਿਕਾਰ ਨੇ ਉਹਨਾਂ ਦੇ ਉੱਤੇ ਹਮਲੇ ਦੇ ਵਿਰੋਧ ਦੇ ਵਿੱਚ ਕੋਈ ਵੱਡੇ ਪ੍ਰੋਗਰਾਮ ਕਰਾਂਗੇ ਪੰਜਾਬ ਦੇ ਵਿੱਚ ਘੱਟੋ ਘੱਟ ਜਿਹੜੀ NDA ਦੇ ਜਿਹੜੇ ਪਾਰਟਨਰਸ ਨੇ ਅਕਾਲੀ ਤੇ ਭਾਜਪਾ ਉਹਨਾਂ ਦੀ ਨੀਂਦ ਹਰਾਮ ਕਰਨ ਦੀ ਸੋਚਾਂਗੇ ਇਸ ਤੋਂ ਇਲਾਵਾ ਥੋੜੀ ਦੇਰ ਬਾਅਦ ਹੀ ਹੁਣ ਤੋਂ ਕੋਈ 10-15 ਮਿੰਟਾਂ ਬਾਅਦ ਆਲ ਇੰਡੀਆ ਲੈਵਲ ਤੇ ਜਿਹੜੀ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਬਣੀ ਹੋਈ ਹੈ ਉਹਦੀ ਇੱਕ ਵਿਸ਼ੇਸ਼ ਮੀਟਿੰਗ ਹੋਣ ਜਾ ਰਹੀ ਹੈ ਇਹਨਾਂ ਹੀ ਮਸਲਿਆਂ ਤੇ ਇਹਨਾਂ ਮਸਲਿਆਂ ਤੇ ਵੀ ਸਾਰੇ ਜਿੰਨੇ ਵਰਕਿੰਗ ਗਰੁੱਪ ਮੈਂਬਰ ਨੇ ਉਹਨਾਂ ਨਾਲ ਗੱਲ ਹੋਈ ਹੈ ਸਾਡੀ ਵੀ ਕਿ ਪੰਜਾਬ ਦੇ ਪੈਟਰਨ ਤੇ ਆਲ ਇੰਡੀਆ ਲੈਵਲ ਤੇ ਕਿਸਾਨਾਂ ਦਾ ਇੱਕ ਵੱਡਾ ਮੋਰਚਾ ਬਣਾ ਕੇ ਇਹ ਸਾਡੀ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਉਹਦੇ ਪਹਿਲਕਦਮੀ ਕਰੇ ਬਾਕੀ ਕਿਸਾਨ ਜਥੇ ਨਾਲ ਲੈ ਕੇ NDA ਦੇ ਪਾਰਟਨਰ ਨੇ ਜਿਹੜੇ ਉਹਨਾਂ ਦੇ ਪੂਰੇ ਦੇਸ਼ ਦੇ ਅੰਦਰ ਉਹਨਾਂ ਦੇ ਉੱਤੇ ਪ੍ਰੈਸ਼ਰ ਪਾਇਆ ਜਾਵੇ ਉਹਨਾਂ ਦੇ ਘਰਾਂ ਦਫ਼ਤਰਾਂ ਵੱਡੇ ਵੱਡੇ ਪ੍ਰੋਟੈਸਟ ਮਾਰਚ ਕੱਢੇ ਜਾਣ ਉਹ ਟਰੈਕਟਰ ਮਾਰਚ ਕੱਢੇ ਜਾਣ ਮੋਟਰਸਾਈਕਲ ਮਾਰਚ ਕੱਢੇ ਜਾਣ ਪੈਦਲ ਮਾਰਚ ਕੱਢੇ ਜਾਣ ਖੇਤੀ ਮਸ਼ੀਨਰੀ ਲੈ ਕੇ ਉਹਨਾਂ ਦੇ ਘਰਾਂ ਅੱਗੇ ਜਾਇਆ ਜਾਵੇ ਸੋ ਦੈਟ ਇਹ ਤਿੰਨੋਂ ਆਰਡੀਨੈਂਸ 4th ਬਿੱਲ 5th ਡੀਜ਼ਲ ਪੈਟਰੋਲ ਦੇ ਰੇਟਾਂ ਦੇ ਖਿਲਾਫ਼ ਹਿੰਦੁਸਤਾਨ ਦੇ ਜਿਹੜੇ ਰੂਲਿੰਗ ਪਾਰਟੀ ਦੇ ਜਿਹੜੇ ਸਰਕਾਰ ਦੇ ਉੱਤੇ ਕਾਬਜ਼ ਲੋਕ ਨੇ ਉਹਨਾਂ ਕਾਬਜ਼ ਲੋਕਾਂ ਦੇ ਨੁਮਾਇੰਦਿਆਂ ਨੂੰ ਆਪਣੀ ਸੁਣਵਾਈ ਕੀਤੀ ਜਾਵੇ ਇਹਦੇ ਨਾਲ ਹੀ ਜਿਹੜਾ ਦੂਜਾ ਮਸਲਾ ਇੱਕ ਰਹਿ ਗਿਆ ਸੀ ਉਹ ਹੈ ਪਾਵਰ ਬਿੱਲ 220 ਦਾ
ਜੀ ਬਿਲਕੁਲ
ਦੇਖੋ ਪਾਵਰ ਬਿੱਲ ਦੇ ਨਾਲ ਵੀ ਸੂਬੇ ਸਰਕਾਰਾਂ ਨੇ ਜਿਹੜੀਆਂ ਪ੍ਰਾਂਤੀਆਂ ਸਰਕਾਰਾਂ ਨੇ ਉਹਨਾਂ ਦੇ ਹੱਕਾਂ ਦੇ ਉੱਤੇ ਪੂਰਾ ਛਾਪਾ ਵੱਜਣ ਜਾ ਰਿਹਾ। ਬਿਜਲੀ ਪੈਦਾਵਾਰ, ਬਿਜਲੀ ਦੀ ਵੰਡ, ਟੋਟਲ ਦੀ ਟੋਟਲ ਪਹਿਲਾਂ ਸੂਬਾ ਸਰਕਾਰਾਂ ਦੇ ਕੋਲ ਸੀ, ਇਹ ਨਵੇਂ ਬਿੱਲ ਦੇ ਸਰਕਾਰ ਉਹ ਆਪਣੇ ਹੱਕ ਚ ਲੈ ਰਹੀ ਹੈ, ਆਪਣੇ ਹੱਥ ਚ ਲੈ ਕੇ ਉਹਨਾਂ ਨੇ ਜੋ ਵੀ ਸੂਬਾ ਸਰਕਾਰਾਂ ਨੇ ਕੁਛ ਰਿਆਇਤਾਂ ਦਿੱਤੀਆਂ ਹੋਈਆਂ ਨੇ। ਉਦਾਹਰਣ ਦੇ ਤੌਰ ਤੇ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਖੇਤੀ ਮੋਟਰਾਂ ਦੇ ਪੈਸੇ ਨਹੀਂ ਦੇਣੇ ਪੈਂਦੇ, ਪੰਜਾਬ ਦੇ ਪਿੰਡਾਂ ਵਿੱਚ ਲੋਕਾਂ ਨੂੰ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਇੱਕ ਕਿਲੋ ਵਾਟ ਦੇ ਲੋਡ ਦੇ ਨਾਲ ਦੇ ਥੱਲੇ 200 ਯੂਨਿਟ ਪ੍ਰਤੀ ਫੈਮਿਲੀ ਫ੍ਰੀ ਮਿਲ ਰਹੇ ਹੈ, ਜਿਹੜੀ ਮਿਲ ਰਹੀ ਹੈ। ਸੋ ਜਿੱਥੇ ਪੰਜਾਬ ਦੇ ਹੱਕਾਂ ਦੇ ਉੱਤੇ ਛਾਪਾ ਮਾਰ ਜਾ ਰਿਹਾ ਕੇਂਦਰ, ਉੱਥੇ ਨਵਾਂ ਕਾਨੂੰਨ ਬਣਾ ਕੇ ਉਹ ਪੰਜਾਬ ਦੇ ਕਿਸਾਨਾਂ ਅਤੇ ਮਿਹਨਤ ਕਸ਼ ਲੋਕਾਂ ਦੀ ਜੋ ਵੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੇ, ਜੋ ਅਸੀਂ ਬਾਕੀ ਦੇਸ਼ਾਂ ਚ ਵੀ ਮੰਗ ਕਰਦੇ ਹਾਂ, ਉਹਨਾਂ ਦਾ ਇਹਨਾਂ ਨੇ ਸਬਸਿਡੀਆਂ ਖਤਮ ਕਰ ਦੇਣੀਆਂ ਨੇ, ਬਿਜਲੀ ਮਹਿੰਗੀ ਕਰ ਦੇਣੀਆਂ, ਹੋਰ ਲੋਕਾਂ ਦੇ ਉੱਤੇ ਬੋਝ ਵੱਧ ਜਾਣੇ। ਕਿਉਂਕਿ ਭਾਰਤੀ ਜੀ ਕਿਸਾਨ ਹੈ ਜਿਹੜਾ ਉਹ ਪਹਿਲਾਂ ਹੀ ਬਹੁਤ ਉਹਦੀ ਰਸੋਈ ਮਹਿੰਗੀ ਹੋ ਗਈ, ਰਸੋਈ ਦੀਆਂ ਚੀਜ਼ਾਂ ਮਹਿੰਗੀਆਂ ਹੋ ਗਈਆਂ, ਖੇਤੀ ਵਿੱਚ ਲੱਗਣ ਵਾਲੀਆਂ ਲਾਗਤਾਂ ਬਹੁਤ ਮਹਿੰਗੀਆਂ ਹੋ ਗਈਆਂ, ਖਾਦਾਂ ਦਵਾਈਆਂ ਡੀਜ਼ਲ ਮਸ਼ੀਨਰੀ ਹਰ ਚੀਜ਼ ਮਹਿੰਗੀ ਹੈ, ਤੇ ਨਾਲ ਜਿਹੜੇ ਸਾਡੀ ਕਿਸਾਨੀ ਦੀ ਪੈਦਾਵਾਰ ਕੀਤੀ ਹੋਈ ਹੈ ਜਿਨਸਾਂ ਦੇ ਰੇਟ ਨੂੰ ਜਿਹੜੇ ਉਹ ਰੇਟ ਉਸ ਰੂਪ ਉਸ ਰੇਟ ਤੇ ਨਹੀਂ ਵਧੇ ਨਾ ਵੱਧ ਰਹੇ ਨੇ, ਜਿਹਦੇ ਕਰਕੇ ਖੇਤੀ ਹੈ ਜਿਹੜੀ ਲਗਾਤਾਰ ਘਾਟੇ ਬੰਦਾ ਇੱਕ ਸੌਦਾ ਬਣਦੀ ਜਾ ਰਹੀ ਹੈ, ਜਿਹਦੇ ਕਰਕੇ ਕਿਸਾਨ ਵੱਡੇ ਪੱਧਰ ਤੇ ਕਰਜ਼ਈ ਨੇ। ਪੰਜਾਬ ਦੇ ਕਿਸਾਨ 90% ਅੱਜ 1,00,000 ਕਰੋੜ ਰੁਪਏ ਕਰਜ਼ੇ ਦੇ ਵਿੱਚ ਫਸੇ ਹੋਏ ਨੇ, ਉਹ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਨੇ। ਇਸ ਕਰਕੇ ਬਿਜਲੀ ਦੀਆਂ ਸਬਸਿਡੀਆਂ ਖਤਮ ਕਰਨੀਆਂ, ਜਾਂ ਉਹਨਾਂ ਨੂੰ ਪ੍ਰਾਈਵੇਟ ਵਪਾਰੀਆਂ ਦੇ ਉਹ ਧੱਕਣਾ, ਜਾਂ ਉਹਨਾਂ ਨੂੰ ਜ਼ਖੀਰੇਬਾਜ਼ਾਂ ਦਾ ਸ਼ਿਕਾਰ ਬਣਾ ਕੇ ਸਸਤੀਆਂ ਕਿਸਾਨਾਂ ਦੀਆਂ ਪੈਦਾ ਕੀਤੀਆਂ ਹੋਈਆਂ ਚੀਜ਼ਾਂ ਉਹ ਵੀ ਬਾਅਦ ਚ ਮਹਿੰਗੀਆਂ ਮਿਲਣ ਲੱਗ ਜਾਣ। ਇਹ ਜਿਹੜਾ ਥੋੜਾ ਕੁਛ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਇੱਕ ਬਹੁਤ ਵੱਡਾ ਧੱਕਾ ਹੋਣ ਜਾ ਰਿਹਾ। ਇਹਦੇ ਖਿਲਾਫ਼ ਜਿੱਥੇ ਮੈਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਅਸੀਂ ਅੱਜ ਵੀ ਸਾਰੇ ਪੰਜਾਬ ਦੇ ਅੰਦਰ 22 ਤੋਂ ਲੈ ਕੇ 28 ਤਰੀਕ ਤੱਕ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਅਸੀਂ ਪਿੰਡਾਂ ਦੇ ਵਿੱਚ ਮੋਦੀ ਸਰਕਾਰ ਦੀਆਂ ਅਰਥੀਆਂ ਸਾੜੀਆਂ ਨੇ, ਵਿੱਚ ਤਿੰਨੇ ਆਰਡੀਨੈਂਸ ਤੇ ਚੌਥੇ ਉਸ ਕਾਨੂੰਨ ਦੇ ਕਾਪੀਆਂ ਸਾੜੀਆਂ ਨੇ। ਅੱਜ 29 ਤਰੀਕ ਨੂੰ ਅਸੀਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਜਿਵੇਂ ਪਟਿਆਲੇ ਦੇ ਵਿੱਚ ਸੁਰਜੀਤ ਸਿੰਘ ਰੱਖੜਾ ਜੀ ਨੇ, ਚੰਦੂ ਮਾਜਰੇ ਸਾਹਿਬ ਦਾ ਬੇਟਾ, ਉਹਨਾਂ ਦੇ ਘਰਾਂ ਅੱਗੇ ਅਰਥੀਆਂ ਸਾੜਾਂਗੇ, ਐਵੇਂ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਵੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਹੈ ਜਿਹੜੀ ਉਹ NDA ਦੇ ਜਿਹੜੇ ਪਾਰਟਨਰ ਨੇ ਉਹਨਾਂ ਦੇ ਘਰਾਂ ਅੱਗੇ ਅੱਜ ਅਰਥੀਆਂ ਸਾੜਨਗੇ, ਤੇ ਆਉਣ ਵਾਲੇ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਸਾਨੂੰ ਲੱਗਦਾ ਕਿ ਇਸੇ ਤਰੀਕੇ ਨਾਲ ਵੱਡੇ ਵੱਡੇ ਮਾਰਚ ਕਰਦੇ ਹੋਏ, ਇੱਕ ਸੁਝਾਅ ਹੈ ਕਿ ਟਰੈਕਟਰਾਂ ਦੇ ਵੱਡੇ ਮਾਰਚ ਕੱਢੇ ਜਾਣ, ਸਾਰੇ ਪੰਜਾਬ ਦੇ ਅੰਦਰ NDA ਪਾਰਟਨਰ ਦੇ ਜਿਹੜੇ ਅਹੁਦੇਦਾਰ ਨੇ ਜਾਂ ਉਹਨਾਂ ਦੇ ਨੁਮਾਇੰਦੇ ਨੇ ਉਹਨਾਂ ਦੇ ਘਰਾਂ ਦੇ ਸਾਹਮਣੇ। ਸੋ ਮੈਂ ਇੰਨੀ ਗੱਲ ਦੇ ਨਾਲ ਹੀ ਅੱਗੇ ਇਹ ਗੱਲ ਕਰਨੀ ਚਾਹੁੰਦਾ ਕਿ ਕਿਸਾਨ ਇੱਕ ਉਹ ਵਿਅਕਤੀ ਹੈ ਜਿਸ ਵਿਅਕਤੀ ਦੀ ਪੈਦਾਵਾਰ ਦੇ ਨਾਲ ਜੀਵਨ ਸ਼ੁਰੂ ਹੁੰਦਾ, ਮਾਂ ਦੇ ਗਰਭ ਚ ਬੱਚਾ ਵੀ ਪਹਿਲੇ ਪਲ ਤੋਂ ਹੀ ਕਿਸਾਨਾਂ ਦੀਆਂ ਪੈਦਾ ਕੀਤੀਆਂ ਹੋਈਆਂ ਚੀਜ਼ਾਂ ਮਾਂ ਦੇ ਨਾੜੂਏ ਦੇ ਰਾਹੀਂ ਲਿਜਾ ਕੇ 9 ਮਹੀਨੇ ਚ ਪੂਰਾ ਬੱਚਾ ਬਣਦਾ ਉਹ, ਨਹੀਂ ਤਾਂ ਜੇ ਉਹਨੂੰ ਦੁੱਧ ਦੇ ਰੂਪ ਚ ਕੈਲਸ਼ੀਅਮ ਨਾ ਮਿਲੇ ਉਹਦੀਆਂ ਹੱਡੀਆਂ ਨਾ ਬਣ, ਜੇ ਉਹਨੂੰ ਆਇਰਨ ਹੋਰ ਪਦਾਰਥ ਨਾ ਮਿਲ ਉਹ ਪੂਰੇ ਮਾਸ ਦਾ ਲੋਟਣਾ ਹੀ ਬਾਹਰ ਆਵੇ, ਉਹਦਾ ਕੁਛ ਜਿਉਂਦਾ ਜਾਗਦਾ ਬੱਚਾ ਨਹੀਂ ਆਊਗਾ।
ਬਿਲਕੁਲ,
ਜੰਮਣ ਤੋਂ ਬਾਅਦ ਉਹ ਫਿਰ ਸਾਡੀਆਂ ਹੀ ਪੈਦਾ ਕੀਤੀਆਂ ਹੋਈਆਂ ਚੀਜ਼ਾਂ ਨਾਲ ਜਵਾਨ ਹੁੰਦਾ, ਤਾਕਤਵਰ ਹੁੰਦਾ, ਸਾਡੀਆਂ ਹੀ ਪੈਦਾ ਕੀਤੀਆਂ ਹੋਈਆਂ ਚੀਜ਼ਾਂ ਨਾਲ ਮੋਦੀ ਸਾਹਿਬ, ਮਨਮੋਹਨ ਸਿੰਘ, ਕਪਿਲ ਦੇਵ, ਸਚਿਨ ਤੇਂਦੁਲਕਰ ਜਾਂ ਕੋਈ ਗੁਰਦਾਸ ਮਾਨ ਹੈ, ਉਹ ਆਪਣਾ ਸਵੇਰ ਦੀ ਜ਼ਿੰਦਗੀ ਸ਼ੁਰੂ ਕਰਦੇ ਨੇ, ਚਾਹ ਪੀਂਦੇ ਨੇ, ਸਾਡਾ ਦੁੱਧ ਹੁੰਦਾ, ਸਾਡੀ ਖੰਡ ਹੁੰਦੀ ਹੈ, ਸਾਡੇ ਦਾਰਜੀਲਿੰਗ ਦੇ ਕਿਸਾਨਾਂ ਦੀ ਚਾਹ ਪੱਤੀ ਹੁੰਦੀ ਹੈ, ਜੇ ਬ੍ਰੇਕਫਾਸਟ ਕਰਦੇ ਨੇ ਤਾਂ ਸਾਡਾ ਆਟਾ ਹੁੰਦਾ ਡਬਲ ਰੋਟੀ ਚ, ਆਂਡੇ ਸਾਡੇ ਪੋਲਟਰੀ ਫਾਰਮਾਂ ਦੇ ਹੁੰਦੇ ਨੇ, ਮੱਖਣ ਸਾਡਾ ਹੁੰਦਾ, ਘਿਓ ਸਾਡਾ ਹੁੰਦਾ। ਸੋ ਜ਼ਿੰਦਗੀ ਨੂੰ ਸ਼ੁਰੂ ਕਰਨ ਲਈ ਵੀ, ਜ਼ਿੰਦਗੀ ਦੇ ਵਿਕਾਸ ਲਈ ਵੀ, ਜ਼ਿੰਦਗੀ ਦੇ ਅੰਤਮ ਵਿਨਾਸ਼ ਤੱਕ, ਮੌਤ ਤੱਕ ਕਿਸਾਨ ਦੀ ਕੋਰੋਨਾ ਮਹਾਮਾਰੀ ਚ ਤੁਸੀਂ ਦੇਖਿਆ, ਕੋਰੋਨਾ ਮਹਾਮਾਰੀ ਦੇ ਵਿੱਚ ਕੀ ਚਾਹੀਦਾ ਸੀ ਲੋਕਾਂ ਨੂੰ? ਕਿਸੇ ਨੂੰ ਕਾਰ ਨਹੀਂ ਸੀ ਚਾਹੀਦੀ, ਕਿਸੇ ਨੂੰ ਫਰਿੱਜ ਨਹੀਂ ਸੀ ਚਾਹੀਦਾ, ਕਿਸੇ ਨੂੰ ਕੋਈ ਏਅਰ ਕੰਡੀਸ਼ਨ ਸੀ ਚਾਹੀਦਾ, ਪੱਖੇ ਨਹੀਂ ਸੀ ਚਾਹੀਦੇ, ਕੋਈ ਨਿਊਕਲੀਅਰ ਬੰਬ ਨਹੀਂ ਸੀ ਚਾਹੀਦਾ, ਕੁਛ ਨਹੀਂ ਸੀ ਚਾਹੀਦਾ। ਡਾਕਟਰਾਂ ਤੋਂ ਪਹਿਲਾਂ ਕੋਰੋਨਾ ਮਹਾਮਾਰੀ ਚ ਕਿਸਾਨਾਂ ਦੀਆਂ ਪੈਦਾ ਕੀਤੀਆਂ ਹੋਈਆਂ ਚੀਜ਼ਾਂ ਦੀ ਜ਼ਰੂਰਤ ਵਾਸਤੇ ਲੋਕ ਘਰਾਂ ਚੋਂ ਭੱਜੇ ਨੇ, ਪਿਆਜ ਲੈਣ ਲਈ, ਮੂੰਹ ਲੈਣ ਲਈ, ਆਟਾ ਲੈਣ ਲਈ, ਚੌਲ ਲੈਣ ਲਈ, ਦੁੱਧ ਲੈਣ ਲਈ, ਜੇ ਜ਼ਿੰਦਗੀ ਲਈ ਜ਼ਰੂਰੀ ਚੀਜ਼ਾਂ ਨੇ ਇਹ, ਤੇ ਉਹਨਾਂ ਚੀਜ਼ਾਂ ਨੂੰ ਪੈਦਾਵਾਰ ਕਰਨ ਵਾਲੇ ਦੀ ਸਮਾਜ ਦੇ ਵਿੱਚ ਰੁਤਬਾ, ਉਹਦੀ ਮਿਹਨਤ ਦੀ ਕਦਰ, ਉਹ ਮਿਹਨਤ ਦੀ ਕਦਰ ਇੱਕ ਡਾਕਟਰ ਦੀ ਤਾਂ ਹੋ ਸਕਦੀ ਹੈ 5,000 ਰੁਪਏ ਦਿਹਾੜੀ ਰੋਜ਼ ਦੀ, ਕਿਸਾਨ ਦੀ ਹੈ ਨਰੇਗਾ ਵਾਲਿਆਂ ਦੇ ਵਾਂਗ 240 ਰੁਪਏ ਰੋਜ਼ ਦੀ ਦਿਹਾੜੀ। ਜਦੋਂ ਉਹਦੀ ਜਿਣਸ ਦਾ ਰੇਟ ਮਿਟਣਾ ਹੈ ਉਦੋਂ ਵੀ ਉਹਦੀ ਦਿਹਾੜੀ ਘੱਟ ਲਾਉਣੀ ਹੈ, ਉਹਦੇ ਜ਼ਮੀਨ ਦਾ ਠੇਕਾ ਘੱਟ ਲਾਉਣਾ, ਉਹਦੀਆਂ ਸਬਸਿਡੀਆਂ ਨੂੰ ਵਿੱਚੋਂ ਘਟਾ ਲੈਣਾ, ਉਹਦੀ ਪੂਰੀ ਪੂੰਜੀ ਦੇ ਉੱਤੇ ਕਿਸਾਈ ਦਾ ਕੋਈ ਵਿਆਜ ਨਹੀਂ ਲਾਉਣਾ, ਜਿਸ ਕਰਕੇ ਸਾਡਾ ਜਿਹੜਾ ਮੈਂ ਜਿਹੜਾ ਹਿਸਾਬ ਲਾਇਆ ਕਿ ਝੋਨੇ ਦੀ ਸਾਡੀ ਜਿਹੜੀ ਲਾਗਤ ਹੈ ਪ੍ਰਤੀ ਕੁਇੰਟਲ 2,000 ਰੁਪਏ ਪ੍ਰਤੀ ਕੁਇੰਟਲ ਲਾਗਤ ਬਣਦੀ ਹੈ, ਜੇ ਸਵਾਮੀਨਾਥਨ ਕਮਿਸ਼ਨ ਦੇ ਇਹਨਾਂ ਨੇ ਬਿਠਾਇਆ ਸੀ ਉਹਦੀ ਸਿਫਾਰਿਸ਼ ਨੂੰ ਲਾਗੂ ਕਰਨ ਤਾਂ ਅੱਜ 3,000 ਦੇ ਨੇੜੇ ਤੇੜੇ ਝੋਨੇ ਦੀ ਜਿਹੜੀ ਲਾਗਤ ਹੈ ਉਹ ਬਣਦੀ ਹੈ। ਸੋ ਇਸ ਪ੍ਰਸੰਗ ਦੇ ਅੰਦਰ ਮੈਂ ਕਹਿਣਾ ਚਾਹੁੰਦਾ ਕਿ ਸਾਨੂੰ ਸਾਡੀ ਕਿਸਾਨੀ ਦੀ ਜਿਹੜੀ ਜਮਾਤ ਹੈ ਜਿੱਥੇ ਇਹ ਜ਼ਿੰਦਗੀ ਨੂੰ ਜਨਮ ਦੇ ਕੇ ਅੱਗੇ ਵਧਾਉਣ ਵਾਲੀ ਹੈ, ਉੱਥੇ ਇਹ ਪੂਰੇ ਸਮਾਜ ਦੀ ਜ਼ਿੰਦਗੀ ਨੂੰ ਵੀ ਬਚਾ ਕੇ ਰੱਖਣ ਵਾਲੀ ਹੈ। ਕਿਉਂਕਿ ਮੈਂ ਮੰਨ ਲਓ ਚਮੋਲਾ ਝੋਨਾ ਪੈਦਾ ਕਰਦਾ, ਮੈਂ ਆਪਣੇ ਘਰ ਲਈ ਤਾਂ ਕਰਦਾ ਨੀ, ਮੈਂ ਸਾਰਾ ਕੁਛ ਉਹ ਵੇਚ ਦਿੰਦਾ ਮੰਡੀ ਚ ਜਾ ਕੇ, ਉਹ ਸਟੋਰਾਂ ਚਲੇ ਜਾਂਦਾ, ਸਟੋਰਾਂ ਚੋਂ ਸ਼ੈਲਰਾਂ ਚਲੇ ਜਾਂਦਾ, ਚੌਲ ਬਣ ਜਾਂਦੇ ਨੇ, ਚੌਲ ਗੋਦਾਮਾਂ ਚਲੇ ਜਾਂਦੇ ਨੇ, ਗੱਡੀਆਂ ਰਾਹੀਂ ਉਹ ਚੌਲ ਉੜੀਸਾ ਬੰਗਾਲ ਬਿਹਾਰ ਤਾਮਿਲਨਾਡੂ ਚਲੇ ਜਾਂਦੇ ਨੇ। ਤਾਂ ਬਾਕੀ ਸਰਕਾਰੀ ਮੁਲਾਜ਼ਮਾਂ ਦੇ ਵਾਂਗ ਮੈਂ ਵੀ ਤਾਂ ਇਹਨਾਂ ਸਰਕਾਰ ਦਾ ਇੱਕ ਮੁਲਾਜ਼ਮੀ ਵਜੋਂ ਕੰਮ ਕੀਤਾ, ਪਰ ਮੇਰੇ ਪ੍ਰਤੀ ਸਰਕਾਰ ਦੀ ਜਿਹੜੀ ਮਤਲਬ ਕਿ ਨਜ਼ਰ ਹੈ ਟੇਢੀ ਹੈ, ਉਹ ਟੇਢੀ ਬੱਚਿਆਂ ਦੀ ਪੜ੍ਹਾਈ ਲਈ ਨੀ ਕੁਛ ਕਰਦੀ, ਉਹ ਮੇਰੇ ਸਾਡੇ ਪਰਿਵਾਰ ਦੇ ਇਲਾਜ ਲਈ ਨੀ ਕੁਛ ਕਰਦੀ, ਸਾਡੇ ਸਮਾਜਿਕ ਸੁਰੱਖਿਆ ਲਈ ਕੁਛ ਨੀ ਕਰਦੀ। ਸੋ ਸਰਕਾਰ ਵੱਲੋਂ ਅਸੀਂ ਐਜ ਏ ਕਿਸਾਨ ਇੱਕ ਮਿਹਨਤਕਸ਼ ਕਿਸਾਨ ਜਿਹੜਾ ਹੈ ਜੋ ਪੈਦਾ ਕਰਦਾ ਹੈ ਉਹਦੀ ਪੈਦਾਵਾਰ ਦੀ ਕੁਆਲਿਟੀ, ਉਹਦੀ ਮਿਹਨਤ ਦੀ ਕੁਆਲਿਟੀ ਦੀ ਜਿਹੜੀ ਕਦਰ ਅਸੀਂ ਪਾਉਣਾ ਚਾਹੁੰਦੇ ਹਾਂ, ਤੇ ਇਹ ਤਿੰਨੋ ਆਰਡੀਨੈਂਸ ਬਿੱਲ ਨੇ, ਇਹ ਪਾਵਰ ਬਿੱਲ ਤੇ ਡੀਜ਼ਲ ਪੈਟਰੋਲ ਦੇ ਰੇਟ ਨੇ, ਇਹ ਸਾਡੇ ਪਾਲਿਸੀ ਦਾ ਫੰਡਾ ਨੇ ਇੱਕ ਤਰ੍ਹਾਂ ਦਾ। ਅਸੀਂ ਇਹ ਪਾਲਿਸੀ ਦੇ ਫੰਡੇ ਦੇ ਖਿਲਾਫ਼ ਆਪਣੀ ਲੜਾਈ ਜਾਰੀ ਰੱਖਾਂਗੇ, ਇਹ ਸ਼ੁਰੂ ਕੀਤੀ ਹੋਈ ਹੈ, ਇਹਨੂੰ ਜਾਰੀ ਰੱਖਾਂਗੇ ਪੰਜਾਬ ਚ, ਕਿਉਂਕਿ ਪੰਜਾਬ ਕੱਲੇ ਚੋਕੋ ਜਥੇਬੰਦੀਆਂ ਕਿੰਨੇ ਨੇ ਜੀ, ਅਸੀਂ ਤਾਂ ਪੰਜਾਬ ਦੇ ਵਿੱਚ ਹੀ ਸੰਘਰਸ਼ ਕਰ ਲਈ, ਪਰ ਪੰਜਾਬ ਦੇ ਮਸਲੇ ਹੁੰਦੇ ਹੀ ਕਿਸਾਨੀ ਦੇ, ਚਾਹੇ ਸਮਰਥਨ ਮੁੱਲ ਦਾ, ਚਾਹੇ ਕਰਜ਼ੇ ਦਾ ਮਸਲਾ, ਚਾਹੇ ਤਿੰਨੋ ਆਰਡੀਨੈਂਸ ਨੇ, ਚਾਹੇ ਪਾਵਰ ਬਿੱਲ ਵੀ ਸੋਧੀ ਹੈ, ਚਾਹੇ ਡੀਜ਼ਲ ਪੈਟਰੋਲ, ਇਹ ਸਾਰੀਆਂ ਚਾਹੇ ਕੇਂਦਰ ਦਾ ਰਾਜਾਂ ਦੇ ਅਧਿਕਾਰਾਂ ਉੱਪਰ ਹਮਲਾ ਹੈ, ਇਹ ਸਾਰਾ ਬੀਜੇਪੀ ਤੇ ਕੇਂਦਰ ਸਰਕਾਰ ਦੇ ਨਾਲ ਮਸਲਾ ਦੀਆਂ ਨੀਤੀਆਂ ਤੇ ਫੈਸਲਿਆਂ ਨਾਲ ਜੁੜਿਆ ਹੋਇਆ। ਇਸ ਕਰਕੇ ਕਿਸਾਨ ਪੰਜਾਬ ਜਥੇਬੰਦੀਆਂ ਕੋਸ਼ਿਸ਼ ਕਰ ਰਹੀਆਂ ਨੇ ਕਿ ਹਿੰਦੁਸਤਾਨ ਪੱਧਰ ਤੇ, ਭਾਰਤ ਪੱਧਰ ਤੇ ਇੱਕ ਵੱਡਾ ਕਿਸਾਨ ਮੋਰਚਾ ਬਣੇ, ਤਾਂ ਜੋ ਕਿਸਾਨੀ ਦਾ ਸੰਘਰਸ਼ ਕਰਦੇ ਹੋਏ ਮੋਦੀ ਹਕੂਮਤ ਵੱਲੋਂ ਜੋ ਦੂਜੇ ਫੈਸਲੇ, ਕੋਈ ਫਿਰਕਾਪ੍ਰਸਤ ਫੈਸਲੇ, ਫਾਸ਼ੀਵਾਦੀ ਜਿਹੜੇ ਫੈਸਲੇ ਕੀਤੇ ਜਾ ਰਹੇ ਨੇ ਉਹ ਵੀ ਖੁੰਡੇ ਕੀਤੇ ਜਾਣ, ਤੇ ਕਿਸਾਨੀ ਦੇ ਮਸਲਿਆਂ ਨੂੰ ਉਭਾਰ ਕੇ ਦੇਸ਼ ਦੇ ਲੋਕਾਂ ਨੂੰ ਨਾਲ ਲੈ ਕੇ ਉਹਨਾਂ ਦਾ ਇੱਕ ਹੱਦ ਹੱਲ ਕੱਢਿਆ ਜਾ ਸਕੇ।
ਬਿਲਕੁਲ ਸਾਥੀ ਜੀ, ਬਿਲਕੁਲ ਟਾਈਮ ਥੋੜਾ 11 ਵਜੇ ਤੁਸੀਂ ਕਿਉਂਕਿ ਮੀਟਿੰਗ ਅਟੈਂਡ ਕਰਨੀ ਹੈ, ਸੋ ਸਾਥੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਕਿਉਂਕਿ ਇਹ ਅਸੀਂ ਚਾਹਾਂਗੇ ਵੀ ਅਗਲੇ ਆਉਂਦੇ ਹਫ਼ਤਿਆਂ ਦੇ ਵਿੱਚ ਇਸ ਮਸਲੇ ਦੇ ਉੱਪਰ ਹੋਰ ਡਿਟੇਲ ਦੇ ਵਿੱਚ ਗੱਲਬਾਤ ਕੀਤੀ ਜਾਵੇ। ਸੋ ਸਾਥੀ ਜੀ ਤੁਸੀਂ ਮੀਟਿੰਗ ਜਾਣਾ, ਇਸ ਕਰਕੇ ਅਸੀਂ ਤੁਹਾਨੂੰ ਸਲਾਮ ਆਖਦੇ ਹਾਂ, ਅਤੇ ਅਗੇਨ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
ਤੋ ਦੋਸਤੋ, ਇਹ ਸਨ ਡਾਕਟਰ ਦਰਸ਼ਨਪਾਲ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ। ਤੋ ਬਿਲਕੁਲ ਸੰਖੇਪ ਰੂਪ ਵਿੱਚ ਹੀ ਅੱਜ ਉਹਨਾਂ ਨਾਲ ਗੱਲ ਹੋਈ ਹੈ, ਕਿਉਂਕਿ ਉਹਨਾਂ ਨੇ ਅੱਗੇ ਇੱਕ ਮੀਟਿੰਗ ਅਟੈਂਡ ਕਰਨੀ ਸੀ। ਤੋ ਮੇਰਾ ਖਿਆਲ ਆ ਆਉਂਦੇ ਦਿਨਾਂ 'ਚ ਜਿਸ ਤਰ੍ਹਾਂ ਉਹਨਾਂ ਨੇ ਤਰੀਕਾਂ ਦੱਸ ਹੀ ਦਿੱਤੀਆਂ ਕਿ 1 ਜੁਲਾਈ ਨੂੰ, ਯਾਨੀ ਕਿ ਪਰਸੋਂ,
ਅੱਜ ਵੀ ਹੋ ਰਿਹਾ ਜੀ, ਕੱਲ ਵੀ ਹੈ, ਉਸ ਤੋਂ ਬਾਅਦ ਫਿਰ ਵੱਡਾ ਜਿਹੜਾ 6 ਤਰੀਕ ਨੂੰ।
ਹਾਂਜੀ ਹਾਂ ਹਾਂ, ਉਹ ਫਿਲਹਾਲ ਪੰਜਾਬ ਲੈਵਲ ਤੇ ਜਾਂ ਉਹਨਾਂ ਦੀ ਜਥੇਬੰਦੀ ਦੇ ਲੈਵਲ ਤੇ ਤਾਂ ਕਈ ਕੁਛ ਪਿਛਲੇ ਦਿਨਾਂ ਚ ਹੋ ਚੁੱਕਿਆ, ਜਿਹੜਾ ਉਹਨਾਂ ਨੇ ਦੱਸਿਆ ਕਿ ਜਗ੍ਹਾ ਜਗ੍ਹਾ ਜਾ ਕੇ ਅਰਥੀਆਂ ਫੂਕੀਆਂ ਗਈਆਂ ਨੇ, ਔਰ ਜਿਹੜੇ ਕਾਨੂੰਨ ਨੇ ਉਹਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ ਨੇ। ਤੋ ਅੱਜ ਵੱਡੀ ਮੀਟਿੰਗ ਹੈ, ਉਸ ਤੋਂ ਬਾਅਦ 1 ਜੁਲਾਈ ਨੂੰ ਆਲ ਇੰਡੀਆ ਕਿਸਾਨ ਤਾਲਮੇਲ ਕਮੇਟੀ ਜਿਹੜੀ ਹੈ ਉਹਨਾਂ ਦੀ ਮੀਟਿੰਗ ਹੈ, ਔਰ 6 ਜੁਲਾਈ ਨੂੰ ਉਹ ਆਸ ਕਰ ਰਹੇ ਨੇ ਕਿ ਕੋਈ ਵੱਡਾ ਐਕਸ਼ਨ ਪੂਰੇ ਦੇਸ਼ ਪੱਧਰ ਤੇ ਕੀਤਾ ਜਾਏਗਾ ਸ਼ਾਇਦ। ਤੋ ਉਹ ਵੀ ਆਉਂਦੇ ਪ੍ਰੋਗਰਾਮਾਂ 'ਚ ਅਸੀਂ ਕਵਰ ਕਰਦੇ ਰਹਾਂਗੇ, ਨਜ਼ਰ ਬਣਾ ਕੇ ਰੱਖਾਂਗੇ ਜ਼ਰੂਰ।
ਹਾਂਜੀ ਹਾਂਜੀ, ਆਪਣੇ ਗ੍ਰੀਨ ਪਾਰਟੀ ਵਾਲੇ ਸਾਥੀ ਨੇ ਉਹਨਾਂ ਨਾਲ
ਹਾਂਜੀ ਬਿਲਕੁਲ
ਗੱਲਬਾਤ ਕਰਕੇ ਫਿਰ ਆਪਾਂ
ਬਿਲਕੁਲ ਬਿਲਕੁਲ ਅਸੀਂ ਹਾਂਜੀ ਇੱਕ ਗੀਤ ਚਲਾ ਕੇ ਤੋ ਕੋਸ਼ਿਸ਼ ਕਰਦੇ ਹਾਂ ਕਿ ਰਿਕਾਰਡੋ ਮੈਨੇਂਡਜ਼ ਮਾਰਚ ਜਿਹੜੇ ਕਿ ਆਕਲੈਂਡ ਐਕਸ਼ਨ ਅਗੇਂਸਟ ਪਾਵਰਟੀ ਦੇ ਕੋਆਰਡੀਨੇਟਰ ਨੇ ਔਰ ਨਾਲ ਹੀ ਨਾਲ ਗ੍ਰੀਨ ਪਾਰਟੀ ਤੋਂ ਇਲੈਕਸ਼ਨ 'ਚ ਕੈਂਡੀਡੇਟ ਵੀ ਨੇ ਤੋ ਉਹਨਾਂ ਨਾਲ ਅਸੀਂ ਗੱਲ ਕਰਨ ਜਾ ਰਹੇ ਹਾਂ ਜਿਹੜਾ ਬੀਤੇ ਕੱਲ੍ਹ ਗ੍ਰੀਨ ਪਾਰਟੀ ਨੇ ਐਕਸ਼ਨ ਪਾਵਰਟੀ ਐਕਸ਼ਨ ਪਲਾਨ ਜਿਹੜਾ ਅਨਾਊਂਸ ਕੀਤਾ ਉਸ ਪੋਲਿਸੀ 'ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਦੋਸਤਾਂ ਦਾ ਇੱਕ ਵਾਰ ਫਿਰ ਸਵਾਗਤ ਹੈ ਪ੍ਰੋਗਰਾਮ ਰੇਡੀਓ ਕਲੱਬ ਵਿੱਚ ਦੋਸਤੋ ਇਸ ਸਮੇਂ ਸਾਡੇ ਨਾਲ ਫੋਨ ਤੇ ਹੋ ਗਏ ਨੇ ਰਿਕਾਰਡੋ ਮੈਨੇਂਡਜ਼ ਮਾਰਚ ਜਿਸ ਤਰ੍ਹਾਂ ਕਿ ਮੈਂ ਸ਼ੁਰੂ 'ਚ ਵੀ ਦੱਸਿਆ ਸੀਗਾ ਕਿ ਰਿਕਾਰਡੋ ਆਕਲੈਂਡ ਐਕਸ਼ਨ ਅਗੇਂਸਟ ਪਾਵਰਟੀ ਦੇ ਕੋਆਰਡੀਨੇਟਰ ਨੇ ਇਹ ਇੱਕ ਇਹੋ ਜਿਹੀ ਸੰਸਥਾ ਹੈ ਜਿਹੜੀ ਸਭ ਤੋਂ ਜ਼ਿਆਦਾ ਗਰੀਬ ਜਿਹੜਾ ਤਬਕਾ ਇੱਥੇ ਸਾਡੇ ਸਮਾਜ ਵਿੱਚ ਉਹਨਾਂ ਦੀ ਮਦਦ ਕਰਦੇ ਨੇ ਵਰਕ ਐਂਡ ਇਨਕਮ ਤੋਂ ਜੋ ਕੁਝ ਮੁਹੱਈਆ ਹੈ ਉਹ ਬਹੁਤ ਮੁਸ਼ਕਿਲ ਨਾਲ ਮਿਲਦਾ ਹੈ ਸਾਨੂੰ ਸੋ ਉਹਦੇ ਵਿੱਚ ਉਹ ਮਦਦ ਕਰਦੇ ਨੇ ਉਹਨਾਂ ਦੀ ਔਰ ਰਿਕਾਰਡੋ ਨਾਲ ਹੀ ਨਾਲ ਗ੍ਰੀਨ ਪਾਰਟੀ ਤੋਂ ਇਸ ਵਕਤ ਜਿਹੜੀ ਸਪਟੈਂਬਰ ਵਿੱਚ ਇਲੈਕਸ਼ਨ ਹੋਣੀ ਹੈ ਜਨਰਲ ਇਲੈਕਸ਼ਨ ਉਹਦੇ ਵਿੱਚ ਕੈਂਡੀਡੇਟ ਵੀ ਨੇ ਵਨ ਟਰੀ ਹਿੱਲ ਮੌਂਗਾ ਕੀਏ ਤੋਂ ਕੈਂਡੀਡੇਟ ਨੇ ਇਲੈਕਸ਼ਨ ਵਿੱਚ ਤੋ ਅਸੀਂ ਗੱਲਬਾਤ ਕਰਨੀ ਹੈ ਰਿਕਾਰਡੋ ਨਾਲ ਕਿ ਬੀਤੇ ਕੱਲ੍ਹ ਜਿਹੜੀ ਗ੍ਰੀਨ ਪਾਰਟੀ ਨੇ ਪੋਲਿਸੀ ਅਨਾਊਂਸ ਕੀਤੀ ਹੈ ਪਾਵਰਟੀ ਐਕਸ਼ਨ ਪਲਾਨ ਉਹਦੇ 'ਤੇ ਅਸੀਂ ਵਿਚਾਰ ਚਰਚਾ ਕਰਾਂਗੇ ਤੋ ਗੱਲਬਾਤ ਸ਼ੁਰੂ ਕਰਦੇ ਹਾਂ ਕਿਉਰਾ ਰਿਕਾਰਡੋ ਵੈਲਕਮ ਟੂ ਆਰ ਰੇਡੀਓ ਸ਼ੋਅ
Thank you for having me.
Thank you. So as I was just telling my listeners about your background, you know, you've been with Auckland Action Against Poverty, where, you know, you and your team meet the most, I guess, the marginalized, the weakest, the poorest section of our society, and you provide invaluable help, I would say, in terms of getting whatever little you can get them through work and income through MSD. And you're also an election candidate through the Green Party for One Tree Hill. And we are actually very, Barry and I are very pleased to hear the policy that the Greens have announced yesterday, the Poverty Action Plan. So firstly, I suppose if you could just briefly discuss what the policy is about and then we'll take it from there, I suppose.
For sure. So, I mean, well, the policy announced over this weekend, the Poverty Action Plan, is the overhaul of the welfare system that we've been needing for quite a few decades now, and that in fact was something that should have been delivered in this term of government. We had a welfare expert advisory group that came up with several recommendations on how to fix the welfare system. And it was made up of economists, frontline advocates, people who had lived experience and benefit, who all told us that our welfare system was not providing adequate support. And it was actually putting our families into further hardship because benefit levels were too low and accessing assistance if you were disabled or had children was incredibly difficult. And so our package, in recognition of this, is proposing a guaranteed minimum income, which is $325 a week, and then supplementary top-ups for people who have children, people who may be living with a health condition, and all of this stuff sort of comes without the punitive policies that we've seen over the past few years, particularly the ones introduced by the previous national government in 2013. And so what's been really encouraging about the policy has been the reception from people who are actually relying on the benefit and those that are actually on the front lines helping our homeless community, who all know just how much difference this will make to our most vulnerable and how it will go so far towards addressing what is actually a growing inequality crisis in Aotearoa.
Absolutely. You've mentioned the homeless, and in the last few weeks, especially when we went into lockdown, it was almost miraculous that, you know, the homelessness was almost eradicated overnight. So, you know, that kind of tells us, you know, where there's a will, there's a way. You know, this should have been done a long time ago. We shouldn't have waited for a pandemic for this country to reduce homelessness. So in terms of I'm thinking back to 2017 leading up to our last general election, and I can't help but think about Materia. And again, Greens announced reforms to social welfare at that time as well, and obviously I'm not saying that, you know, it's the same situation. You know, Materia shared her personal experience and her purpose for her sharing that information was that, you know, how difficult it has been to be on benefits and what have you, and you know, she paid a heavy price for sharing her personal experience. I'm just kind of mindful that, you know, we don't go down that pathway again. I'm sure we won't, but
absolutely. And I think what Materia highlighted in 2017 was actually a reality that many people on the benefit face. And it just so happened that a politician and a high-ranking politician spoke truth to the fact that for many people on the benefit, working income puts them in a position where it's so difficult to survive, no matter how well you budget. You may end up having to lie to our social agencies in order to make ends meet. And I think part of what the poverty plan recognizes is that no one should be put in that situation.
Yeah, exactly.
And I guess this is what our package addresses, is the fact that, you know, sole parents shouldn't be having to feel like they have to hide their relationship status because they may lose income. And it also recognizes, actually, that people on the benefit are making incredible contributions to our society, because when we think of people on the benefit, we're thinking of caregivers.
Yeah.
We're thinking of the people out there in our community doing volunteering, taking care of our elderly. And I think it's really important that we recognize that people receiving income support are a key part of our society that we should be taking care of and providing unconditional care, not with strings attached. If we're committed to a society where no one lives in poverty, we can't be putting ifs and buts on who receives the support.
Absolutely. You know, you make a very valid point about contributions, and that brings me on to the point of a beneficiary bashing, I suppose. So, you know, we see this from time to time in migrant communities as well, where you know, people pride themselves of being the hardworking migrants and paying their taxes and what have you, and the minute someone talks about or wants to make changes so that benefits are enough, high enough for a life, a dignified life, you know, and you know, there's no humiliation. So we've seen that as well in the last 24 hours after the announcement was made, where, you know, people are, this is actually from a leading media outlet within my community, where they're saying that the Green Party is now going to be providing benefits to basically, how would you translate the word? I think they're just saying lazy people. Yeah, lazy people who have never worked will now be getting extra money, and they'll be taxing the rich for this. So I'd just like to know your thoughts on that.
Yeah, and look, I think that's a really unfortunate comment and an accurate one. But I think, you know, I think of my own experience as an immigrant to Aotearoa, and the fact that for, you know, a lot of the time that I spent here as an adult struggling on the minimum wage, I wasn't eligible to any of the social security net. And so I can see why for some migrant communities there's a feeling almost of resentment towards those people that are able to access this income support, with many of us had to really struggle and work multiple jobs sometimes to make ends meet. But I think the important thing should be challenging that and actually saying, well, we're all part of the fabric of Aotearoa now, and, you know, what is it that we can do so that no one, including our migrant communities, has to be put in a situation where they have to work multiple jobs in order to survive? And at the end of the day, you know, our social security net is there for those that need support. And we never know when that may be one of us. You know, we never know when one of our loved ones may fall sick and may have to quit their job. We never know when, you know, somebody may find themselves being made redundant because we're in the middle of a pandemic and companies are preferring to cut jobs rather than profits. And so my message to my fellow immigrants would be that, you know, we really should embrace the values that actually for many of us are the values of our home countries, of collective care, of community, and ground those values in the policies that we support. I completely reject, though, the statements from, you know, migrant community leaders who prefer to pit low-income communities against our migrant communities in an attempt to sort of create division. And I think that's an unfortunate take, which I reject.
Yeah, absolutely. I mean, it just divides people, I guess, divides communities. And also just bearing in mind that, you know, recent events in lockdown, things like wage subsidy, you know, if we didn't live in a system that okay, you know, we're a social democracy, I guess, yeah, we sort of have a long way to go towards being a more sort of equitable society, but, you know, we had wage subsidies, so, you know, that wage subsidy applied to temporary migrants and everybody else. So, you know, we're coming from the same place here when we are saying that, you know, people who need to be looked after need benefits at a higher rate. And also recently there have been many organizations, including I think Greens as well, and possibly AAAP as well, and I know the trade union movements, where the demand has been to enact the Section 64 of the Social Security Act so that the benefits can be extended to temporary migrants as well. So yeah, I think migrants have to remember those things before they make sort of negative comments like that.
Ricardo, hello, Bharti here.
Kia ora, Bharti.
Thank you, Robert. I just want to add, Ricardo, what Anu said. This is very unfortunate because I think, this is my view, the one reason we migrate to a country like New Zealand, Canada, or not America, but probably, but other places, because in our home countries, the welfare state actually doesn't work properly, you see. And I think that's the biggest reason why we leave our home to come here for our, government-funded schools, the medical and, unemployment benefit. So it's a quite heartbreaking when from our own community they spread this sort of rubbish. I think that's the proper word for it. we should be full supportive of it. I mean, worldwide, with this neoliberal agenda, the welfare state is actually diminishing. This should be our first priority for migrant to actually fight to keep the social democracy as it is.
I think an important point you make is that, for many of us, and I think, I speak from my own experience as well, coming from a country where there is not the level of social security net that perhaps we have in countries like New Zealand. I think it's easy to sort of say, well, we've got it harder in our own home countries, and therefore, how come New Zealanders cannot just do, make do with in the same way our people do? We've got to remember that, some of our conditions in our home countries are, pretty unacceptable. And yes. And I think if we're going to make a commitment to stay and live in Aotearoa, actually what we should be looking is at being role models for everyone else in the world about what does collective care look like. And, my hope as somebody who immigrated to Aotearoa is that we can create a vision and a platform that hopefully other people around the world would look at and will say, well, look, New Zealand actually has a working welfare system, and we can strive to do the same rather than kind of continuing to diminish that social security net, which, as we've seen across the world, when governments do that, what happens is increase in inequality, increase in homelessness, increase in poverty. And so I think we all have a duty as Tawiwi to this country to fight for the well-being of each other, the well-being of our indigenous people here, the well-being of our migrant communities here, and not kind of bring perhaps a feeling of resentment because we grew up or we may have been raised in states where there's no welfare state. And I think that's actually an unfortunate thing.
We need to be going forwards, not backwards. So just moving on to a little bit about how do the Greens plan to... every time something like this is mentioned, people automatically think that, oh, God, more taxes. So how is this going to be funded?
Yeah, and I think that's a great question, Lena. So the Green Party created a fully costed plan to fund this policy, which would be through a wealth tax.
Right.
And I think what I want to emphasize around this wealth tax is that for the majority of us, we won't feel it. Only the top 6% of people will be affected by it. And it's a 1% tax on assets above $1 million. And it will exclude the family home. And then it becomes 2% for assets over $2 million. So we're thinking here of millionaires who are going to be funding our wealth plan. It's not going to be you and me. Oh, I mean, unless you're a millionaire, I didn't know. But
I'm not.
And it's not going to be the majority of our migrant communities who will be having to pay money in order to fund what is a collective care for all of us.
Right.
And I think this is a really sensible way that acknowledges that everyday people are actually already contributing quite a bit of their own money towards taxes in the form of GST, in the form of fuel tax. And if we're going to create new taxation, it needs to be fair and it needs to be coming from those that actually have the resources to contribute more to our society. And so, you know, this is a tax that will help redistribute funds from the well-off to the rest of us.
Absolutely right. You know, it sounds like we'll be getting closer to tax the rich phenomena.
That's not what you're saying. Yes.
I like that. Working poor, as I call them, you know, they are at the moment, the working poor can rest assured that they won't have to pay any more taxes. I guess the other question I want to ask is, any more policies that the Green Party is likely to announce leading up to the election?
Oh, I mean, this is only our first announcement out of what's going to be a raft of new policies announcements. Obviously, it's a very, very tight... very tight lid on our future announcements, okay. And I do look forward to talking about them. But what I'm going to say is to look out for announcements, you know, about protecting our environment, around housing, around how do we get to clean energy. And I think if this announcement showed us anything, is that it is absolutely possible to create a vision for a really progressive, transformative society. And, you know, I think many countries around the world, particularly those that don't have the levels of inequality that we do, a lot of these things are already in place. You know, there's actually countries in areas of the world that have a wealth tax. There's countries that have a far more extensive social security net, and they have way lower rates of inequality and rents and house prices. And so it's not like we're creating something that nobody's ever done before. And in some ways, what we're doing is playing catch up with the countries that have shown us that we don't have to accept the sort of levels of inequalities that we have in New Zealand.
Yeah. That's good. And I understand the Prime Minister was also questioned about this morning. Yeah. And the answer was, I would say, a little bit evasive.
Ricardo, it's up to you if you wish to answer. But the question was basically in RNZ this morning, if they were interviewing Jacinda, if she was agree with this policy. And Jacinda said, no, this is not our party policy. But the next question the journalist asked was, do you agree principally? And again, the answer was the same. Personally, I was a bit appalled. I mean, when the question was, if you agree principally, I think the answer really should have been yes. I mean, why anyone would say no to this sort of policy?
And I think those comments show that when we head to the polls, I think voters will have a strong indication of which political party is committed at progressive taxation that doesn't affect our working people and actually targets the wealthy few for the benefit of all of us. It gives you an indication of which political party is supporting a social security net that lifts our people out of poverty, and that it's the Greens. And, you know, I think I don't tend to focus on so much on whether, you know, Labour or New Zealand First are fully supportive of our platform, because at the end of the day, the people that give us a mandate to take these policies into the election and to the negotiating table is you, the voters. And so the best way to send a message to government that you do want a guaranteed minimum income, that you want more support for our people with disabilities, our people who are raising children, of sole parents out there, is to party vote Green and give us the mandate to, when we negotiate with Labour, be able to tell them that people in Aotearoa want these changes and they want them now.
Yeah. Also, Ricardo, I find it absolutely so much necessary of what Green have suggested, because the COVID-19 pandemic hasn't finished, and no one knows how long, and there's a huge unemployment, people are losing their jobs, there's nothing wrong with the minimum wage, you know,
it's like a
guaranteed minimum wage, because that's people need to, if you're without job, you need to still need to pay the rent, you still need to buy the food, and you don't have a job. So I find it's the timing is absolutely right.
We should have done this before the pandemic, because the truth is, ideally, we would have had a fit-for-purpose welfare system that ensure that everyone who, you know, loses their job as a result of this economic and health crisis is well supported. And I think the risk is that if we don't put these changes to ensure that everyone who is unemployed is supported enough, we could be leaving a whole generation of people growing up in debt, growing up in financial hardship. And the consequences of that can be quite long-term. I mean, you know, I work with people who are clawing their way out of debt with the banks, debt with loan companies because they're in hardship. And I think of so many families right now who are having to take loans just to get by. And I think our guaranteed minimum income package will help create a net of security to ensure that our families are well supported. And so I agree with you, Bharti. I think right now it's more important than ever to ensure that we create those support systems for our people. Because we don't know, this won't be the first, this isn't the first, and it won't be the last economic crisis or pandemic for that matter. Yeah. All of the science tells us that as our climate changes and as you know, we become a globalized world, these kind of shocks to our systems may be more common. And so we should have systems in place to protect us.
Definitely, definitely.
If there's anything to be added.
Yeah, so any final words, I suppose, leading up to the election, any messages for our listeners, Ricardo?
Yeah, so I think just touching on welfare, I would say that the message to people out there, I do want to make it clear that the Greens have been the only party campaigning on, you know, consistently campaigning on decoupling work visas for employers and for, you know, granting our migrant communities emergency benefits. Mm-hmm. And, you know, people like myself who come from a migrant background, I'm really looking forward to being in Parliament and actually fighting for our communities, because I think what the past few years shown us is that there's not enough champions for our migrant communities in Parliament, which means that our communities are often left behind.
Yeah.
And I think, you know, we need to be thinking very hard on who's actually going to stick up for our communities and not just let us at the mercy of Winston Peters, who so often uses us for political gain.
Yeah.
So those are my closing words.
Absolutely right. So, all the best for your election campaign and all the best to the Greens. And let's hope we see a Green Party stronger than ever before. And if Labour should be partnering with any party, it should really be Greens instead of New Zealand First.
I would hope so.
Yeah, that's my take on it. So thank you very much, Ricardo, for taking time out for us. And we will stay in touch and hopefully talk to you soon before election time, I suppose. Yeah, and thank you again.
Thanks.
Thank you.
Yeah.
Bye.
Bye. Hanji, and Ricardo. Menendez March ਜਿਹੜੇ ਕਿ ਗ੍ਰੀਨ ਪਾਰਟੀ ਤੋਂ ਇਲੈਕਸ਼ਨ ਦੇ ਕੈਂਡੀਡੇਟ ਨੇ ਆਉਣ ਵਾਲੀ ਇਲੈਕਸ਼ਨ 'ਚ ਤੋਂ ਉਹ ਗੱਲਬਾਤ ਕਰ ਰਹੇ ਸਨ ਜਿਹੜੀ ਬੀਤੇ ਕੱਲ ਪਾਲਿਸੀ ਅਨਾਊਂਸ ਕੀਤੀ ਗਈ ਹੈ ਮੇਰੇ ਖਿਆਲ ਥੋੜ੍ਹਾ ਜਿਹਾ ਪੰਜਾਬੀ 'ਚ ਅਨੁਵਾਦ
ਹਾਂਜੀ ਉਹ ਪੰਜਾਬੀ ਦਾ ਕਰਕੇ ਜੀ ਫਿਰ ਆਪਾਂ ਉਹ ਸਟੇਟਮੈਂਟ
ਹਾਂਜੀ ਫਿਰ
ਉਸ ਤੇ ਗੱਲਬਾਤ
ਹਾਂਜੀ ਸੋ ਜਿਹੜੀ ਪਾਲਿਸੀ ਅਨਾਊਂਸ ਕੀਤੀ ਗਈ ਹੈ ਬੀਤੇ ਕੱਲ ਪਾਵਰਟੀ ਐਕਸ਼ਨ ਪਲਾਨ ਤੋਂ ਉਹਦੇ ਬਰੀਫ ਤਾਂ ਪੋਲਿਸੀ ਦੀ ਹੈ ਕਿ ਜਿਹੜਾ ਇੱਥੇ ਬੈਨੀਫਿਟਸ ਦਾ ਸਿਸਟਮ ਹੈ ਜਿਹਨੂੰ ਸੋਸ਼ਲ ਵੈਲਫੇਅਰ ਜਨਰਲੀ ਕਿਹਾ ਜਾਂਦਾ ਪਰ ਜਿਹੜੇ ਬੈਨੀਫਿਟਸ ਵਰਕ ਐਂਡ ਇਨਕਮ ਦੇ ਥਰੂ ਮਿਲਦੇ ਨੇ ਅਨਇੰਪਲੋਇਮੈਂਟ ਬੈਨੀਫਿਟ ਹੈ ਜਾਂ ਸਿਕਨੈਸ ਬੈਨੀਫਿਟ ਹੈ ਸੋ ਉਹ ਸਿਸਟਮ ਨੂੰ ਗ੍ਰੀਨ ਪਾਰਟੀ ਜਿਹੜੀ ਹੈ ਉਹ ਬਿਹਤਰ ਕਰਨਾ ਚਾਹੁੰਦੀ ਹੈ ਤਾਂ ਕਿ ਜਿਹੜੇ ਕਿਉਂਕਿ ਇਸ ਵਕਤ ਜਿਹੜੇ ਬੈਨੀਫਿਟ ਨੇ ਉਹ ਗੁਜ਼ਾਰਾ ਕਰਨ ਲਈ ਇਨਫ ਨਹੀਂ ਹੈਗੇ ਇਹਨਾਂ ਨੇ ਵੇਜ ਲੋਕਡਾਊਨ ਦੇ ਦੌਰਾਨ ਲੇਬਰ ਪਾਰਟੀ ਨੇ ਜ਼ਰੂਰ ਥੋੜੇ ਜਿਹੇ ਵਧਾਏ ਆ ਪਰ ਸਿਰਫ ਉਹਨਾਂ ਲਈ ਜਿਨ੍ਹਾਂ ਦੀ ਕੋਵਿਡ-19 ਕਰਕੇ ਜੋਬ ਗਈ ਹੈ ਮਤਲਬ ਜਿਨ੍ਹਾਂ ਪਹਿਲਾਂ ਹੀ ਜਿਹੜੇ ਬੇਰੁਜ਼ਗਾਰ ਸੀਗੇ ਉਹਨਾਂ ਨੂੰ ਨਹੀਂ ਟੂ ਟੀਅਰ ਸਿਸਟਮ ਬਲਕਿ 3-tier ਸਿਸਟਮ ਬਣਾ ਦਿੱਤਾ ਇੱਕ ਜਿਹੜੇ ਟੈਂਪਰਰੀ ਮਾਈਗਰੈਂਟ ਜਿਨ੍ਹਾਂ ਨੂੰ ਕੁਛ ਵੀ ਨਹੀਂ ਮਿਲਦਾ ਉਸ ਤੋਂ ਬਾਅਦ ਜਿਹੜੇ ਪਹਿਲਾਂ ਤੋਂ ਬੇਰੁਜ਼ਗਾਰ ਨੇ ਉਹਨਾਂ ਨੂੰ $250 ਮੇਰੇ ਖਿਆਲ ਹਫ਼ਤੇ ਦਾ ਮਿਲਦਾ ਉਸ ਤੋਂ ਬਾਅਦ ਜਿਹੜੇ ਰੀਸੈਂਟਲੀ ਬੇਰੁਜ਼ਗਾਰ ਹੋਏ ਨੇ ਉਹਨਾਂ ਨੂੰ $450 ਮਿਲਦਾ
ਜਿਹੜੀ ਤੁਸੀਂ ਗੱਲਬਾਤ ਕਰ ਰਹੇ ਹੋ ਨਾ ਇਹ ਸਰੋਤੇ ਨੂੰ ਮੈਂ ਧਿਆਨ ਦਿਵਾਉਣਾ ਚਾਹੁੰਦਾ ਕਿ ਇਹ ਜਿਹੜੀ ਆਪਣੀ ਸਾਥੀ ਦਰਸ਼ਨਪਾਲ ਨਾਲ ਗੱਲਬਾਤ ਹੋਈ ਹੈ ਨਾ ਉਹਨੂੰ ਧਿਆਨ ਚ ਰੱਖ ਕੇ ਸੁਣਿਆ ਜਾਵੇ ਕਿਉਂਕਿ ਉੱਥੇ ਵੀ ਗੱਲ ਜਿਹੜੀ ਆ ਸਰਕਾਰੀ ਸਹੂਲਤਾਂ ਦੀ ਹੋ ਰਹੀ ਹੈ
ਹਾਂਜੀ ਇੱਥੇ ਵੀ ਸਰਕਾਰੀ
ਸਹੂਲਤਾਂ ਇਹ ਬਿਲਕੁਲ ਇਹਨੂੰ ਧਿਆਨ ਦੇ ਵਿੱਚ ਰੱਖਿਆ ਜਾਵੇ ਇਹ ਗੱਲ ਇਸ ਕਰਕੇ ਇੰਪੋਰਟੈਂਟ ਬਹੁਤ ਜ਼ਿਆਦਾ ਹੈ
ਹਾਂਜੀ ਤੋਂ ਗ੍ਰੀਨ ਪਾਰਟੀ ਨੇ ਜਿਹੜੀ ਪਾਲਿਸੀ ਕੀਤੀ ਹੈ ਕਿ ਅਗਰ ਉਹ ਆਉਂਦੀ ਸਪਟੰਬਰ 'ਚ ਸਰਕਾਰ ਦਾ ਹਿੱਸਾ ਅਗਰ ਬਣਦੇ ਨੇ ਤਾਂ ਉਹ ਜਿਹੜੇ ਰਿਫੋਰਮ ਸਾਡੇ ਸੋਸ਼ਲ ਵੈਲਫੇਅਰ ਨੂੰ ਕਰਨਾ ਚਾਹੁੰਦੇ ਉਹ ਇਹ ਕਿ ਹਰ ਇੱਕ ਜਿਹੜਾ ਵੀ ਕੋਈ ਵਿਅਕਤੀ ਫੁੱਲ ਟਾਈਮ ਪੇਡ ਇੰਪਲੋਇਮੈਂਟ ਵਿੱਚ ਨਹੀਂ ਹੈ ਸੋ ਉਹ ਵਿਦਿਆਰਥੀ ਵੀ ਹੋ ਸਕਦਾ ਜਾਂ ਕੋਈ ਵੀ ਹੋ ਸਕਦਾ ਉਹਨੂੰ $325 ਪਰ ਵੀਕ ਦਿੱਤੇ ਜਾਣਗੇ ਔਰ ਜਿਹੜੇ ਸੋਲ ਪੇਰੈਂਟਸ ਨੇ ਉਹਨਾਂ ਨੂੰ ਉਹਦੇ ਉਸ ਤੋਂ ਇਲਾਵਾ $110 ਹੋਰ ਟੋਪ ਅਪ ਕੀਤਾ ਜਾਏਗਾ ਤਾਂ ਕਿ ਉਹਨਾਂ ਦਾ ਜਿਹੜਾ ਵੀਕਲੀ 435 ਬਣ ਗਿਆ ਔਰ ਇਹਦੇ ਵਿੱਚ ਇਹ ਮੇਨ ਇਹ ਹੈਗੀ ਆ ਪੋਲਿਸੀ ਕਿਉਂਕਿ ਗ੍ਰੀਨ ਪਾਰਟੀ ਇਸ ਗੱਲ ਨੂੰ ਐਕਨੋਲੇਜ ਕਰਦੀ ਹੈ ਕਿ ਜਿਹੜੇ ਲੋਕ ਬੈਨੀਫਿਟਸ ਦੇ ਨੇ ਉਹ ਉਹਨਾਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਝੱਲਣੀਆਂ ਪੈਂਦੀਆਂ ਨੇ ਉਹ ਥੋੜ੍ਹੇ ਜਿਹੇ ਪੈਸੇ ਪਰ ਵੀਕ ਲੈਣ ਵਾਸਤੇ ਸੋ ਇੱਥੇ ਇਹ ਗੱਲ ਉਹਨਾਂ ਨੇ ਕਲੀਅਰ ਕੀਤੀ ਕਿ ਜਿਹੜੇ ਬੈਨੀਫਿਟਸ ਦੇ ਲੋਕ ਨੇ ਉਹ ਵਿਹਲੜ ਸੁਸਤ ਲੋਕ ਨਹੀਂ ਹੈਗੇ ਉਹਦੇ ਵਿੱਚ ਡਿਸੇਬਿਲਿਟੀਜ਼ ਵਾਲੇ ਲੋਕ ਨੇ ਅਗਰ ਕੋਈ ਫਿਜ਼ੀਕਲੀ ਜਾਂ ਇੰਟੈਲੈਕਚੁਅਲੀ ਡਿਸੇਬਲਡ ਹੈ ਉਹਦਾ ਕਸੂਰ ਨਹੀਂ ਹੈ ਉਹ ਕੁਦਰਤੀ ਉਹ ਵਿਅਕਤੀ ਇਸ ਤਰ੍ਹਾਂ
ਜਿਹਨਾਂ ਲੋਕਾਂ ਦੀ ਅਨੂ ਜੀ ਹੁਣ ਜੌਬ ਚਲੀ ਗਈ ਹੈ ਉਹਨਾਂ ਨੂੰ ਵੀ ਅਸੀਂ ਵਿਹਲੜਾਂ ਦੀ ਕੈਟਾਗਰੀ ਚ ਪਾਵਾਂਗੇ
ਮੇਰਾ ਖਿਆਲ ਹੈ ਫਿਰ ਜਿਹਨਾਂ ਨੇ ਉਹ ਕਮੈਂਟ ਲਿਖਿਆ ਉਹਨਾਂ ਦੇ ਮੁਤਾਬਿਕ ਤਾਂ ਹੋਈ ਹੈ ਜਾਂ ਜਿਹੜੇ ਰਿਡੰਡੈਂਟ ਹੋਏ ਨੇ ਕਾਫੀ ਲੋਕ ਇਹੋ ਜਿਹੇ ਨੇ ਜਿਹਨਾਂ ਦਾ ਕੋਈ ਐਕਸੀਡੈਂਟ ਹੋ ਜਾਂਦਾ ਆ ਉਹ ਪਰਮਾਨੈਂਟਲੀ ਕਿਸੇ ਇੰਜਰੀ ਕਾਰਨ ਡਿਸੇਬਲ ਹੋ ਜਾਂਦੇ ਨੇ ਔਰ ਕੰਮ ਨਹੀਂ ਕਰ ਪਾਉਂਦੇ ਸੋ ਉਹਨਾਂ ਦੀ ਦੇਖਭਾਲ ਕਰਨ ਵਾਸਤੇ ਇਹ ਸਿਸਟਮ ਹੈ ਉਸ ਤੋਂ ਬਾਅਦ ਫਿਰ ਜਿਹੜੇ ਯੰਗ ਪੇਰੈਂਟਸ ਨੇ ਜਾਂ ਕੋਈ ਸਿੰਗਲ ਮਦਰ ਹੈ ਜਾਂ ਕਿਸੇ ਦਾ ਕੋਈ ਡਿਵੋਰਸ ਹੋ ਗਿਆ ਹੈ ਉਹਨੇ ਅਗਰ ਆਪਣੇ ਬੱਚਿਆਂ ਦੀ ਸਾਂਭ ਸੰਭਾਲ ਕਰਨੀ ਹੈ ਉਹ ਕੰਮ ਤੇ ਜਾਣਗੇ ਜਾਂ ਬੱਚੇ ਸਾਂਭਣਗੇ ਸੋ ਉਹਨਾਂ ਵਾਸਤੇ ਸੋਸ਼ਲ ਵੈਲਫੇਅਰ ਹੈ ਜਾਂ ਮੈਂ ਅੱਜ ਰਸਤੇ 'ਚ ਕਿਤੇ ਜਾ ਰਹੀ ਸੀਗੀ ਡਰਾਈਵ ਕਰਦੀ ਮੈਂ ਦੇਖਿਆ ਕਿ ਇੱਕ ਔਰਤ ਡਬਲ ਉਹਦੇ ਕੋਲ ਪ੍ਰੈਮ ਸੀਗੀ ਮਤਲਬ ਕਿ ਉਹਦੇ ਜੋੜੇ ਬੱਚੇ ਨੇ ਤੋ ਉਹ ਜਿਹਦੇ ਜੋੜੇ ਬੱਚੇ ਨੇ ਉਹਨੂੰ ਤਨਖਾਹ ਡਬਲ ਨਹੀਂ ਮਿਲਣੀ ਅਗਰ ਉਹ ਕੰਮ ਤੇ ਜਾਂਦੀ ਹੈ ਔਰਤ ਉਹਨੂੰ ਤਨਖਾਹ ਉਹਨੀ ਹੀ ਮਿਲਣੀ ਹੈ ਪਰ ਉਹਦਾ ਖਰਚ ਬੱਚਿਆਂ ਦਾ ਡਬਲ ਹੈ ਸੋ ਉਹ ਜ਼ਾਹਿਰ ਹੈ ਕਿ ਉਹਨੂੰ ਇਸ ਗੱਲ 'ਚ ਉਹਦਾ ਭਲਾ ਹੈ ਕਿ ਉਹ ਬੱਚਿਆਂ ਦੀ ਦੇਖਭਾਲ ਕਰੇ ਔਰ ਜਿਹੜਾ ਸੋਸ਼ਲ ਵੈਲਫੇਅਰ ਸਿਸਟਮ ਹੈ ਉਹ ਉਹਨੂੰ ਮਦਦ ਕਰੇ ਮਤਲਬ ਇਹ ਲੱਖਾਂ ਐਗਜ਼ਾਮਪਲਸ ਨੇ ਕਿ ਅੱਗੇ ਤੋਂ ਅੱਗੇ ਕਈ ਦਿੱਤੀਆਂ ਜਾ ਸਕਦੀਆਂ ਨੇ ਫਿਰ ਇਸ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਦਾ ਕੋਈ ਫੈਮਿਲੀ ਮੈਂਬਰ ਜਾਂ ਬੱਚਾ ਅਪਾਹਜ ਹੈ ਉਹ ਲੋਕ ਕੰਮ ਨਹੀਂ ਕਰ ਸਕਦੇ ਉਹਨਾਂ ਨੂੰ ਬੱਚੇ ਦੀ
ਵੱਡੀ ਗਿਣਤੀ
ਹਾਂ ਬੱਚੇ ਦੀ ਦੇਖਭਾਲ ਉਹਨਾਂ ਨੂੰ ਕਰਨੀ ਪਏਗੀ ਔਰ ਇਹੋ ਜਿਹੇ ਲੋਕ ਨੇ ਉਹ ਬੱਚਾ ਜਦੋਂ ਐਡਲਟ ਵੀ ਹੋ ਜਾਂਦਾ ਉਹ ਫਿਰ ਵੀ ਅਪਾਹਜ ਹੀ ਆ ਸੋ ਉਹ ਲਾਈਫ ਲੋਂਗ ਰਿਸਪੋਂਸੀਬਿਲਟੀ ਆ ਉਹ ਮਾਪਿਆਂ ਦੀ ਸੋ ਉਸ ਪਰਿਵਾਰ ਚ ਦੋਨੋ ਹਸਬੈਂਡ ਵਾਈਫ ਕੰਮ ਨਹੀਂ ਕਰ ਸਕਣਗੇ ਸੋ ਉੱਥੇ ਸੋਸ਼ਲ ਵੈਲਫੇਅਰ ਦੀ ਲੋੜ ਹੈ ਬਹੁਤ ਸਾਰੀਆਂ ਐਗਜ਼ਾਮਪਲਸ ਨੇ
ਜਦੋਂ ਅਸੀਂ ਗੱਲ ਕਰਦੇ ਜਿਹੜੇ ਜੱਜ ਕਰੌਫਰਡ ਨਹੀਂ ਮੈਂ ਨਾ ਭੁੱਲ ਜਾਂਦਾ ਜਿਹੜੇ ਚਾਈਲਡ ਵੈਲਫੇਅਰ ਦੇ ਨੇ
ਬੀ ਕਰੌਫਰਡ
ਹਾਂ ਜੱਜ ਬੀ ਕਰੌਫਰਡ
ਹਾਂਜੀ ਹਾਂਜੀ
ਉਹ ਮੈਂ ਕਦੀ ਉਹਨਾਂ ਦੀ ਤੁਸੀਂ ਗੱਲਬਾਤ ਸੁਣਿਆ ਕਰੋ ਕਿ ਪਾਵਰਟੀ ਦੀ ਉਹ ਹੈਡ ਨੇ ਓਹਦੇ ਵਿਚ ਅਨੂ ਜੀ ਬਾਰ ਬਾਰ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਕਿ ਜਿਸ ਤਰੀਕੇ ਨਾਲ ਜਿਹੜਾ ਅਪਾਹਜ ਬੱਚਾ ਹੈ ਜਿਹੜਾ ਜਿਹਨੂੰ ਹਰ ਵੇਲੇ 24 ਘੰਟੇ ਕੇਅਰ ਚਾਹੀਦੀ ਹੈ ਉਹਨੂੰ ਜਦੋਂ ਤੁਸੀਂ ਇੰਸਟੀਟਿਊਸ਼ਨ ਦੇ ਵਿਚ ਪਾਉਂਦੇ ਹੋ ਉਹ ਉਸ ਤਰ੍ਹਾਂ ਕੇਅਰ ਨਹੀਂ ਹੁੰਦੀ ਜਿਸ ਤਰੀਕੇ ਨਾਲ ਉਹਦੇ ਮਾਂ ਪਿਓ ਜਾਂ ਉਹਦੇ ਜਿਹੜੇ ਦਾਦਾ ਦਾਦੀ ਨੇ ਉਹ ਕਰ ਸਕਦੇ ਨੇ ਸੋ ਉਹਨਾਂ ਨੂੰ ਆਪਣੀ ਨੌਕਰੀ ਜਿਹੜੀ ਆ ਉਹ ਛੱਡਣੀ ਪੈਂਦੀ
ਹਾਂਜੀ
ਵਿਹਲੜ ਨਹੀਂ ਹੈਗੇ
ਬਿਲਕੁਲ ਬਿਲਕੁਲ ਮਜਬੂਰੀਆਂ ਕਰਕੇ ਲੋਕ ਜਿਹੜੇ ਨੇ ਉਹ ਕੰਮ ਨਹੀਂ ਕਰ ਸਕਦੇ ਮਜਬੂਰੀਆਂ ਨੇ ਸ਼ਾਇਦ ਕੋਈ ਬਹੁਤ ਛੋਟੀ ਜਿਹੀ ਪਰਸੈਂਟੇਜ ਵਿਹਲੜਾਂ ਦੀ ਹੋਊਗੀ ਵੀ ਪਰ ਜਿਹੜੇ ਮਜੋਰਿਟੀ ਲੋਕ ਨੇ ਉਹਨਾਂ ਦੀਆਂ ਮਜਬੂਰੀਆਂ ਨੇ ਇਸ ਕਰਕੇ ਕੰਮ ਨਹੀਂ ਉਹ ਕਰ ਪਾਉਂਦੇ ਫਿਰ ਉਸ ਤੋਂ ਬਾਅਦ ਅਗਲਾ ਜਿਹੜਾ ਮੈਂ ਉਹਨਾਂ ਨਾਲ ਜ਼ਿਕਰ ਕੀਤਾ ਮਟੀਰੀਆ ਟੂਰਾ ਜਿਹੜੇ ਇਸ ਤੋਂ 2017 ਦੀ ਇਲੈਕਸ਼ਨ ਜਦੋਂ ਸੀ ਉਦੋਂ ਉਹ ਕੋ ਪ੍ਰੈਜ਼ੀਡੈਂਟ ਸਨ ਗ੍ਰੀਨ ਪਾਰਟੀ ਦੇ ਤੋ ਉਹਨਾਂ ਨੇ ਉਸ ਵਕਤ ਇੱਕ ਆਪਣਾ ਪਰਸਨਲ ਐਕਸਪੀਰੀਅੰਸ ਸ਼ੇਅਰ ਕੀਤਾ ਕਿ ਜਦੋਂ ਉਹ ਯੰਗ ਸਨ ਤੋ ਸੋਲੋ ਮਮ ਸੀਗੇ ਤੋ ਉਹਨਾਂ ਨੂੰ ਬੈਨੀਫਿਟ ਜਿਹੜਾ ਮਿਲਦਾ ਸੀਗਾ ਉਹ ਇਨਫ ਨਹੀਂ ਸੀ ਸੋ ਉਹਨਾਂ ਨੂੰ ਥੋੜਾ ਝੂਠ ਬੋਲਣਾ ਪਿਆ ਤਾਂ ਕਿ ਉਹਨਾਂ ਨੂੰ ਹੋਰ ਬੈਨੀਫਿਟ ਮਿਲੇ ਤਾਂ ਕਿ ਉਹਨਾਂ ਦਾ ਗੁਜ਼ਾਰਾ ਹੋ ਸਕੇ ਤੋ ਉਸ ਗੱਲ ਕਰਕੇ ਉਹਨਾਂ ਨੂੰ ਇੰਨਾ ਜ਼ਿਆਦਾ ਖਿੱਚ ਧੂ ਉਹਨਾਂ ਦੀ ਹੋਈ ਕਿ ਉਹਨਾਂ ਨੂੰ ਫਾਈਨਲੀ ਰੈਜ਼ਿਗਨੇਸ਼ਨ ਦੇਣਾ ਪਿਆ ਆਪਣੀ ਪਾਰਟੀ ਤੋਂ ਹਾਂ ਸੱਚ ਬੋਲਣ ਦੀ ਪਰ ਉਹ ਪੁਆਇੰਟ ਇਹ ਹਾਈਲਾਈਟ ਕਰ ਰਹੇ ਸੀਗੇ ਕਿ ਸਾਡਾ ਵੈਲਫੇਅਰ ਸਿਸਟਮ ਜਿਹੜਾ ਆ ਉਹ ਇਨਐਡੀਕੁਏਟ ਹੈ ਇਹਦੇ ਵਿੱਚ ਸੁਧਾਰ ਕਰਨ ਦੀ ਲੋੜ ਹੈ ਸੋ ਉਦੋਂ ਵੀ ਗ੍ਰੀਨ ਪਾਰਟੀ ਦੀਆਂ ਜਿਹੜੀਆਂ ਪੋਲਿਸੀਜ਼ ਸੀਗੀਆਂ ਇਹੋ ਹੀ ਉਹਨਾਂ ਨੇ ਅਨਾਊਂਸ ਕੀਤਾ ਸੀਗਾ ਵੈਲਫੇਅਰ ਸਿਸਟਮ 'ਚ ਸੁਧਾਰ ਕਰਨ ਲਈ ਸੋ ਹੁਣ ਵੀ ਉਹ ਇਹ ਸੁਧਾਰ ਕਰਨ ਦਾ ਇਹ ਵੀ ਇੱਕ ਕਾਰਨ ਹੈ ਕਿ ਜਿਹੜੇ ਆਮ ਸਧਾਰਨ ਲੋਕ ਨੇ ਗਰੀਬ ਨੇ ਗੁਜ਼ਾਰਾ ਨਹੀਂ ਹੁੰਦਾ ਉਹਨਾਂ ਨੂੰ ਝੂਠ ਨਾ ਬੋਲਣਾ ਪਵੇ ਉਹ ਇੱਕ ਇੱਜ਼ਤਦਾਰ ਤਰੀਕੇ ਨਾਲ ਮਦਦ ਮੰਗ ਸਕਣ
ਬਿਲਕੁਲ
ਇਹ ਇੱਥੇ ਪਰਪਜ਼ ਹੈ ਹੋਰ ਜਿਹੜੀ ਗੱਲਬਾਤ ਚੱਲੀ ਹਾਂ ਜਿਹੜੇ ਇਹ ਅਸੀਂ ਕਿ ਅਸੀਂ ਰਿਕਾਰਡੋ ਦੇ ਖਿਆਲ ਜਾਣਨਾ ਚਾਹੁੰਦੇ ਸੀਗੇ ਇਹ ਬਾਰੇ ਕਿ ਜਿਹੜਾ ਮਾਈਗ੍ਰੈਂਟ ਕਮਿਊਨਿਟੀਜ਼ 'ਚ ਕਾਫੀ ਵਾਰੀ ਜਾਂ ਜਨਰਲੀ ਵੀ ਬੈਨੀਫਿਸ਼ਰੀ ਬੈਸ਼ਿੰਗ ਬਹੁਤ ਹੁੰਦੀ ਹੈ ਕਿ ਜਿਹੜਾ ਕਿਹਾ ਜਾਂਦਾ ਕਿ ਵਿਹਲੜ ਲੋਕ ਨੇ ਹਾਂਜੀ ਹਾਂ ਮੇਰਾ ਖਿਆਲ ਉਹਦੇ 'ਚ
ਕਵਰ ਕਰ ਲੈਂਦੇ ਹਾਂ
ਹਾਂਜੀ
ਇਹਦੇ ਵਿੱਚ ਜਿਹੜੀ ਇੱਕ ਹੋਰ ਗੱਲ ਜਿਹੜੇ ਉਹਨਾਂ ਦੇ ਵਿਚਾਰ ਲਏ ਸੀ ਉਹ ਵੀ ਸੀਗੇ ਕਿ ਦੋਸਤੋ ਘੱਟੋ ਘੱਟ ਮੈਨੂੰ ਇਹ ਸੁਣ ਕੇ ਬਹੁਤ ਅਫਸੋਸ ਹੋਇਆ ਜਿਸ ਤਰੀਕੇ ਨਾਲ ਸਾਡੇ ਪ੍ਰਧਾਨ ਮੰਤਰੀ ਨੇ ਅੱਜ ਰੇਡੀਓ ਇੰਟਰਵਿਊ 'ਤੇ ਜਿਹੜਾ ਜਵਾਬ ਦਿੱਤਾ ਉਹ ਮੈਂ ਤੁਹਾਡੇ ਨਾਲ ਪੰਜਾਬੀ 'ਚ ਸ਼ੇਅਰ ਕਰਦਾ ਉਹਨਾਂ ਨੂੰ ਪੁੱਛਿਆ ਗਿਆ ਸੀਗਾ ਕਿ ਜਿਹੜੀ ਇਹ ਨਵੀਂ ਪਾਲਿਸੀ ਹੈ ਗਰੀਬੀ ਖਤਮ ਕਰਨ ਦੀ ਜਾਂ ਜਿਹੜੇ ਲਤਾੜੇ ਹੋਏ ਨੇ ਉਹਨਾਂ ਨੂੰ ਹੋਰ ਬੈਨੀਫਿਟ ਦੇਣ ਦੀ ਉਹਦੇ ਨਾਲ ਤੁਸੀਂ ਸਹਿਮਤ ਹੋ ਤੇ ਉਹ ਕਹਿੰਦੇ ਕਿ ਨਹੀਂ ਇਹ ਸਾਡੀ ਪਾਰਟੀ ਦੀ ਪਾਲਿਸੀ ਨਹੀਂ ਹੈਗੀ ਬਿਲਕੁਲ ਉਸੇ ਤਰੀਕੇ ਦੇ ਨਾਲ ਜਦੋਂ ਜਦੋਂ ਇਹਨਾਂ ਨੂੰ ਜਦੋਂ ਸ਼ੇਨ ਜੋਨਸ ਨੇ
ਇਹਨਾਂ
ਨੂੰ ਸਵਾਲ ਕਰੇ ਨਹੀਂ ਇਹ ਸਾਡੀ ਪਾਰਟੀ ਨਾ ਇਹ ਬਿਲਕੁਲ ਬਿਲਕੁਲ ਬਕਵਾਸ ਗੱਲ ਹੈ ਜੀ ਕਿ ਤੁਸੀਂ ਇੱਕ ਪਾਰਟੀ ਦੀ ਕੋਲੀਸ਼ਨ 'ਚ ਹੋ ਤੁਸੀਂ ਇੱਦਾਂ ਨਹੀਂ ਕਰ ਸਕਦੇ ਹੈਗੇ ਡਿਨਾਈ ਹਰ ਇੱਕ ਚੀਜ਼ ਨੂੰ ਤੁਸੀਂ ਹੁਣ ਤੱਕ ਡਿਨਾਈ ਕਰਦੇ ਆਉਂਦੇ
ਹੋ
ਪਰ ਉਸ ਤੋਂ ਇਲਾਵਾ ਜਿਹੜੀ ਜਿਹੜੀ ਇੱਥੇ ਤੱਕ ਗੱਲ ਖਤਮ ਹੋ ਜਾਂਦੀ ਤੇ ਸ਼ਾਇਦ ਇੰਨਾ ਮਾੜਾ ਨਹੀਂ ਸੀਗਾ ਫਿਰ ਜਰਨਲਿਸਟ ਨੇ ਉਹਨੂੰ ਸਵਾਲ ਪੁੱਛਿਆ ਵੀ ਤੁਸੀਂ ਸਿਧਾਂਤਕ ਤੌਰ ਦੇ ਉੱਪਰ ਤੁਸੀਂ ਇਸ ਮਸਲੇ ਨਾਲ ਸਹਿਮਤ ਹੋ ਉਹਨਾਂ ਨੇ ਫਿਰ ਵੀ ਕਿ ਨਹੀਂ ਇਹ ਸਾਡੀ ਪਾਰਟੀ ਦੀ ਪਾਲਿਸੀ ਨਹੀਂ ਹੈ ਕਿਉਂਕਿ ਦੋਸਤੋ ਇੱਦਾਂ ਨਹੀਂ ਹੁੰਦੀ ਹੈਗੀ ਕਿ ਤੁਸੀਂ ਤੁਹਾਡੀ ਪਾਰਟੀ ਦੀ ਇਹ ਪਾਲਿਸੀ ਨਹੀਂ ਹੈਗੀ ਪਰ ਤੁਸੀਂ ਸਿਧਾਂਤਕ ਤੌਰ ਦੇ ਉੱਪਰ ਕਿਸੇ ਆਪਣੇ ਵਿਰੋਧੀ ਦੇ ਵਿਚਾਰ ਨਾਲ ਵੀ ਤੁਸੀਂ ਸਹਿਮਤ
ਹੋ ਸਕਦੇ ਹੋ ਹਾਂ ਸੋ ਤੁਹਾਨੂੰ ਉਹ ਸਿਧਾਂਤ ਬਾਰੇ ਪੁੱਛਿਆ ਜਾ ਰਿਹਾ ਕਿ ਤੁਸੀਂ ਇਹਦੇ ਨਾਲ ਸਹਿਮਤ ਹੈਗੇ ਹੋ ਕਿ ਨਹੀਂ ਪਾਰਟੀ ਪੋਲਿਟਿਕਸ ਨੂੰ ਇੱਕ ਪਾਸੇ ਰੱਖ ਕੇ ਤੋ ਜਵਾਬ ਓਬਵੀਅਸਲੀ ਉਹ ਜਵਾਬ ਨਹੀਂ ਦੇਣਾ ਚਾਹੁੰਦੇ ਸੀਗੇ ਉਹ ਚੀਜ਼ ਦਾ ਕਿਉਂਕਿ ਉਹ ਜਿਹੜੇ ਪਾਸੇ ਨੂੰ ਵੀ ਜਵਾਬ ਦੇਣਗੇ ਉਹ ਕਿਸੇ ਨਾ ਕਿਸੇ ਕੈਂਪ ਚੋਂ ਉਹਨਾਂ ਦੀਆਂ ਵੋਟਾਂ ਜਿਹੜੀਆਂ ਘਟਣਗੀਆਂ ਸੋ ਇਸ ਵਕਤ ਕਿਉਂਕਿ 19 ਸਪਟੈਂਬਰ ਨੂੰ ਇੱਥੇ ਜਨਰਲ ਇਲੈਕਸ਼ਨ ਸੋ ਹਰ ਮੇਰਾ ਖਿਆਲ ਉਹ ਪੋਜੀਸ਼ਨ ਕਰ ਰਹੇ ਨੇ ਪੋਲੀਟੀਸ਼ੀਅਨਸ ਜਿਹੜੇ ਨੇ ਆਪਣੇ ਆਪ ਨੂੰ ਵੱਧ ਤੋਂ ਵੱਧ ਵੋਟਾਂ ਵਾਸਤੇ ਅਲਾਈਨ ਕਰ ਰਹੇ ਨੇ ਪੋਜੀਸ਼ਨ ਕਰ ਰਹੇ ਨੇ ਇਸ ਕਰਕੇ ਇਸ ਤਰ੍ਹਾਂ ਦੇ ਜਿਹੜੇ ਸਵਾਲ ਨੇ ਉਹਨਾਂ ਦੇ ਜਵਾਬ ਨਹੀਂ ਦਿੱਤੇ ਜਾ ਰਹੇ ਪਰ ਅਗਰ ਕੋਈ ਇਹ ਥੋੜੇ ਗੱਟਸ ਵਾਲੇ ਲੋਕ ਹੋਣ ਤਾਂ ਬਕਾਇਦਾ ਉਹਦਾ ਜਵਾਬ ਦੇਣ ਔਰ ਉਹਦੇ ਨਾਲ ਇਹਨਾਂ ਦੀ ਲੋਕਾਂ ਦੀਆਂ ਨਜ਼ਰਾਂ ਵਿੱਚ ਇਹਨਾਂ ਦੀ ਇੱਜ਼ਤ ਹੋਰ ਜ਼ਿਆਦਾ ਬਣੇਗੀ ਜਾਂ ਕ੍ਰੈਡੀਬਿਲਿਟੀ ਬਣੇਗੀ ਅਗਰ ਇਹ ਜਵਾਬ ਦੇਣ ਚੀਜ਼ਾਂ ਦਾ
ਜਦੋਂ ਇਰਾਕ ਦੀ ਵਾਰ ਹੋਈ ਹੈ ਇੰਗਲੈਂਡ 'ਚ ਸੀਗੀ ਉਦੋਂ ਅਸੀਂ ਲੇਬਰ ਪਾਰਟੀ ਦੇ ਉਹਦੇ ਕੁੱਕ ਮਿਸਟਰ ਕੀ ਸੀਗਾ ਉਹਨਾਂ ਨਾਮ
ਰੋਬਿਨ
ਕੁੱਕ ਹੋਰ ਵੀ ਜਿਹੜੇ ਸੀਗੇ ਉਹਨਾਂ ਦੇ ਲੇਬਰ ਪਾਰਟੀ ਦੇ ਆਪਣੇ ਔਰ ਉਹ ਡਟ ਕੇ ਖਿਲਾਫ਼ ਆਪਣੀ ਪਾਰਟੀ ਦੇ ਖਿਲਾਫ਼ ਬੋਲਿਆ ਕਿ ਇਰਾਕ ਜਿਹੜੀ ਵਾਰ ਹੋਇਆ ਇਹ ਗਲਤ ਹੈ ਪ੍ਰਿੰਸੀਪਲੀ ਉਹਨਾਂ ਨੂੰ ਨਹੀਂ ਠੀਕ ਲੱਗਦਾ ਚਾਹੇ ਪਾਰਟੀ ਪੋਲਿਸੀ ਜਿਹੜੀ ਉਹਨਾਂ ਦੀ ਮਰਜ਼ੀ ਦੋਸਤੋ ਇਹ ਮਤਲਬ ਅਸੀਂ ਇੱਕ ਇਹ ਅਦਾਰੇ ਨੂੰ ਅਸੀਂ ਟਾਰਗੇਟ ਨਹੀਂ ਕਰਨਾ ਚਾਹੁੰਦੇ ਪਰ ਇਹ ਬਹੁਤ ਇੰਪੋਰਟੈਂਟ ਹੈ ਕਿ ਜਿਹੜੀ ਇਹ ਲੋਕਾਂ ਦੇ ਵਿੱਚ ਇਹੋ ਜਿਹੀ ਬਿਲਕੁਲ ਗਲਤ ਆ ਅਸੀਂ ਇਹਨੂੰ ਸਮਝਦੇ ਹਾਂ ਵੀ ਇਹ ਗੱਲ ਫੈਲਾਈ ਜਾ ਰਹੀ ਹੈ ਔਰ ਅਦਾਰਾ ਵੀ ਇਹ ਰੇਡੀਓ ਸਪਾਈਸ ਹੈ ਜਿਹੜੇ ਉਹਨਾਂ ਦੀ ਆਪਣੀ ਜਿਹੜੀ
ਫੇਸਬੁੱਕ
ਉਹਦੇ ਉੱਪਰ ਟਾਈਟਲ ਇਹਨਾਂ ਦਾ ਬਹੁਤ ਨਿਰਾਸ਼ਾਜਨਕ ਹੈ ਟਾਈਟਲ ਹੈ ਜੀ ਏਸੀ ਪਾਲਿਸੀ ਨੂੰ ਲੈ ਕੇ ਨਿਊਜ਼ੀਲੈਂਡ ਗ੍ਰੀਨ ਪਾਰਟੀ ਕਰਾਵੇਗੀ ਵਿਲੜਾਂ ਨੂੰ ਐਸ਼ ਸੋ ਅੱਗੇ ਲਿਖਦੇ ਨੇ ਕਿ ਗ੍ਰੀਨ ਪਾਰਟੀ ਦੇਵੇਗੀ ਵਿਲੜਾਂ ਨੂੰ ਪੈਸੇ ਐਨਜ਼ੈਡ ਗ੍ਰੀਨ ਪਾਰਟੀ ਨੇ ਅੱਜ ਆਪਣੀ ਵੱਡੀ ਪਾਲਿਸੀ ਦਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਉਹ ਹਰ ਵਿਅਕਤੀ ਨੂੰ ਪ੍ਰਤੀ ਹਫ਼ਤਾ $325 ਦੇਵੇਗੀ ਅਤੇ ਜ਼ਿਆਦਾ ਤਨਖਾਹ ਲੈਣ ਵਾਲੇ ਅਤੇ ਅਮੀਰ ਵਿਅਕਤੀਆਂ ਕੋਲੋਂ ਹੋਰ ਵਧੇਰੇ ਟੈਕਸ ਵਸੂਲਿਆ ਜਾਵੇਗਾ ਸੋ ਆਹ ਜਿਹੜਾ ਉੱਪਰ ਟਾਈਟਲ ਹੈ ਇਹ
$335 ਪਰ ਵੀਕ ਤੇ ਐਸ਼ ਹੀ ਹੈ ਨਾ ਅੱਜ ਕੱਲ ਦੇ ਤੌਰ ਤੇ
ਬਹੁਤ ਜ਼ਿਆਦਾ ਹੈ
ਗਲਤ ਹੈ ਹਾਂ ਗਲਤ
ਹੈ ਸੋ ਇਹਦੇ ਵਿੱਚ ਜਿਹੜੀ ਆਪਾਂ ਰਿਕਾਰਡੋ ਨਾਲ ਵੀ ਗੱਲਬਾਤ ਕੀਤੀ ਸੀਗੀ ਅਸੀਂ ਮੇਰੇ ਖਿਆਲ ਇਸ ਰੇਡੀਓ ਮਾਧਿਅਮ ਤੋਂ ਅਸੀਂ ਹਜ਼ਾਰਾਂ ਵਾਰੀ ਇਹ ਗੱਲ ਕਰ ਚੁੱਕੇ ਹਾਂ ਔਰ ਅਸੀਂ ਘੱਟੋ ਘੱਟ ਜਿਹੜੇ ਇਸ ਜਿਹੜਾ ਇਹ ਅਦਾਰਾ ਹੈ ਓਬਵੀਅਸਲੀ ਇਹਨੂੰ ਚਲਾਉਣੇ ਵਾਲੇ ਜਿਹੜੇ ਹੁਣ ਇਹ ਕੰਪਿਊਟਰ ਨੇ ਤਾਂ ਲਿਖੀ ਨਹੀਂ ਇਹ ਗੱਲਬਾਤ ਕਿਸੇ ਇਨਸਾਨ ਨੇ
ਲਿਖੀ ਹੈ
ਅਸੀਂ ਇਹਨਾਂ ਕੋਲ ਥੋੜ੍ਹੀ ਜਵਾਬ ਦੇ ਹੀ ਚਾਹਾਂਗੇ ਉਹ ਇਸ ਤਰੀਕੇ ਦੇ ਨਾਲ ਕਿ ਤੁਸੀਂ ਖੁਦ ਮਾਈਗਰੈਂਟ ਹੋ ਮੈਂ ਇਹਨਾਂ ਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਉਹਨੂੰ ਜੀ ਕਿ ਜਿਹੜਾ ਇੱਕ ਜਿਹੜਾ ਕਾਰਨ ਹੈ ਜਿਹਦੇ ਕਰਕੇ ਇਹਨਾਂ ਨੂੰ ਆਪਣਾ ਮੁਲਕ ਛੱਡਣਾ ਪਿਆ ਆਪਣੇ ਭੈਣ ਭਰਾ ਆਪਣਾ ਪਿੰਡ ਆਪਣਾ ਸ਼ਹਿਰ ਸਾਰਾ ਕੁਛ ਉੱਥੋਂ ਛੱਡ ਕੇ ਇਹਨਾਂ ਦੇ ਇਹ ਖੁਦ ਆਏ ਨੇ ਜਾਂ ਇਹਨਾਂ ਦੇ ਬਾਪ ਦਾਦੇ ਆਏ ਨੇ ਬਹੁਤ ਚਿਰ ਪਹਿਲਾਂ ਆਏ
ਦੂਸਰੀ ਤੀਸਰੀ ਚੌਥੀ ਜਨਰੇਸ਼ਨ
ਇੱਕ ਕਾਰਨ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਮੇਰੇ ਖਿਆਲ ਦੇ ਨਾਲ ਇੱਕ ਕਾਰਨ ਇਹ ਹੈ ਕਿ ਹਿੰਦੁਸਤਾਨ ਔਰ ਦੂਸਰੇ ਜਿਹੜੇ ਆਪਣੇ ਰਿਕਾਰਡੋ ਇਹ ਬ੍ਰਾਜ਼ੀਲ ਤੋਂ
ਮੈਕਸੀਕੋ
ਮੈਕਸੀਕੋ ਤੋਂ ਨੇ ਅਸੀਂ ਜਾਣਦੇ ਹਾਂ ਮੈਕਸੀਕੋ ਦੇ ਵਿੱਚ ਕਿੰਨੀ ਗਰੀਬੀ ਹੈ ਔਰ ਕਿਸ ਤਰੀਕੇ ਨਾਲ ਉੱਥੇ ਗੁੰਡਾਗਰਦੀ
ਇੰਟਰਨੈਸ਼ਨਲ ਸਟੂਡੈਂਟ ਆਏ ਸਨ ਰਿਕਾਰਡੋ ਇੱਥੇ
ਸੋ ਮੈਂ ਇਹਨਾਂ ਨੂੰ ਮੇਰੇ ਹਿਸਾਬ ਦੇ ਨਾਲ ਜਿਹੜਾ ਇੱਕ ਕਾਰਨ ਹੈ ਕਿ ਜਿਹਦੇ ਕਰਕੇ ਆਪਣਾ ਮੁਲਕ ਸਾਨੂੰ ਛੱਡ ਕੇ ਆਉਣਾ ਪੈਂਦਾ ਉਹ ਇਹ ਹੈ ਕਿ ਸਾਡੇ ਮੁਲਕਾਂ ਦਾ ਜਿਹੜੀ ਵੈਲਫੇਅਰ ਸਟੇਟ ਹੈ ਜਿਹੜੀਆਂ ਸਰਕਾਰੀ ਸਹੂਲਤਾਂ ਨੇ ਚਾਹੇ ਉਹ ਐਜੂਕੇਸ਼ਨ ਦੀ ਹੋਵੇ ਚਾਹੇ ਉਹ ਗਰੰਟੀ ਹੋਵੇ ਨੌਕਰੀ ਦੀ ਹੋਵੇ ਚਾਹੇ ਉਹ ਬੇਰੁਜ਼ਗਾਰੀ ਭੱਤਾ ਹੋਵੇ ਤੁਹਾਡੇ ਸਾਹਮਣੇ ਸਾਥੀ ਜੀ ਗੱਲ ਕਰਕੇ ਗਏ ਨੇ ਕਿਸਾਨਾਂ ਦੀਆਂ ਜਿਹੜੀਆਂ ਪ੍ਰੋਬਲਮ ਨੇ ਉਹ ਸਹੂਲਤਾਂ ਜਿਹੜੀਆਂ ਹੌਲੀ ਹੌਲੀ ਖਤਮ ਕੀਤੀਆਂ ਜਾ ਰਹੀਆਂ ਇੱਕ ਘੰਟਾ ਪਿਛਲੇ ਹਫ਼ਤੇ ਗੱਲਬਾਤ ਹੋਈ ਹੈ ਡਾਕਟਰ ਸੁਖਪਾਲ ਹੋਣਾਂ ਦੇ ਨਾਲ ਕਿ ਜਿਹੜਾ ਵੈਲਫੇਅਰ ਸਿਸਟਮ ਚੱਲ ਵੀ ਰਿਹਾ ਉਹ ਵੀ ਉਹਤੇ ਵੀ ਉਹ ਜਿਹੜਾ ਆ ਆਪਣੇ ਡਾਕਾ ਮਾਰਿਆ ਜਾ ਰਿਹਾ ਔਰ ਉਹ ਉਹਨਾਂ ਚੀਜ਼ਾਂ ਤੋਂ ਤੰਗ ਹੋ ਕੇ ਅਸੀਂ ਆ ਮੁਲਕਾਂ ਦੇ ਵਿੱਚ ਆਉਂਦੇ ਹਾਂ ਇੱਕ ਬਿਹਤਰ ਜ਼ਿੰਦਗੀ ਵਾਸਤੇ ਕਿਉਂਕਿ ਸਰਕਾਰੀ ਸਹੂਲਤਾਂ ਜਿਹੜੀਆਂ ਨੇ ਜਿਹੜਾ 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 ਜਿਹਨੂੰ ਹਿੰਦੁਸਤਾਨ ਨੂੰ ਸੋਸ਼ਲਿਸਟ ਰਿਪਬਲਿਕ ਆਫ ਇੰਡੀਆ ਕਿਹਾ ਜਾਂਦਾ ਹੈ ਔਰ ਕਾਗਜ਼ਾਂ ਦੇ ਵਿੱਚ ਜਦੋਂ ਦਾ ਮੁਲਕ ਚੱਲਿਆ ਉਹਦੇ ਵਿੱਚ ਚੀਜ਼ਾਂ ਹੈ ਵੀ ਨੇ ਇਹ ਪਰ ਉਹ ਕਾਗਜ਼ਾਂ ਦੇ ਵਿੱਚ ਨੇ ਉਹਨੂੰ ਮੁਹੱਈਆ ਨਹੀਂ ਹੋਈਆਂ ਔਰ ਜਿਹੜੀਆਂ ਮੁਹੱਈਆ ਹੁਣ ਤੱਕ ਪੂਰੀਆਂ ਸੀਗੀਆਂ ਉਹਨੂੰ ਉਹ ਪਰ ਇਸ ਮੁਲਕ ਦੇ ਵਿੱਚ ਘੱਟੋ ਘੱਟ ਉਸ ਮੁਲਕ ਦੇ ਮੁਕਾਬਲੇ ਉਹ ਜਿਹੜੀਆਂ ਸਰਕਾਰੀ ਸਹੂਲਤਾਂ ਨੇ ਉਹ ਮੁਹੱਈਆ ਹੋ ਰਹੀਆਂ ਨੇ ਔਰ ਇਹ ਜਿਹੜੀ ਪੋਲਿਸੀ ਹੈ ਇਹ ਵੀ ਇੱਕ ਸਰਕਾਰੀ ਸਹੂਲਤ ਹੈ ਜਿਵੇਂ ਤੁਹਾਡਾ ਸਕੂਲੀ ਸਿੱਖਿਆ ਦੀ ਮੈਡੀਕਲ ਹੋਸਪਿਟਲ ਦੀ ਟਰਾਂਸਪੋਰਟ ਦੀ ਸਬਸਿਡੀ ਜਾਂ ਹੋਰ ਜਿੰਨੀਆਂ ਵੀ ਹੁਣ
ਵੇਜ ਸਬਸਿਡੀ
ਮੈਂ ਇਹ ਵੀ ਪੁੱਛਣਾ ਚਾਹੁੰਦਾ ਕਿ ਵੇਜ ਸਬਸਿਡੀ ਕੀ ਸੀਗੀ ਕਿਉਂਕਿ ਲੋਕਾਂ ਨੇ ਕੰਮ ਨਹੀਂ ਕੀਤਾ
ਫਿਰ ਵੀ ਉਹ ਇੰਪਲੋਇਰਸ ਨੂੰ ਜਿਹੜੀ ਆ ਵੇਜ ਸਬਸਿਡੀ ਦਿੱਤੀ ਗਈ ਤਾਂ ਕਿ ਉਹ ਆਪਣੇ ਸਟਾਫ ਨੂੰ ਪੇ ਕਰ ਸਕਣ ਘਰ ਬੈਠਿਆਂ ਨੂੰ ਉਹਦੇ ਵਿੱਚੋਂ ਕਾਫੀ ਸਾਰੇ ਬਿਜ਼ਨਸ ਵਾਲਿਆਂ ਨੇ ਇਹ ਵੀ ਸ਼ਿਕਾਇਤਾਂ ਕੀਤੀਆਂ ਕਿ ਹਾਂ ਉਹ ਤਾਂ ਅਸੀਂ ਇੰਪਲੋਇਜ਼ ਨੂੰ ਦਿੱਤੀ ਪਰ ਸਾਨੂੰ ਕੀ ਦਿੱਤਾ ਤੁਸੀਂ ਸੋਚ ਕੇ ਦੇਖੋ ਤੁਹਾਡੇ ਓਵਰ ਹੈਡਸ ਕੋਸਟ ਮੈਨੂੰ ਲੱਗਦਾ ਕਿ ਸ਼ਾਇਦ ਲੇਬਰ ਦੀ ਜਿਹੜੀ ਕੋਸਟ ਹੈ ਸਟਾਫ ਦੀ ਕੋਸਟ ਹੈ ਵਨ ਆਫ ਦ ਬਿਗੈਸਟ ਕੋਸਟ ਹੋਊਗੀ ਵੇਜਿਸ ਦੀ ਸੋ ਉਹ ਤੁਹਾਨੂੰ ਸਰਕਾਰ ਨੇ 12 ਹਫ਼ਤੇ ਲਗਾਤਾਰ ਪਹਿਲਾਂ ਪੇ ਕੀਤੀ ਹੈ ਫਿਰ 8 ਹਫ਼ਤੇ ਹੋਰ ਐਕਸਟੈਂਸ਼ਨ ਦਿੱਤੀ ਹੈ ਸੋ ਉਹਦੇ ਵਿੱਚੋਂ ਉਹ ਸਰਚ ਕਰ ਸਕਦੇ ਨੇ ਲੋਕੀ ਜਾ ਕੇ ਸਾਰਾ ਉੱਥੇ ਪਿਆ ਆ ਐਮ ਐਸ ਟੀ ਦੀ ਵੈਬਸਾਈਟ ਤੇ ਕਿਹੜੇ ਇੰਪਲੋਇਰ ਨੇ ਕਿੰਨੀ ਵੇਜ ਸਬਸਿਡੀ ਲਈ ਆ ਸੋ ਉਹਦੇ ਤੋਂ ਕਾਫੀ ਸਾਰੇ ਆਪਣੀ ਕਮਿਊਨਿਟੀ ਦੇ ਬਿਜ਼ਨਸਾਂ ਦੇ ਨਾਂ ਲੱਭ ਜਾਂਦੇ ਨੇ ਪਤਾ ਲੱਗ ਜਾਂਦਾ ਕਿੰਨੀ ਉਹਨਾਂ ਨੇ ਲਈ ਹੈ ਸੋ ਉਹ ਤੁਹਾਡੀ ਮਦਦ ਕੀਤੀ ਆ ਸਰਕਾਰ ਨੇ ਟੈਕਸ ਪੇਅਰ ਦੇ ਪੈਸੇ ਚੋਂ ਜਾਂ ਪਬਲਿਕ ਮਨੀ ਚੋਂ ਖਜ਼ਾਨੇ ਚੋਂ ਉਹ ਉਸੇ ਖਜ਼ਾਨੇ ਚੋਂ ਜੇ ਉਹ ਗਰੀਬਾਂ ਦੀ ਬੇਰੁਜ਼ਗਾਰਾਂ ਦੀ ਮਦਦ ਕਰਨਾ ਚਾਹੁੰਦੀ ਹੈ ਤਾਂ ਤੁਹਾਨੂੰ ਇੰਨੀ ਉਹ ਕਿਉਂ ਗਲਤ
ਲੱਗਦੀ ਹੈ ਇਹਦਾ ਪਰਫੈਕਟ ਐਗਜ਼ਾਮਪਲ ਇਹ ਹੈ ਕਿ ਭਾਰਤ ਦੇ ਵਿੱਚ 4 ਘੰਟੇ ਦਾ ਲੋਕਡਾਊਨ ਦਾ ਨੋਟਿਸ ਦੇ ਕੇ ਜੋ ਮਜ਼ਦੂਰਾਂ ਦੀ ਉੱਥੇ ਹਾਲਤ ਹੋਈ ਹੈ ਹਨਾ ਉਹਨਾਂ ਨੇ ਸੁਸਾਈਡ ਕਮਿਟ ਕੀਤੀਆਂ ਨੇ ਗੱਡੀਆਂ ਦੇ ਹੇਠਾਂ ਆ ਕੇ ਮਰੇ ਨੇ 800-1000 ਕਿਲੋਮੀਟਰ ਤੁਰ ਕੇ ਆਪਣੇ ਪਿੰਡਾਂ ਨੂੰ ਵਾਪਸ ਗਏ ਨੇ ਜੇ ਉੱਥੇ ਵੈਲਫੇਅਰ ਸਿਸਟਮ ਠੀਕ ਹੁੰਦਾ ਤੇ ਮਜ਼ਦੂਰਾਂ ਨੂੰ ਇਹੋ ਜਿਹਾ ਕੁਛ ਕਰਨ ਦੀ ਲੋੜ ਸੀਗੀ ਬਿਲਕੁਲ ਨਹੀਂ ਸੀਗੀ ਸੋ ਅਸੀਂ ਇਸ ਮੈਂ ਸਰੋਤਿਆਂ ਨੂੰ ਚਾਹੁੰਦਾ ਕਿ ਜਿਹੜੇ ਸਰੋਤੇ ਸੁਣ ਰਹੇ ਨੇ ਜਦੋਂ ਵੀ ਇਹ ਸੱਜਣ ਜਦੋਂ ਕੋਈ ਲਾਈਵ ਪ੍ਰੋਗਰਾਮ ਰੇਡੀਓ ਦੇ ਉੱਪਰ ਕਰੇ ਇਹਨਾਂ ਨੂੰ ਜ਼ਰੂਰ ਸਵਾਲ ਇਹ ਪੁੱਛਣੇ ਚਾਹੀਦੇ ਆ ਹਾਂ ਕਿਸੇ ਪੋਲਿਸੀ ਦਾ ਵਿਰੋਧ ਕੀਤਾ ਜਾ ਸਕਦਾ ਜਿਹੋ ਜਿਹੀ ਭਾਸ਼ਾ ਵਰਤੀ ਗਈ ਹੈ ਜਿਹੋ ਜਿਹੇ ਤਰੀਕੇ ਨਾਲ ਉਹਨੂੰ ਲੋਕਾਂ ਦੇ ਸਾਹਮਣੇ ਇਹ ਬਿਲਕੁਲ ਇੱਕ ਲੱਗਦਾ ਕਿ ਸਾਨੂੰ ਇੱਕ ਗਲਤ ਤਰੀਕਾ ਉਹ ਵੀ ਔਰ ਅਸੀਂ ਹਮੇਸ਼ਾ ਇਹ ਗੱਲ ਕਹਿੰਦੇ ਹਾਂ ਕਿ ਸਗੋਂ ਤੇ ਜਿਹੜੇ ਇੱਥੇ ਦੇ ਬਸ਼ਿੰਦੇ ਨੇ ਜਿਹੜੇ ਇੱਕ ਵੈਲਫੇਅਰ ਸਿਸਟਮ ਦੇ ਯੂਜ਼ ਟੂ ਹੋ ਚੁੱਕੇ ਨੇ ਪਰ ਸਾਡੇ ਵਾਸਤੇ ਜਿਹੜੇ ਅਸੀਂ ਮਾਈਗ੍ਰੈਂਟ ਹੈ ਸਾਡੇ ਵਾਸਤੇ ਇੱਕ ਬਹੁਤ ਵੱਡੀ ਗੱਲ ਹੈ ਸਾਨੂੰ ਸਗੋਂ ਤੇ ਗਾਂ ਦੀ ਕਤਾਰ ਦੇ ਉੱਪਰ ਖੜ ਕੇ ਲੜਨਾ ਚਾਹੀਦਾ ਵੈਲਫੇਅਰ ਸਿਸਟਮ ਨੂੰ ਸਰਕਾਰ ਨੂੰ ਸਰਕਾਰੀ ਸਹੂਲਤਾਂ ਨੂੰ ਬਚਾਉਣ
ਵਾਸਤੇ
ਕਿਉਂਕਿ ਸਾਡਾ ਇਸ ਮੁਲਕ ਦੇ ਵਿੱਚ ਆਉਣਾ ਮੇਨ ਜਿਹੜਾ ਕਾਰਨ ਆ ਉਹ ਇੱਕ ਬਿਲਕੁਲ 100% ਇਹੀ ਕਾਰਨ ਹੈ
ਔਰ ਅਸੀਂ ਤਾਂ ਇਹ ਕਹਿ ਰਹੇ ਹਾਂ ਕਿ ਜਿਹੜੇ ਟੈਂਪਰੇਰੀ ਵੀਜ਼ਾਸ ਵਾਲੇ ਨੇ ਉਹਨਾਂ ਨੂੰ ਵੀ ਇਸ ਸਥਿਤੀ ਚ ਬੈਨੀਫਿਟਸ ਐਮਰਜੈਂਸੀ ਬੈਨੀਫਿਟਸ ਮਿਲਣੇ ਚਾਹੀਦੇ ਆ ਅਸੀਂ ਤਾਂ ਇਹ ਇਹਨਾਂ ਤੋਂ ਉਲਟ ਕਹਿ ਰਹੇ ਹਾਂ ਕਿ ਜਿਹੜਾ ਵੀ ਕੋਈ ਲੋੜਵੰਦ ਹੈ ਉਹਨੂੰ ਹਰ ਇੱਕ ਨੂੰ ਮਿਲਣੇ ਚਾਹੀਦੇ ਆ ਇਹ ਉਲਟਾ ਕਹਿ ਰਹੇ ਨੇ ਕਿ ਹਟਾਓ ਤੋ ਇਹਦੇ ਵਿੱਚ ਮੇਰਾ ਖਿਆਲ ਹੈ ਕਿ ਤਕਲੀਫ ਵਾਲੀ ਜਿਹੜੀ ਸ਼ਾਇਦ ਗੱਲ ਕੁਝ ਲੋਕਾਂ ਨੂੰ ਲੱਗਦੀ ਹੋਏਗੀ ਕਿ ਜਿਹੜਾ ਇਹ ਰਿਕਾਰਡੋ ਨੂੰ ਵੀ ਅਸੀਂ ਸਵਾਲ ਕੀਤਾ ਕਿ ਗ੍ਰੀਨ ਪਾਰਟੀ ਨੂੰ ਫੰਡ ਕਿਸ ਤਰ੍ਹਾਂ ਕਰਦੀ ਸਾਰੀ ਚੀਜ਼ ਨੂੰ ਤੇ ਉਹਨਾਂ ਨੇ ਇਹ ਕਿਹਾ ਕਿ ਵੈਲਥ ਟੈਕਸ ਹੋਏਗਾ ਯਾਨੀ ਕਿ ਉਹਨਾਂ ਨੇ ਅੰਕੜਾ ਇੱਕ ਦਿੱਤਾ ਕਿ ਟੋਪ 6% ਜਿਹੜੇ ਲੋਕ ਨੇ ਤਕਰੀਬਨ ਸਾਰਾ ਨਿਊਜ਼ੀਲੈਂਡ ਦਾ ਧਨ ਕਿ ਪਤਾ ਨਹੀਂ 20% ਸ਼ਾਇਦ ਨਿਊਜ਼ੀਲੈਂਡ ਦਾ ਧਨ ਉਹਨਾਂ ਕੋਲ ਹੈ ਤੋ ਜਿਹੜੇ ਵੈਲਥ ਟੈਕਸ ਲਗਾਇਆ ਜਾਏਗਾ ਮਤਲਬ ਕਿ ਜਿਹਦੇ ਕੋਲ ਨੈੱਟਵਰਥ ਜਿਹਦਾ 1 million ਤੋਂ ਜ਼ਿਆਦਾ ਹੈ ਉਹਨੂੰ 1% ਜਿਹਦਾ 2 million ਤੋਂ ਜ਼ਿਆਦਾ ਉਹਨੂੰ 2% ਸੋ ਇਹ 1 million ਇਸ ਤਰ੍ਹਾਂ ਕਿ ਜਿਹੜਾ ਉਹਦਾ ਆਪਣਾ ਹੈ ਸੋ ਅਗਰ ਤੁਹਾਡੇ ਕੋਲ ਫਰਜ਼ ਕਰੋ 1 million ਦੀ ਕੋਈ ਪ੍ਰੋਪਰਟੀ ਹੈ ਪਰ ਉਹ ਮੋਰਗੇਜ ਉਹ ਤੁਹਾਡੀ ਆਪਣੀ ਨਹੀਂ ਹੋਈ ਉਹਦੇ ਤੇ ਨਹੀਂ ਅਗਰ ਉਹ ਫ੍ਰੀ ਹੋਲਡ ਹੈ ਤੁਹਾਡੀ ਆਪਣੀ ਹੈ ਉਹ ਚੀਜ਼ ਤਾਂ ਅਗਰ ਉਹ ਕਰਜ਼ੇ ਹੇਠ ਆ ਫਿਰ ਨਹੀਂ ਸੋ ਮਤਲਬ ਇਹਦਾ ਕਹਿਣ ਤੋਂ ਭਾਵ ਇਹ ਹੈ ਕਿ ਇਹ ਗ੍ਰੀਨ ਪਾਰਟੀ ਜੋ ਪ੍ਰਪੋਜ਼ ਕਰ ਰਹੀ ਹੈ ਇਹ ਕੋਈ ਇੰਨਾ ਵੀ ਜ਼ਿਆਦਾ ਰੈਡੀਕਲ ਨਹੀਂ ਹੈ ਉਹਨਾਂ ਨੇ ਖੁਦ ਹੀ ਰਿਕਾਰਡੋ ਨੇ ਕਹਿ ਦਿੱਤਾ ਕਿ ਇਹ ਅਸੀਂ ਸਿਰਫ ਇੱਕ ਇਹਨੂੰ ਟਾਈਡੀ ਅਪ ਕਰ ਰਹੇ ਹਾਂ ਅਸੀਂ ਕੈਚ ਅਪ ਕਰ ਰਹੇ ਹਾਂ ਬਹੁਤ ਪਹਿਲੇ ਹੋ ਜਾਣਾ ਚਾਹੀਦਾ ਸੀਗਾ ਇਹ ਅਸੀਂ ਕੋਈ ਨਵੀਂ ਚੀਜ਼ ਨਹੀਂ ਇਜਾਦ ਕਰ ਰਹੇ
6% ਲੋਕਾਂ ਨੂੰ ਅਫੈਕਟ ਕਰੂਗਾ
ਹਾਂ ਸਿਰਫ 6%
ਔਰ 96% ਦੀ ਵਰਕਿੰਗ ਕਲਾਸ ਆ ਉਹਨੂੰ ਉਸਦਾ
ਫਾਇਦਾ ਹੋਏਗਾ ਸੋ
ਔਰ ਜਿਹੜਾ ਅਨੂ ਜੀ ਤੁਸੀਂ ਦੱਸ ਕੇ ਹਟੇ ਆ ਕਿ ਜਿਹੜੇ ਡੇਟਾ ਕਹਿੰਦਾ ਹੈ ਕਿ 28% ਇਸ ਮੁਲਕ ਦੀ ਸੰਪਤੀ 1%
ਲੋਕਾਂ ਕੋਲ
ਔਰ ਦੁਨੀਆਂ ਦੇ ਵਿੱਚ ਜਿਹੜੇ OECD ਜਿਹੜੇ ਡਿਵੈਲਪ ਮੁਲਕ ਨੇ ਉਹਨਾਂ ਦੇ ਵਿੱਚ ਗਰੀਬ ਤੇ ਅਮੀਰ ਦਾ ਪਾੜਾ ਨਿਊਜ਼ੀਲੈਂਡ ਦੇ ਵਿੱਚ
ਸਭ ਤੋਂ ਵੱਧ ਹੈ
ਜ਼ਿਆਦਾ ਹੈ
ਸਭ ਤੋਂ ਵੱਧ ਹੈ
ਸੋ ਇਹ ਗੱਲਾਂ ਨੂੰ ਆਪਾਂ ਨੂੰ ਧਿਆਨ ਚ ਰੱਖਣਾ
ਬਿਲਕੁਲ ਬਿਲਕੁਲ ਔਰ ਉਹ ਅਸੀਂ ਕਿਉਂ ਵਾਰ ਵਾਰ ਇਸ ਗੱਲ ਤੇ ਜ਼ੋਰ ਦਿੰਦੇ ਹਾਂ ਕਿ ਉਹ ਜਿਹੜੇ ਗਰੀਬ ਨੇ ਉਹਨਾਂ ਦਾ ਪੱਧਰ ਤਾਂ ਚੁੱਕਿਆ ਜਾਣਾ ਚਾਹੀਦਾ ਕਿਉਂਕਿ ਉਹ ਗਰੀਬੀ ਦਾ ਮਤਲਬ ਸਿਰਫ ਇਹ ਨਹੀਂ ਹੈ ਕਿ ਉਹ ਗੁਰਬਤ ਚ ਰਹਿ ਰਹੇ ਨੇ ਜਾਂ ਭੁੱਖੇ ਰਹਿ ਰਹੇ ਨੇ ਉਹਦੇ ਨਾਲ ਹੋਰ ਕਿੰਨੀਆਂ ਸਮੱਸਿਆਵਾਂ ਖੜੀਆਂ ਹੁੰਦੀਆਂ ਨੇ ਉਹਨਾਂ ਦੇ ਉਹ ਸਿਰਫ ਆਰਥਿਕਤਾ ਉਹਨਾਂ ਦੀ ਕਮਜ਼ੋਰ ਨਹੀਂ ਹੈ ਉਹਨਾਂ ਦੇ ਸਮਾਜਿਕ ਕਈ ਪ੍ਰੋਬਲਮਸ ਬਣਦੀਆਂ ਨੇ ਉਹ ਇਵੈਂਚੁਅਲੀ ਕ੍ਰਾਈਮ ਆ ਜਿਹੜਾ ਉਹ ਵੀ ਵੱਧਦਾ ਆ ਉੱਥੋਂ ਨਿਕਲਦਾ ਆ ਸਾਰਾ ਕੁਛ ਅਗਰ ਲੋਕਾਂ ਦੇ ਜਿਹੜੇ ਹਾਲਾਤ ਨੇ ਉਹ ਸੁਖਾਵੇਂ ਕੀਤੇ ਜਾਣ ਹੋਰ ਕਈ ਸਾਰੀਆਂ ਸਮੱਸਿਆਵਾਂ ਜਿਹੜੀਆਂ ਖੁਦ ਬਖੁਦ ਘੱਟ ਜਾਣਗੀਆਂ ਔਰ ਇਵੈਂਚੁਅਲੀ ਉਹ ਖਤਮ ਹੋ ਜਾਣਗੀਆਂ ਪਰਿਵਾਰਕ ਮਸਲੇ ਬਣਦੇ ਨੇ ਰਿਲੇਸ਼ਨਸ਼ਿਪ ਟੁੱਟਦੇ ਨੇ ਬੱਚਿਆਂ ਦੀ ਦੇਖਭਾਲ ਠੀਕ ਨਹੀਂ ਹੁੰਦੀ
ਇੱਕ ਘਰ ਦੇ ਵਿੱਚ ਇੱਕ ਗੈਰੇਜ ਦੇ ਵਿੱਚ 10-10 ਬੰਦੇ ਰਹਿੰਦੇ ਨੇ
ਪਿਛਲੇ ਹਫਤੇ ਹੀ ਸ਼ਾਇਦ ਇੱਕ ਮੈਂ ਪ੍ਰੋਗਰਾਮ ਦੇਖ ਰਹੀ ਸੀਗੀ ਉਹ ਮੀਡੀਆ ਚ ਵੀ ਕਿਤੇ ਹੋਏਗਾ ਕਿ ਇੱਕ ਪਰਿਵਾਰ ਉਹਨਾਂ ਦੀ ਬੱਚੀ ਜਾਂ ਬੱਚਾ ਜਿਹੜਾ ਕਿ ਉਹਨੂੰ ਸੈਰਬਰਲ ਪੋਲਜੀ ਹੈ ਮਤਲਬ ਕਿ ਉਹ ਫਿਜ਼ੀਕਲੀ ਹੈਂਡੀਕੈਪਡ ਆ ਉਹ ਵੀਲ ਚੇਅਰ ਚ ਹੀ ਹੈ ਤੋ ਉਹ ਔਰਤ ਜਿਹੜੀ ਹੈ ਉਹ ਆਸਟ੍ਰੇਲੀਆ ਤੋਂ ਰੀਸੈਂਟਲੀ ਵਾਪਸ ਇੱਥੇ ਆਈ ਹੈ ਉਹਦਾ ਬ੍ਰੇਕਅਪ ਹੋ ਗਿਆ ਉਹਦੇ ਆਪਣੇ ਹਸਬੈਂਡ ਨਾਲ ਸੋ ਆਪਣੇ ਬੱਚਿਆਂ ਦੇ ਨਾਲ ਉਹ ਆਫਿਸ ਕੀ ਵੀ ਹੈ ਔਰਤ ਇੱਥੇ ਵਾਪਸ ਆ ਗਈ ਬੱਚਿਆਂ ਨੂੰ ਲੈ ਕੇ ਉਹਦੇ ਕੋਲ ਉਹ ਜੋਬ ਕਰ ਨਹੀਂ ਸਕਦੀ ਜਿਹੜੀ ਪਹਿਲੇ ਅਸੀਂ ਗੱਲ ਕਰ ਰਹੀ ਸੀ ਉਹ ਪਾਹਜ ਇੱਕ ਬੱਚੇ ਦੀ ਦੇਖਭਾਲ ਕਰ ਰਹੀ ਉਸ ਤੋਂ ਇਲਾਵਾ ਉਹਦਾ ਇੱਕ ਬੱਚਾ ਹੋਰ ਵੀ ਹੈ ਸੋ ਸ਼ੀ ਕਾਂਟ ਵਰਕ ਤੇ ਉਹ ਓਬਵੀਅਸਲੀ ਉਹਦੇ ਕੋਲ ਪੈਸੇ ਨਹੀਂ ਹੈ ਕਿਤੇ ਕਿਰਾਏ ਤੇ ਨਹੀਂ ਰਹਿ ਸਕਦੀ ਫਰੈਂਡਸ ਨੇ ਉਹਦੇ ਉਹਨਾਂ ਦੇ ਗਰਾਜ ਵਿੱਚ ਰਹਿੰਦੇ ਨੇ ਉਹ ਦੋ ਬੱਚੇ ਔਰ ਉਹ ਔਰਤ ਖੁਦ ਔਰ ਉਹ ਡੈਮ ਪਿਆ ਗਰਾਜ ਸਿੱਲ ਹੈ ਉੱਥੇ ਫੁਟੇਜ ਦੇਖਣ ਵਾਲੀ ਹੈ ਉਹ ਸਾਰੀ ਮੈਂ ਸਾਰੇ ਆਪਣੇ ਸਰੋਤਿਆਂ ਨੂੰ ਦਰਖਾਸਤ ਕਰਾਂਗੀ ਕਿ ਤੁਸੀਂ ਗੂਗਲ ਸਰਚ ਕਰਕੇ ਉਹਨੂੰ ਦੇਖੋ ਔਰ ਉਹ ਇੱਕ ਗੈਰੇਜ ਦੇ ਵਿੱਚ ਡਬਲ ਬੈੱਡ ਲਗਾਇਆ ਹੋਇਆ ਉਹ ਤਿੰਨੋਂ ਜਣੇ ਡਬਲ ਬੈੱਡ ਤੇ ਸੌਂਦੇ ਨੇ ਔਰ ਉਹ ਵੀਲ ਚੇਅਰ ਹੈ ਜਿਹੜੀ ਉਹ ਜਿੰਨੀ ਦੇਰ ਤੱਕ ਗਰਾਜ ਦਾ ਦਰਵਾਜ਼ਾ ਨਹੀਂ ਖੋਲਦੇ ਉਹ ਵੀਲ ਚੇਅਰ ਉਹ ਜਗ੍ਹਾ ਨਹੀਂ ਹੈ ਉੱਥੇ ਉਹਨੂੰ ਮਨੂਵਰ ਕਰਨ ਲਈ
ਦੋਸਤੋ ਕੋਈ ਨਾ ਸੱਜਣ ਆਪਾਂ ਨੂੰ ਫੋਨ ਕਰ ਰਹੇ ਨੇ ਸਾਡਾ ਜਦੋਂ ਪ੍ਰੋਗਰਾਮ ਖਤਮ ਹੋਏਗਾ ਤੁਸੀਂ ਪਲੀਜ਼ ਉਦੋਂ ਫੋਨ ਕਰ ਲੈਣਾ ਸੋ ਜਦੋਂ ਸਾਡਾ ਪ੍ਰੋਗਰਾਮ ਖਤਮ ਹੋਇਆ ਅਸੀਂ ਤੁਹਾਡੀ ਫੋਨ ਦੀ ਇੰਤਜ਼ਾਰ ਕਰਾਂਗੇ ਹੁਣ ਅਸੀਂ ਕਾਲ ਨਹੀਂ ਲੈ ਸਕਦੇ
ਸੋ ਇਹ ਜਿਹੜੀ ਇੱਕ ਅਸਾਮੀ ਕਹਾਣੀ ਵੰਡ ਆ ਇਸ ਦੁਨੀਆਂ ਤੇ ਉਹਨੂੰ ਥੋੜਾ ਜਿਹਾ ਐਵੇਂ ਮੇਰਾ ਖਿਆਲ ਆਟੇ ਚ ਲੂਣ ਬਰਾਬਰ ਵਾਲੀ ਗੱਲ ਹੀ ਹੋਣੀ ਹੈ ਕਿ ਥੋੜਾ ਜਿਹਾ ਫਰਕ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੋ ਉਹਦੇ ਤੋਂ ਵੀ ਜਿਨ੍ਹਾਂ ਕੋਲ ਕੋਈ ਥੋੜਾ ਬਹੁਤਾ ਸਰਮਾਇਆ ਥੋੜਾ ਬਹੁਤਾ ਨਹੀਂ ਮੈਂ ਕਹਾਂ ਜਿਨ੍ਹਾਂ ਕੋਲ ਕਾਫੀ ਸਰਮਾਇਆ ਹੈਗਾ ਆ ਜਿਨ੍ਹਾਂ ਤੇ ਇਹ ਵੈਲਥ ਟੈਕਸ ਲੱਗ ਸਕਦਾ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਬਸ ਇੰਨੀ ਕੁ ਗੱਲ ਤੋਂ ਇਹਦੇ ਚ ਇਹ ਚੀਜ਼ ਹੈ ਤੋ ਜ਼ਾਹਿਰ ਆ ਕਿ ਇਹੋ ਜਿਹੀਆਂ ਜਦੋਂ ਮਾਈਨਰ ਰਿਫੋਰਮ ਹੀ ਆ ਬੇਸ਼ੱਕ ਮਾਈਨਰ ਰੈਡੀਕਲ ਰਿਫੋਰਮ ਜੇ ਅਨਾਊਂਸ ਕਰ ਦਿੱਤਾ ਜਾਵੇ ਫਿਰ ਤਾਂ ਪਤਾ ਨਹੀਂ ਕਿਹੜੀ ਇੱਥੇ ਬਿਜਲੀ ਡਿੱਗ ਪੂਗੀ ਸਿਰਫ ਇੱਕ ਮਾਈਨਰ ਜੀ ਚੀਜ਼ ਅਨਾਊਂਸ ਕੀਤੀ ਗਈ ਆ ਉਹਦੇ ਤੋਂ ਇੰਨੇ ਪਰੇਸ਼ਾਨ ਨੇ ਲੋਕ
ਉੱਥੇ ਜਰਮੀ ਕੋਰਬਨ ਨੇ ਰੈਡੀਕਲ ਜਿਹੜੇ ਆਪਣੇ ਲੇਬਰ ਦੇ ਲੀਡਰ ਉਹਨਾਂ ਨੇ ਰੈਡੀਕਲ ਕਰਨਾ ਚਾਹੁੰਦੇ ਸੀ ਤੇ ਬ੍ਰਿਟਿਸ਼ ਆਰਮੀ ਵੱਲੋਂ ਵਾਰਨਿੰਗ ਇਹ ਸੀ ਵੀ ਅਸੀਂ ਕੂ ਕਰਾਂਗੇ ਇਹ ਕੂ ਜਿਹੜੇ ਹੁੰਦੇ ਨੇ ਨਾ ਉਹ ਹੋਰਨਾਂ ਮੁਲਕਾਂ ਦੇ ਵਿੱਚ ਵੇਖਿਆ ਜਾਂਦੇ ਨੇ ਇੰਗਲੈਂਡ ਦੇ ਵਿੱਚ ਮਤਲਬ ਜਿਹੜੀ ਜਿਹੜੀ ਬੁਰਜਵਾਜ਼ੀ ਕਲਾਸ ਹੈ ਜਿਹੜੀ ਸਰਮਾਏਦਾਰ ਕਲਾਸ ਹੈ ਉਹ ਇੰਨੀ ਕੁ ਪਰੇਸ਼ਾਨ ਹੁੰਦੀ ਹੈ ਕਿ ਥੋੜਾ ਜਿਹਾ ਵੀ ਇਹਨਾਂ ਨੂੰ ਇਹਨਾਂ ਤੇ ਬੋਝ ਪਵੇ ਤੇ ਇਹ ਅਸੀਂ ਜਾਣਦੇ ਹਾਂ ਅਸੀਂ ਬਹੁਤ ਸਾਰੇ ਆਪਣੇ ਮੁਆਸ਼ਰੇ ਦੇ ਵਿੱਚੋਂ ਲੋਕਾਂ ਨੂੰ ਵੀ ਕਿਸ ਤਰੀਕੇ ਦੇ ਨਾਲ ਪੈਸਾ ਉਹਨਾਂ ਦੇ ਕੋਲ ਆਇਆ ਐਨੀਵੇ
ਸੋ ਫਾਈਨਲ ਜਿਹੜੀ ਗੱਲ ਸੀ ਕਿ ਰਿਕਾਰਡੋ ਦੀ ਉਹਨਾਂ ਨੇ ਕਿਹਾ ਕਿ ਗ੍ਰੀਨ ਪਾਰਟੀ ਇੱਕੋ ਇੱਕ ਇਹੋ ਜਿਹੀ ਪੋਲੀਟੀਕਲ ਪਾਰਟੀ ਹੈ ਕਿ ਜਿਹੜੀ ਇਹ ਮੰਗ ਕਰ ਰਹੀ ਹੈ ਕਿ ਟੈਂਪਰਰੀ ਵੀਜ਼ਾ ਹੋਲਡਿੰਗ ਮਾਈਗਰੈਂਟਸ ਨੂੰ ਵੀ ਐਮਰਜੈਂਸੀ ਬੈਨੀਫਿਟ ਦਿੱਤੇ ਜਾਣ ਔਰ ਨਾਲ ਉਹਨਾਂ ਦੇ ਵੀਜ਼ੇ ਜਿਹੜੇ ਓਪਨ ਕਰ ਦਿੱਤੇ ਜਾਣ ਇੱਕ ਤਾਂ ਉਹਦੇ ਨਾਲ ਐਕਸਪਲੋਇਟੇਸ਼ਨ ਘਟੇਗੀ ਖਤਮ ਹੋਏਗੀ ਔਰ ਦੂਸਰਾ ਇਸ ਵਕਤ ਜਿਹੜੇ ਮਸਲੇ ਚੱਲ ਰਹੇ ਨੇ ਕਿ ਮਾਈਗਰੈਂਟਸ ਓਵਰਸੀਜ਼ ਸਟੱਕ ਨੇ ਜਿਹੜੇ ਇੱਥੇ ਨੇ ਉਹ ਵੀਜ਼ੇ ਅਟੈਚ ਹੋਣ ਕਰਕੇ ਹੋਰ ਜੋਬਸ ਜਿੱਥੇ ਮਰਜ਼ੀ ਨਹੀਂ ਕਰ ਸਕਦੇ ਸੋ ਕਾਫੀ ਸਾਰੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਹੱਲ ਹੋ ਸਕਦੀਆਂ ਨੇ ਤੋ ਇਹਦੇ ਤੋਂ ਅਗਲਾ ਜਿਹੜੀ ਸਾਡੀ ਗੱਲਬਾਤ ਹੈ ਬਿਲਕੁਲ ਸੰਖੇਪ ਹੀ ਹੋਏਗੀ ਉਹ ਵੀ ਕਿ ਪਿਛਲੇ ਹਫ਼ਤੇ ਦੋ ਤਿੰਨ ਇੰਟਰਵਿਊਜ਼ ਦਿੱਤੀਆਂ ਨੇ ਇਮੀਗ੍ਰੇਸ਼ਨ ਮਿਨਿਸਟਰ ਨੇ ਈਅਨ ਲੀਸ ਗੈਲੋਵੇ ਨੇ ਤੋ ਉਹਦੇ ਵਿੱਚ ਜਿਹੜਾ ਆ ਕਿ ਕੋਈ ਵੀ ਇਹੋ ਜਿਹੀ ਗੱਲ ਮੰਤਰੀ ਵੱਲੋਂ ਨਹੀਂ ਕੀਤੀ ਕਹੀ ਗਈ ਜਿਹਦੇ ਨਾਲ ਸਾਨੂੰ ਲੱਗਦਾ ਹੋਵੇ ਕਿ ਜਿਹੜੇ ਟੈਂਪਰਰੀ ਵੀਜ਼ਾ ਹੋਲਡਰਸ ਨੇ ਉਹਨਾਂ ਨੂੰ ਕੋਈ ਫਾਇਦਾ ਪਹੁੰਚੇਗਾ ਤੋ ਜਿਹੜਾ ਇੱਕ ਪੁਆਇੰਟ ਉੱਭਰ ਕੇ ਆਇਆ ਕਿ ਜਿਹੜੇ ਆਫਸ਼ੋਰ ਓਵਰਸੀਜ਼ ਸਟੱਕ ਨੇ ਅਗਰ ਉਹਨਾਂ ਦੇ ਵੀਜ਼ੇ ਐਕਸਪਾਇਰ ਹੋ ਜਾਂਦੇ ਨੇ ਤੋ ਬਾਰਡਰ ਫਿਰ ਵੀ ਬੰਦ ਰਹਿੰਦਾ ਤੋ ਉਹਨਾਂ ਕੋਲ ਅਗਰ ਜੋਬ ਨਹੀਂ ਹੈ ਤੋ ਉਹ ਭੁੱਲ ਜਾਣ ਕਿ ਉਹਨਾਂ ਨੂੰ ਕੋਈ ਚਾਂਸ ਹੋਏਗਾ ਵਾਪਸ ਆਉਣ ਦਾ ਜਿਹਨਾਂ ਦੀ ਜੋਬ ਸੁਰੱਖਿਅਤ ਹੈ ਉਹ ਆਸ ਕਰ ਸਕਦੇ ਨੇ ਕਿ ਸ਼ਾਇਦ ਉਹ ਵਾਪਸ ਆ ਸਕਣ ਇੱਕ ਤਾਂ ਇਹ ਪੁਆਇੰਟ ਸੀ ਦੂਸਰਾ ਇਹਨਾਂ ਨੇ ਜਿਹੜੇ ਵੀਜ਼ੇ 2 April ਔਰ 9 July ਦੇ ਵਿੱਚ ਵਿੱਚ ਐਕਸਪਾਇਰ ਹੋਏ ਉਹਨਾਂ ਨੂੰ ਜਿਹੜੇ ਇੱਥੇ ਨੇ ਨਿਊਜ਼ੀਲੈਂਡ 'ਚ ਨੇ ਬਾਹਰ ਨਹੀਂ ਜਿਹੜੇ ਇੱਥੇ ਨੇ ਉਹਨਾਂ ਨੂੰ ਆਟੋਮੈਟਿਕ ਵੀਜ਼ਾ ਐਕਸਟੈਂਸ਼ਨ ਦਿੱਤੀ 25 September ਤੱਕ ਤੋ ਪਿਛਲੇ ਹਫ਼ਤੇ ਜਿਹੜਾ ਨੋਟਿਸ ਇਸ਼ੂ ਹੋਇਆ ਉਹਦੇ ਮੁਤਾਬਕ ਹੋਰ ਕਿਸੇ ਨੂੰ ਕੋਈ ਵੀਜ਼ਾ ਐਕਸਟੈਂਸ਼ਨ ਨਹੀਂ ਦਿੱਤੀ ਜਾਏਗੀ ਉਸ ਤੋਂ ਇਲਾਵਾ ਬਾਰ ਬਾਰ ਆਲਮੋਸਟ ਹਰ ਰੋਜ਼ ਹੀ ਮੇਨ ਸਟ੍ਰੀਮ ਮੀਡੀਆ 'ਚ ਖ਼ਬਰਾਂ ਆ ਰਹੀਆਂ ਨੇ ਮਾਈਗ੍ਰੈਂਟਸ ਦੀ ਕੀ ਦੁਰਦਸ਼ਾ ਔਰ ਨਾਲ ਇੰਪਲੋਇਰਸ ਵੀ ਬਹੁਤ ਪੀੜਤ ਨੇ ਇਸ ਵਕਤ ਮੇਰੇ ਖਿਆਲ ਸਾਊਥ ਆਈਲੈਂਡ ਦੇ ਕਿਸੇ ਰੀਜਨ ਵਿੱਚ ਹਾਰਟੀਕਲਚਰ 'ਚ ਜਿੱਥੇ ਉਹਨਾਂ ਨੂੰ ਔਰਚਰਡ 'ਚ ਫਰੂਟ ਪਿਕਿੰਗ 'ਚ ਉਹਨਾਂ ਨੂੰ ਸਖ਼ਤ ਜ਼ਰੂਰਤ ਹੈ ਇਸ ਵਕਤ ਕਾਮਿਆਂ ਦੀ ਔਰ ਦੂਸਰੇ ਪਾਸੇ ਜਿਹੜੇ ਪੈਸੀਫਿਕ ਆਈਲੈਂਡਸ ਤੋਂ ਆਉਂਦੇ ਨੇ ਕਾਮੇ ਉਸ ਕੰਮ ਲਈ ਸੀਜ਼ਨਲ ਵਰਕਰਸ ਉਹਨਾਂ ਨੂੰ ਇਮੀਗ੍ਰੇਸ਼ਨ ਵਾਲੇ ਕਹਿ ਰਹੇ ਨੇ ਕਿ ਤੁਸੀਂ ਘਰਾਂ ਨੂੰ ਵਾਪਸ ਪਰਤ ਜਾਓ ਬਾਰਡਰ ਬੰਦ ਹੋਣ ਦੇ ਬਾਵਜੂਦ
ਅੱਜ ਦੀ ਨਿਊਜ਼ ਆ ਜੀ ਉਹਦਾ ਹੱਲ ਲੱਭ ਲਿਆ ਉਹਨਾਂ ਨੇ
ਲੱਭ ਲਿਆ
ਉਹਦਾ ਹੱਲ ਇਹ ਲੱਭਿਆ ਕਿ ਜਿਹੜੀ ਫਰੂਟ ਪੈਕਿੰਗ ਆ ਉਹ ਕੰਪਨੀਆਂ ਰਿਸਰਚ ਕਰ ਰਹੀਆਂ ਨੇ ਉਹ ਬੰਦੇ ਨਹੀਂ ਕਰਨਗੇ ਹੁਣ ਉਹਨਾਂ ਦੀ
ਆਟੋਮੇਸ਼ਨ ਹੋਏਗੀ
ਸੋ ਇਹ ਪੂੰਜੀਵਾਦੀ ਦਾ ਸਿਸਟਮ ਦਾ ਇਹ ਹੱਲ ਹੈ
ਪਰ ਉਹ ਆਟੋਮੇਸ਼ਨ ਇੰਨੀ ਜਲਦੀ ਹੋ ਜਾਏਗੀ ਕਿ ਆਉਂਦੇ ਜਿਹੜੀ ਫਸਲ ਹੈ ਉਹਦਾ ਫਰੂਟ ਪਿਕ ਕਰ ਲਿਆ ਜਾਊਗਾ
ਉਹ ਤੇ ਹੈ ਹੀ ਹੈ ਨਾ ਕੋਲ
ਠੀਕ ਹੈ ਚਲੋ ਫਿਰ ਮੰਗਲ ਗ੍ਰਹਿ ਤੇ ਜਾ ਕੇ ਰਹਿਣਗੇ ਆਪਣੀ
ਆਟੋਮੇਸ਼ਨ ਉਹ ਤੇ ਕਹਿੰਦੇ ਕਿ ਧਰਤੀ ਦੇ ਵਿੱਚ ਜਿਹੜੀ ਰਿਚ ਅਲੀਟ ਹੋ ਨਾ ਉਹ ਤੇ ਕਹਿ ਰਹੇ ਵੀ ਮਾਰਸ ਦੇ ਵਿੱਚ ਜਾ ਕੇ ਕਲੋਨੀਆਂ ਬਣਨਗੀਆਂ ਕਿਉਂਕਿ ਇੱਥੇ
ਸੋ ਸਾਡਾ ਇਹਦੇ ਵਿੱਚੋਂ ਪੁਆਇੰਟ ਇਹ ਹੈ ਕਿ ਜਿਸ ਤਰ੍ਹਾਂ ਦੇ ਹਾਲਾਤ ਬਣ ਗਏ ਨੇ ਇਹ ਸਾਨੂੰ ਇਹ ਡਰ ਮੈਂ ਕਾਸ਼ ਕਿ ਅਸੀਂ ਗਲਤ ਹੋਈਏ ਇਹ ਜੋ ਕਹਿਣ ਜਾ ਰਹੇ ਹਾਂ ਪਰ ਸਾਨੂੰ ਇਹ ਡਰ ਹੈ ਕਿ ਮੈਸ ਡਿਪੋਰਟੇਸ਼ਨਸ ਹੋਣਗੀਆਂ ਜਿਸ ਤਰ੍ਹਾਂ 1970s ਦੇ ਵਿੱਚ ਇਹਨਾਂ ਨੇ ਪੈਸੀਫਿਕ ਆਈਲੈਂਡ ਦੇ ਲੋਕਾਂ ਨੂੰ ਰੇਡਸ ਪਾ ਪਾ ਕੇ ਜਿਨ੍ਹਾਂ ਨੂੰ ਡੌਨ ਰੇਡਸ ਕਹਿੰਦੇ ਨੇ ਉਹਨਾਂ ਦੇ ਘਰਾਂ 'ਚ ਛਾਪੇ ਮਾਰ ਮਾਰ ਕੇ ਡਿਪੋਰਟ ਕੀਤਾ ਇੱਥੋਂ ਤੱਕ ਕਿ ਜਿਹੜੇ ਉਸ ਵਕਤ ਪੱਕੇ ਸਨ ਸਿਟੀਜ਼ਨ ਸਨ ਕਿਉਂਕਿ ਉਹ ਦਿੱਖ ਤੋਂ ਪੈਸੀਫਿਕ ਆਈਲੈਂਡ ਨੇ ਉਹਨਾਂ ਨੂੰ ਵੀ ਰੋਕ ਲੈਂਦੇ ਰਹੇ ਨੇ ਔਰ ਉਹਨਾਂ ਨੂੰ ਹਿਰਾਸਤ 'ਚ ਲੈ ਲੈਂਦੇ ਰਹੇ ਨੇ ਅਰੈਸਟ ਕਰ ਲੈਂਦੇ ਰਹੇ ਨੇ ਸੋ ਅਸੀਂ ਨਹੀਂ ਚਾਹੁੰਦੇ ਕਿ ਉਸ ਤਰ੍ਹਾਂ ਦਾ ਕੁਛ ਹੋਵੇ ਪਰ ਜਿੱਦਣ ਜਿਹੜੇ ਪਾਸੇ ਨੂੰ ਇਹ ਸਾਰਾ ਕੁਛ ਜਾ ਰਿਹਾ ਇਸ ਤਰ੍ਹਾਂ ਹੋ ਸਕਦਾ ਆ ਤੋ ਇਹਦਾ ਅਗਰ ਅਸੀਂ ਇਹਦੇ ਖਿਲਾਫ਼ ਕੋਈ ਆਵਾਜ਼ ਨਹੀਂ ਉਠਾਉਂਦੇ ਇਹਦੇ ਖਿਲਾਫ਼ ਲਗਾਤਾਰਤਾ ਨਾਲ ਅਸੀਂ ਇਹਨਾਂ ਦੀਆਂ ਨਜ਼ਰਾਂ 'ਚ ਰੜਕਦੇ ਨਹੀਂ ਰਹਿੰਦੇ ਜਿਹਦੇ ਤੋਂ ਮੇਰਾ ਇਹ ਭਾਵ ਹੈ ਕਿ ਮੀਡੀਆ 'ਚ ਹਰ ਰੋਜ਼ ਕਿੰਨੀਆਂ ਕਿੰਨੀਆਂ ਸਟੋਰੀਜ਼ ਨਹੀਂ ਆਉਂਦੀਆਂ ਕਿਉਂਕਿ ਹਾਲੇ ਵੀ ਜਿਹੜੇ ਮਾਈਗ੍ਰੈਂਟਸ ਨੇ ਉਹ ਝਿਜਕ ਰਹੇ ਨੇ ਖਾਸ ਤੌਰ 'ਤੇ ਜਿਹੜੇ ਭਾਰਤੀ ਮੂਲ ਦੇ ਮਾਈਗ੍ਰੈਂਟ ਨੇ ਉਹ ਇਹ ਤਾਂ ਔਫਰ ਕਰ ਦਿੰਦੇ ਨੇ ਮੀਡੀਆ ਨੂੰ ਕਿ ਮੈਂ ਅਨੋਨਮਸ ਰਹਿ ਕੇ ਕਰ ਲਵਾਂਗਾ ਇੰਟਰਵਿਊ ਪਰ ਤੁਹਾਨੂੰ ਸਾਹਮਣੇ ਆਉਣ ਦੀ ਲੋੜ ਹੈ ਤੁਹਾਡਾ ਚਿਹਰਾ ਦਿਸਣਾ ਚਾਹੀਦਾ ਤੁਹਾਡਾ ਨਾਮ ਦਿਖਣਾ ਚਾਹੀਦਾ ਆ ਤੁਹਾਨੂੰ ਅਸੀਂ ਵੀ ਬਹੁਤ ਵਾਰੀ ਰਿਕੁਐਸਟ ਕਰ ਚੁੱਕੇ ਹਾਂ ਆਹ ਜਿਹੜਾ ਫੋਰਮ ਆ ਇਹ ਤੁਹਾਡੇ ਲਈ ਖੁੱਲ੍ਹਾ ਆ ਤੁਸੀਂ ਹਰ ਹਫ਼ਤੇ ਆ ਕੇ ਇੱਥੇ ਆਪਣੀ ਗੱਲ ਸ਼ੇਅਰ ਕਰੋ ਉਸ ਤੋਂ ਇਲਾਵਾ ਜਿਹੜਾ ਮੇਨ ਸਟ੍ਰੀਮ ਮੀਡੀਆ ਆ ਉਹਦੇ ਨਾਲ ਕਨੈਕਟ ਹੋਵੋ ਤੁਸੀਂ ਤੁਹਾਡੀਆਂ ਸਟੋਰੀਜ਼ ਮੀਡੀਆ 'ਚ ਆਉਣੀਆਂ ਚਾਹੀਦੀਆਂ ਨੇ ਹਰ ਵਕਤ ਤਾਂ ਕਿ ਇਹ ਜਿਹੜਾ ਇਸ਼ੂ ਹੈ ਇਹ ਇਹ ਅਲਾਈਵ ਰਹੇ ਭੁੱਲ ਨਾ ਜਾਣ ਲੋਕ ਔਰ ਉਸ ਤੋਂ ਇਲਾਵਾ MPs ਨੂੰ ਮੰਗ ਕਰਕੇ ਦੇਖ ਲਓ ਮੈਨੂੰ ਨਹੀਂ ਲੱਗਦਾ ਉੱਥੋਂ ਕੁਛ ਬਾਹਰ ਆਉਣਾ ਆ ਹੋਰ ਮੂਵਮੈਂਟਸ ਚੱਲ ਰਹੀਆਂ ਨੇ ਬਲੈਕ ਲਾਈਵਸ ਮੈਟਰ ਮੂਵਮੈਂਟ ਚੱਲ ਰਹੀ ਹੈ ਉਹਨਾਂ ਨੇ ਆਪਣਾ ਜਿਹੜਾ ਸਮਰਥਨ ਹੈ ਉਹ ਐਕਸਟੈਂਡ ਕੀਤਾ ਹੈ ਮਾਈਗ੍ਰੈਂਟ ਲਾਈਵਸ ਮੈਟਰ ਦੀ ਮੂਵਮੈਂਟ ਨੂੰ ਤੋ ਮਿਲ ਜੁਲ ਕੇ ਕੋਈ ਨਾ ਕੋਈ ਇਵੈਂਟ ਕਰਨੇ ਪੈਣਗੇ ਉਹਨਾਂ ਨੂੰ ਪ੍ਰੋਟੈਸਟ ਕਹਿਣਾ ਪ੍ਰੋਟੈਸਟ ਕਹਿ ਲਓ ਰੈਲੀ ਕਹਿਣਾ ਜੋ ਕਹਿਣਾ ਕਹਿ ਲਓ ਕਿਉਂਕਿ ਪ੍ਰੋਟੈਸਟ ਜਿਹੜਾ ਸ਼ਬਦ ਹੈ ਉਹਨੂੰ ਇੰਨਾ ਬਦਨਾਮ ਕਰ ਦਿੱਤਾ ਗਿਆ ਮੁੰਬ ਬੱਤੀ ਮਾਰਚ ਕਰ ਲੋ ਜੋ ਵੀ ਕਰਨਾ ਕਰੋ ਪਰ ਕਰੋ ਤਾਂ ਸਹੀ ਕੁਛ ਤਾਂ ਕੁਛ ਕਰੋ ਸਹੀ ਤਾਂ ਕਿ ਪਤਾ ਲੱਗੇ ਜਿਹੜੀ ਸਰਕਾਰ ਹੈ ਇਸ ਵਕਤ ਉਹਨੂੰ ਪਤਾ ਲੱਗੇ ਕਿ ਤੁਸੀਂ ਜਿਉਂਦੇ ਹੋ ਤੁਸੀਂ ਕੋਈ ਹਲਚਲ ਕਰ ਰਹੇ ਹੋ ਤੁਸੀਂ ਕੁਛ ਮੰਗ ਰਹੇ ਹੋ ਸੋ ਇਹੋ ਹੀ ਅਸੀਂ ਸ਼ੇਅਰ ਕਰ ਸਕਦੇ ਹਾਂ ਤੁਹਾਡੇ ਨਾਲ ਇਹੋ ਹੀ
ਲਾਸਟ ਦੇ ਇੱਕ ਸੈਕਿੰਡ ਦੇ ਵਿੱਚ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਕਦੇ ਵੀ ਸਰੋਤੇ ਇਹ ਕਦੇ ਵੀ ਸਾਡੇ ਤੋਂ ਆਸ ਨਾ ਰੱਖਿਓ ਕਿ ਅਸੀਂ ਜਦੋਂ ਲੇਬਰ ਦੇ ਖਿਲਾਫ ਅਸੀਂ ਗੱਲਬਾਤ ਕਰਦੇ ਹਾਂ ਅਸੀਂ ਨੈਸ਼ਨਲ ਦੇ ਸਪੋਰਟ ਕਦੇ ਵੀ ਨਹੀਂ ਇੰਪੋਸੀਬਲ
ਉਹਨਾਂ ਦਾ ਸ਼ੁਰੂ ਕੀਤਾ ਹੋਇਆ ਖਿਲਾ ਰਹਾ ਹੈ
ਉਹ ਹੀ ਟੈਕਸ ਪਾਲਿਸੀ ਹੈ ਆਬਵੀਅਸਲੀ ਉਹਦੇ ਸਾਰੇ ਖਿਲਾਫ ਨੇ ਕਦੇ ਵੀ ਅਸੀਂ ਰਾਈਟ ਵਿੰਗ ਸੱਜੇ ਪੱਖੀ ਜਿਹੜੇ ਸਰਮਾਏਦਾਰਾਂ ਦਾ ਗਰੁੱਪ ਹੈ ਇਹ ਅਸੀਂ ਕਦੇ ਵੀ ਔਰ ਲੇਬਰ ਤੋਂ ਵੀ ਕਾਫੀ ਸਾਨੂੰ ਡਿਸਅਪੁਆਇੰਟਮੈਂਟ ਹੈ ਨਹੀਂ ਇਹਦੇ ਵਿੱਚ ਕੋਈ ਸ਼ੱਕ ਨਹੀਂ
ਸ਼ਾਇਦ ਅਗਰ ਆਉਂਦੀ ਇਲੈਕਸ਼ਨ ਚ ਨਿਊਜ਼ੀਲੈਂਡ ਫਸਟ ਪਾਰਲੀਮੈਂਟ ਵਿੱਚ ਨਾ ਰਹੇ ਲੇਬਰ ਤੇ ਗ੍ਰੀਨਸ ਦੀ ਕੋਲੀਸ਼ਨ ਹੋਵੇ ਸ਼ਾਇਦ ਗ੍ਰੀਨ ਜਿਹੜੇ ਆ ਥੋੜੇ ਜਿਹੇ ਉਹਨਾਂ ਨੂੰ ਅਲਾਈਨ ਕਰ ਸਕਣ ਲੈਫਟ ਨੂੰ
ਅਨੂ ਜੀ ਚੱਕਰ ਹੈ ਹੈਰਾਨੀ ਇਸ ਗੱਲ ਦੀ ਹੈ ਕਿ ਆਇਰਲੈਂਡ ਦੇ ਵਿੱਚ ਗ੍ਰੀਨ ਨੇ ਸੱਜੇ ਪੱਖੀਆਂ ਦੇ ਨਾਲ ਸਰਮਾਏਦਾਰਾਂ ਨੂੰ
ਹਾਂ ਇਹ ਵੀ ਕੋਈ ਗਰੰਟੀ ਨਹੀਂ
ਬਹੁਤ ਹਾਲਾਤ ਪੋਲੀਟੀਕਲ ਠੀਕ ਨਹੀਂ ਹੈ ਦੁਨੀਆ 'ਚ
ਤੋ ਦੋਸਤੋ ਦਿਓ ਇਜਾਜ਼ਤ ਅਗਲੇ ਸੋਮਵਾਰ ਦੁਬਾਰਾ ਮਿਲਾਂਗੇ ਜੀ ਅਲਵਿਦਾ
ਸਲਾਮ ਆਖਦਾ ਜੀ
ਤੇ ਹੱਕਾਂ ਦੀ ਏ ਅਗਨੀ ਰਾਠਾਂ ਦੇ ਆ ਕਿੱਲਾਂ ਵਾਲੇ ਬੂਟਾਂ ਦੇ ਨੀ ਠੁੱਡੇ ਖਾ ਕੇ ਪਾਟੀ ਮੇਰੇ ਬਾਪੂ ਦੀ ਏ ਪਗਨੀ ਰੋਜ਼ੀ ਤੋਂ ਨਿਰਾਸ਼ ਕਿਸੇ ਅਬਲਾ ਦਾ ਹੌਂਕਾ ਆਖੇ ਕੋਈ ਸਾਡੀ ਚਾਨਣੀ ਲਵੇ ਜ਼ਮੀਨਾਂ ਨੀ ਮਾਏ ਸਾਨੂੰ ਇਹੋ ਜਿਹੇ ਪਿੰਡ ਜਿੱਥੇ ਸੱਦਰਾਂ ਤੇ ਸੰਗਲ ਰਵੇ ਜਿੱਥੇ ਮੇਰੇ ਵੀਰ ਦੀਆਂ ਤੱਤੀਆਂ ਤਰੇ